ਟਾਂਡੇ ਯਾਰਨ ਦੇ ਨਾਲ ਨਾਲ ਮੇਜਰ ਕੰਪਨੀਆਂ ਨਾਲ ਕੰਮ ਕਰ ਰਹੇ ਐਕਸਪੀਰੀਅੰਸਡ ਅਤੇ ਕੁਆਲੀਫਾਈਡ ਸੇਲਸ ਮੈਨੇਜਰ ਰਵਿੰਦਰ ਜੱਸੂ ਹੋਰਾਂ ਦੇ ਨਾਲ ਸੰਪਰਕ ਕਰੋ। RESP RRSP ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੇ ਲਈ ਕਾਲ ਰਵਿੰਦਰ ਜੱਸੂ ਐਟ 647-588-9794 ਰਵਿੰਦਰ ਜੱਸੂ।
फ्रेश तंदूरी वेज नॉन वेज LLB ओ पर ताज़ा लजीज खाने का लुत्फ उठाओ। हफ्ते के सातों दिन खुला है। नाउ सर्व्स यू विद टू लोकेशंस एट क्वीन स्ट्रीट कैनरी, ओपन्स 2 PM टू 5 AM। कॉल 9058740111, दैट इज 9058740111। एंड सेकेंड लोकेशन एट ब्रेमली एंड बोविड, ओपन्स 24 hours 7 days अ वीक। कॉन्टैक्ट एट 9057921711, दैट इज 9057921711। जायकेदार लजीज खाओ, फ्रेश तंदूरी पर आओ, खाना लजीज हर दिल अजीज।
यू आर लिसनिंग टू WTOR 770 AM यंगस्टाउन टोरंटो।
ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जा ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 या quicktrucklube.com। QTL, बिकॉज वी केयर।
काश घर पैसे भेजना आसान ते सुखाला हुंदा। CIBC ग्लोबल मनी ट्रांसफर दे नाल विदेशां विच वसे तुहाडे प्यारे उसे दिन स्थानक मनी ग्राम केंद्रां तों कैश पिकअप कर सकदे हन, यानी कि ओ पैसा उसे दिन लै सकदे हन जिवें कि इह दिन अते इह दिन। जे तुसीं प्यार दा सुनेहा भेजना होवे तां $0 CIBC ट्रांसफर फी राहीं अपने प्यारियां नूं उसे दिन कैश पिकअप सुविधा राहीं भेजो। वधेरी जानकारी लई CIBC.com/cashpickup ते जाओ। शर्तां अते CIBC फॉरन एक्सचेंज रेट्स लागू। CIBC एम्बिशंस मेड रियल।
ਤੁਸੀਂ ਆਪਣੇ ਆਊਟਡੋਰ ਐਡਵੈਂਚਰ 2023 ਬ੍ਰੋਂਕੋ ਸਪੋਰਟਸ ਦੇ ਵਿੱਚ ਸ਼ੁਰੂ ਕਰ ਸਕਦੇ ਹੋ, ਔਰ ਆਪਣੇ ਤਮਾਮ ਵਾਈਲਡ ਰਾਈਡਸ ਔਰ ਖੂਬਸੂਰਤ ਨਜ਼ਾਰਿਆਂ ਦਾ ਸਭ ਅਵੇਲੇਬਲ ਗੋਟ ਮਾਡਲ ਦੇ ਵਿੱਚ ਆਨੰਦ ਲੈ ਸਕਦੇ ਹੋ। ਇਸ ਵੇਲੇ ਤੁਹਾਨੂੰ 3.99 APR ਪਰਚੇਸ ਫਾਈਨੈਂਸਿੰਗ ਤਮਾਮ ਹੀ 2023 ਬ੍ਰੋਂਕੋ ਸਪੋਰਟਸ ਮਾਡਲ ਦੇ ਉੱਤੇ 72 ਮਹੀਨਿਆਂ ਤੱਕ ਮਿਲ ਰਹੀ ਹੈ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਜਾਂ forddealers.ca ਨੂੰ ਅੱਜ ਹੀ।
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com. South Asian
ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ। ਇੰਡੀਆ ਵਰਸਿਸ ਸਾਊਥ ਅਫਰੀਕਾ T20 ਮੁਕਾਬਲਾ ਸ਼ੁਰੂ ਹੋ ਚੁੱਕਿਆ ਹੈਗਾ ਔਰ ਪਹਿਲੀ ਵਿਕਟ ਇੰਡੀਆ ਦੀ ਗਿਰ ਵੀ ਗਈ ਹੈ। ਯਸ਼ਵੀ ਜੈਸਵਾਲ ਜਿਹੜੇ ਨੇ ਉਹ ਬਿਨਾਂ ਖਾਤਾ ਖੋਲੇ ਪਵੇਲੀਅਨ ਵਾਪਸ, ਜੈਨਸਨ ਹੈਜ਼ ਸਟਕ। ਸੋ ਪਹਿਲੀ ਵਿਕਟ ਇੰਡੀਆ ਦੀ ਗਿਰ ਗਈ ਹੈ, ਬਿਨਾਂ ਖਾਤਾ ਖੋਲੇ ਜੈਨਸਨ ਨੇ ਵਿਕਟ ਲਈ ਹੈਗੀ ਆ। ਸੋ ਯਸ਼ਵੀ ਜੈਸਵਾਲ ਆਊਟ, ਸ਼ੁਭਮਨ ਗਿੱਲ ਦੂਸਰੀ ਤਰਫ ਕ੍ਰੀਜ਼ ਦੇ ਉੱਤੇ ਡਟੇ ਹੋਏ ਨੇ। ਸੋ ਸ਼ੁਭਮਨ ਗਿੱਲ ਅੱਜ ਉਹਨਾਂ ਨੇ ਓਪਨ ਕੀਤਾ, ਇਸ ਤੋਂ ਬਾਅਦ ਤਿਲਕ ਵਰਮਾ ਨੇ, ਸੂਰਿਆ ਕੁਮਾਰ ਯਾਦਵ ਕਪਤਾਨ, ਫਿਰ ਰਿੰਕੂ ਸਿੰਘ, ਜਿਤੇਸ਼ ਸ਼ਰਮਾ ਵਿਕਟ ਕੀਪਰ ਬੈਟਸਮੈਨ ਔਰ ਆਲਰਾਊਂਡਰ ਦੀ ਭੂਮਿਕਾ ਦੇ ਵਿੱਚ ਰਵਿੰਦਰ ਜਡੇਜਾ, ਉਸ ਤੋਂ ਇਲਾਵਾ ਸਪਿਨ ਡਿਪਾਰਟਮੈਂਟ ਕੁਲਦੀਪ ਯਾਦਵ, ਫਾਸਟ ਬੋਲਿੰਗ ਦੇ ਵਿੱਚ ਇੰਡੀਆ ਕੋਲ ਮੁਹੰਮਦ ਸਿਰਾਜ, ਅਰਸ਼ਦੀਪ ਸਿੰਘ ਔਰ ਮੁਕੇਸ਼ ਕੁਮਾਰ ਨੂੰ ਅੱਜ ਟੀਮ ਦੇ ਵਿੱਚ ਸ਼ਾਮਲ ਕੀਤਾ ਗਿਆ। ਇਸ ਕਾਰਨ ਵੀ ਬੜਾ ਇੰਪੋਰਟੈਂਟ ਹੈ ਜੇ ਅਸੀਂ ਗੱਲ ਕਰੀਏ T20 ਦੇ ਮੁਕਾਬਲੇ, ਕਿਉਂਕਿ ਹੁਣ ਤੋਂ ਕੁਝ ਹੀ ਮਹੀਨਿਆਂ ਬਾਅਦ, 6 ਮਹੀਨਿਆਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ T20 ਵਰਲਡ ਕੱਪ ਹੋਣਾ। ਸੋ ਸਭ ਦੀਆਂ ਨਿਗਾਹਾਂ ਹੁਣ T20 ਦੇ ਪ੍ਰਦਰਸ਼ਨ ਦੇ ਉੱਤੇ ਲੱਗ ਗਈਆਂ ਨੇ ਜੀ। ਇਸ ਤੋਂ ਬਾਅਦ ਗੁਰਦੇਵ ਸਿੰਘ ਜੀ ਤੁਹਾਡੀ ਕਾਲ ਹੈ, ਨਸੀਬ ਸੰਧੂ ਸਾਹਿਬ ਤੁਹਾਡੀ ਕਾਲ ਵੀ ਲੈਂਦੇ ਹਾਂ, ਸ਼ੈਲੀ ਜੀ ਵੀ ਨਾਲ ਲਾਈਨ ਦੇ ਉੱਤੇ ਨੇ, ਸਰਾ ਜੀ ਵੀ ਨਾਲ ਲਾਈਨ ਤੇ ਹੈ, ਸਾਰੀ ਗੱਲਬਾਤ ਜ਼ਰੂਰ ਕਰਾਂਗੇ। ਲੇਕਿਨ ਉਸ ਤੋਂ ਪਹਿਲਾਂ ਸਾਡੇ ਇੱਕ ਸਪਾਂਸਰ ਇੰਤਜ਼ਾਰ ਕਰ ਰਹੇ ਨੇ, ਹਰਸ਼ ਚਾਵਲਾ ਜੀ। ਹਰਸ਼ ਚਾਵਲਾ ਜੀ, ਵਾਰਮ ਵੈਲਕਮ ਸਰ, ਹਾਊ ਆਰ ਯੂ?
ਹਾਂਜੀ ਯੁਧਵੀਰ ਜੀ, ਹਾਊ ਆਰ ਯੂ?
ਗੁੱਡ, ਐਬਸੋਲੂਟਲੀ ਫਾਈਨ। ਤੁਸੀਂ ਬਹੁਤ ਵਧੀਆ ਜਿਹੜਾ ਪ੍ਰੋਜੈਕਟ ਲੈ ਕੇ ਆ ਰਹੇ ਹੈਗੇ ਉਹ ਕਮਰਸ਼ੀਅਲ ਪ੍ਰੋਜੈਕਟ ਹੈ, ਮੈਂ ਚਾਹਾਂਗਾ ਕਿ ਉਹਦੀ ਜਾਣਕਾਰੀ ਜਿਹੜੀ ਉਹ ਜ਼ਰੂਰ ਸ਼ੇਅਰ ਕਰੋ।
ਹਾਂਜੀ, ਸੋ ਵੀ ਆਰ ਬ੍ਰਿੰਗਿੰਗ ਅ ਕਮਰਸ਼ੀਅਲ ਪ੍ਰੋਜੈਕਟ ਜੋ ਲੋਕੇਟਡ ਹੈਗਾ ਇਨ ਨਾਰਥ ਯੋਰਕ, ਆਫ 404 ਐਂਡ ਫਿੰਚ। ਇਟ ਇਜ਼ ਅ ਕਮਰਸ਼ੀਅਲ ਆਫਿਸ ਬਿਲਡਿੰਗ ਵਿਦ ਰੀਟੇਲ ਯੂਨਿਟਸ ਔਨ ਦਾ ਬੋਟਮ ਫਲੋਰ। ਪੈਸੇ ਚਾਲੂ ਹੋ ਰਹੇ ਸਿਰਫ 2 ਲੱਖ ਸੇ ਐਂਡ ਜਾ ਰਹੇ ਆਲ ਦਾ ਵੇ ਟਿਲ 10 ਮਿਲੀਅਨ, ਡਿਪੈਂਡਿੰਗ ਔਨ ਦਾ ਯੂਨਿਟਸ ਐਜ਼ ਯੂ ਟੇਕ। ਇਸਕੇ ਅੰਦਰ ਜੋ ਹਮ ਸਬਸੇ ਬੜੀਆ ਇਨਸੈਂਟਿਵਸ ਲੈ ਕੇ ਆਏ, 5 ਸਾਲ ਕੇ ਲਈ ਆਪਕੋ ਕੋਈ ਮੋਰਗੇਜ ਕੀ ਚਿੰਤਾ ਨਹੀਂ ਕਰਨੀ ਹੈ, ਬਿਲਡਰ ਆਪਕੋ ਖੁਦ ਹੀ ਮੋਰਗੇਜ ਪ੍ਰੋਵਾਈਡ ਕਰਕੇ ਦੇਗਾ, ਜਿਸਕੇ ਪਹਿਲੇ 2 ਸਾਲ ਮੈਂ ਆਪਕੋ 0% ਇੰਟਰਸਟ ਦੇਣਾ ਹੈ, ਐਂਡ ਤੀਸਰੇ ਸਾਲ ਮੈਂ 0.99, ਚੌਥੇ ਸਾਲ ਮੈਂ 1.99, ਐਂਡ ਫਿਫਥ ਈਅਰ ਮੈਂ 2.99। and this is an interest-only mortgage, so no repayments are required on the principal balance. Also, on top of that, Yudhvir ji, what we've gotten for our clients and also to make sure that they're getting the best purchase is that hum rental guarantee leke aaye hai, jiske andar aapko 5 saal mein return on investment aapka ban raha hai 90%. Hanji, we did a full calculation. It's a 90% return on investment, which you have guaranteed in 5 years.
ठीक है जी, और मैं इतने दसवां के कमर्शियल प्रोजेक्ट देवे बहुत बहुत कुछ है, और सब तो वड्डी गल जड़ी हैगी है, वैसे तो काफी चंगे चीजाने पर मॉर्गेज दी सानू अक्सर टेंशन हुंदी है, तुसी दस्या भी है हर चावला जी, जरा डिटेल देवे दस दो के जे जदो कोई यूनिट लेगा ते मॉर्गेज दे बारे तुहाडी मदद कितना होगी, पूरी डिटेल जानकारी दो जरा।
हां जी युधवीर जी, सो बेसिकली हाउ इट्स गोना वर्क इज लाइक जो भी होगा उसको बस ही हैज टू गिव अ डाउन डिपॉजिट, एंड उसके बाद हमने ऑलरेडी बिल्डर के साथ उनके मॉर्गेज में बेसिकली बंदे जुड़ जाएंगे, तो दे विल गेट द मॉर्गेज डायरेक्टली फ्रॉम द बिल्डर, एंड विच इन दैट वन उनको कोई भी लाइक दे डोंट हैव टू वरी अबाउट गेटिंग ए फाइनेंस फ्रॉम अ बैंक, मतलब ऑल यू नीड टू डू इज यू जस्ट नीड टू इन्वेस्ट योर मनी, सिट एंड रिलैक्स फॉर 5 years एंड लुक एट द रिटर्न्स यू गेट आफ्टर इट।
ठीक है जी, और इस तो अलावा यूसेज केड़े केड़े ने, कोई रेस्टोरेंट खोल सकता है या की खोल सकता है, यूसेज केड़े केड़े अवेलेबल?
हाँ जी, वी हैव यूसेज ऑफ एन इंडियन रेस्टोरेंट अवेलेबल विच इज वन ऑफ आवर स्पेशल यूसेज, बट वी डू हैव डेंटिस्ट, वी डू हैव डेंटिस्ट ऑफिस स्पेस, अ मेडिकल एंड फार्मेसी, वी डू हैव स्पेसेस फॉर लॉयर्स, एंड देर इज अ बंच ऑफ अदर यूसेजेस अवेलेबल विच दे कैन कॉन्टेक्ट मी, इट्स मोस्टली एनी यूज यू कैन थिंक ऑफ इट इज अवेलेबल इन दैट बिल्डिंग बिकॉज इट्स एन ओपन एंडेड जोनिंग बिल्डिंग।
ठीक है, कोई और जानकारी देनी है वो भी दियो।
हाँ जी, सो इन टर्म्स ऑफ दिस बेसिकली इज इट विच द मोस्ट एडवांटेज पॉइंट इज यूर बाइंग अ यूनिट, आपको कोई भी फिनिश करने के लिए कोई वरी नहीं होता, नहीं तो यूजली जब भी कोई कमर्शियल यूनिट लेता है दे यूजली टेक अ एम्प्टी यूनिट एंड दे हैव टू फुली फिनिश इट आउट देमसेल्फ, सो दे एंड अप स्पेंडिंग अनदर 70-80 और इवन $100,000 थ्रू द फिनिशिंग, और वो पहले आपको परमिट्स लेके शायद आपको लग जाए 4 महीने 6 महीने, शायद उससे भी लंबा लग जाए, आपको वेट करना पड़ता है। इसमें आपको बिल्डर पूरा प्रॉपरली फिनिश्ड यूनिट देगा, लाइक इफ यूर ओन बिजनेस ओनर एंड यू वांट टू रन इट फ्रॉम डे वन दैट्स नो प्रॉब्लम, यू कैन कम इन, बिल्डर से चाबी पकड़ो, अपना खुद का बिजनेस चालू कर दो, या इफ यूर एन इन्वेस्टर आपको बिल्डर ही खुद प्रॉपर्टी मैनेजमेंट भी करके देगा, एंड ऑन टॉप ऑफ दैट टू आपको अपने बैंक अकाउंट में गारंटीड रिटर्न दिखेगी। तो द मेन थिंग दैट आई वांट टू गेट इज लाइक जो भी आप हो इन्वेस्टर भी हो इन अ प्रोजेक्ट एंड यू वांट टू गेट अ गुड रिटर्न आउट ऑफ इट, it is available here with a guaranteed 90% return which we'll have in written, so ye koi nahi main aapko verbally bol raha hu, hum aapko aise likhe we're going to get it written on paper that you'll have this return by the end of the 5-year term.
theek hai ji, bahut shukriya ji, koi cheez hor deni hai te oh bhi zarur dasso aur phone number apna zarur ek var de dio, harsh chawla ji sade naal ne is vele बड़ा वधिया प्रोजेक्ट लेके आए ने, और मैं इतने दसवां के जे तुसी इस कमर्शियल प्रोजेक्ट दे विच कोई भी अपनी चीज लेना चाहो तो हर्ष चावला साहब ना संपर्क कर सकते हो। जी सर, प्लीज गो अहेड।
हाँ जी, सो यू गाइस कैन कॉल टीम टोनी चावला एट 647-929-7653, आई विल रिपीट अगेन 647-929-7653।
ठीक है जी, थैंक यू सो मच जी, एंड वी विश यू ऑल द बेस्ट, थैंक यू,
थैंक यू युधवीर जी, एंड हैव अ ग्रेट डे।
You too, sir. Have a good day. जी अगली कॉल जी, गुरदेव सिंह जी तुसी आंदे रहो, फिर नसीब संधू साहब बारी बारी सारियां कॉल्स ले रहे हैं जी।
हाँ जी भाजी, सत श्री अकाल।
सत श्री अकाल जी।
हाँ जी, मैं अज ना अपनी एक स्टोरी सुनी है, मेरा एक्सीडेंट हो गया अमेरिका च बहुत वड्डा। हाँ जी।
ओह, आई एम सो सॉरी टू हियर दैट, एक्सीडेंट हो गया तुहाडा अमेरिका दे विच किहड़ी जगह?
फर्गन साथ होया जी, उत्थे न्यू पोर्ट च छोटा जिहा पिंड है उहदे लागे।
तुसी कित्थों
ठीक? हां जी, मैं ठीक ठाक हां, होया भी पुलिस वाले दे नाल जी।
ओहो
हो, सर जी मेरा जदों कि ना पुलिस वाला एक सड़क जान दी सी, एक आन दी सी, छोटा हाईवे सी, मैं उन्हें दूरों देख लिया, उन्हें राइट हैंड साइड से गड्डी खिलारी, मुड़के खिलार के मैं जरा ही राइट हैंड साइड से गड्डी खिलारी, मैं अगे पिछे वेख के तक जेड़ा अपनी दूसरी लाइन च कीता, क्योंकि सानू जदों असीं सिखिया वा उदों हुंदा भी तुसीं कोई लागे पुलिस वाला जां कोई खिलारदा ਤੁਸੀਂ ਦੂਜੀ ਲਾਈਨ ਚ ਕਰਨਾ ਵਾ, ਮੈਂ ਕਰ ਲਿਆ। ਜਦੋਂ ਥੋੜਾ ਹੀ ਲੱਗੇ ਰਹਿ ਗਿਆ ਉਹਦੇ, ਉਹਨੇ ਮੈਨੂੰ ਪਿੱਛੇ ਵੇਖਿਆ ਹੀ ਨਹੀਂ ਵੀ ਟਰੱਕ ਆਉਂਦਾ ਜਾਂ ਕਿਸ ਤਰ੍ਹਾਂ, ਉਹਨੇ ਲਿਆ ਕੇ ਫਟਾਫਟ ਇੰਨੀ ਤੇਜ਼ ਚ ਮੇਰੇ ਟਰੱਕ ਦੇ ਗਾੜੀ ਲਿਆ ਕੇ ਦੇਖ ਲਾ ਸੀ, ਮੈਂ ਤੁਹਾਨੂੰ ਵੀਡੀਓ ਵੀ ਪਾਈ ਆ। ਹਾਂਜੀ, ਉਹ ਇੰਨੀ ਕੁ ਤੇਜ਼ ਵੱਜਾ ਮੇਰਾ ਟਰੱਕ ਉਹਨੂੰ, ਤੇ ਹਿਸਾਬ ਲਾ ਲਓ ਮੈਂ ਤਾਂ ਪਹਿਲਾਂ ਡਰ ਗਿਆ ਇਕਦਮ, ਮੇਰਾ ਟਰੱਕ ਦਾ ਵੀ ਨੁਕਸਾਨ ਕਾਫੀ ਰਿਹਾ, ਉਹਦੀ ਵੀ ਗੱਡੀ ਹੋ ਗਈ ਕੋਈ 10 ਫੁੱਟ ਉੜਕ ਕੇ ਡਿੱਚ ਚ ਡਿੱਗ ਪਈ ਰਾਈਟ ਹੈਂਡ ਸਾਈਡ ਤੇ। ਉਤਰਿਆ ਫਟਾਫਟ, ਫਿਰ ਮੈਂ ਆਵਾਜ਼ ਮਾਰੀ, ਮੈਂ ਕਿਹਾ ਬਚ ਗਿਆ ਕਿਸ ਤਰ੍ਹਾਂ, ਨਹੀਂ ਮੈਨੂੰ ਉਹਦੇ 2 ਮਿੰਟ ਆਵਾਜ਼ ਨਹੀਂ ਆਈ, ਤੀਜੇ ਮਿੰਟ ਉਹਦੀ ਆਵਾਜ਼ ਆਈ। ਮੈਂ ਕਹਿੰਦਾ ਮੈਨੂੰ ਹੈਲਪ ਕਰ, ਉਹਨੇ ਆਪਣੇ ਨਾਈਫ ਦੇ ਨਾਲ ਆਪਣੀ ਬੈਲਟ ਕੱਟੀ ਪਹਿਲਾਂ, ਫਿਰ ਮੈਨੂੰ ਬਾਰੀ ਖਾਣੀ ਬਾਹਰ ਕੱਢਿਆ, ਚਲੋ ਮੈਂ ਕਿਹਾ ਤੂੰ ਠੀਕ ਆ, ਕਹਿੰਦਾ ਮੈਂ ਠੀਕ, ਮੈਂ ਕਿਹਾ ਸਾਰੀ ਓਕੇ, ਕਹਿੰਦਾ ਓਕੇ। ਔਰ ਸਰ ਜੀ ਉਹ ਮੁੰਡਾ ਯੰਗ ਸੀ, ਉਹਨੇ ਕੇਅਰਲੈਸ ਜਿਹੜੀ ਯੂ ਟਰਨ ਮਾਰਨ ਦੀ ਕੋਸ਼ਿਸ਼ ਕੀਤੀ ਮੇਰੇ ਅੱਗੇ, ਔਰ ਮੈਂ ਬਚਿਆ ਕਿਸ ਤਰ੍ਹਾਂ ਜੀ ਉਹਦੀ ਜੀ ਮੇਰੀ ਹੈਲਪ, ਮੇਰੇ ਕੋਲ ਕੈਮਰਾ ਚੱਲਦਾ ਡੈਸ਼ ਕੈਮ, ਅਦਰਵਾਈਜ਼ ਮੇਰੇ ਕੋਲ ਡੈਸ਼ ਕੈਮ ਨਹੀਂ ਹੁੰਦਾ, ਕੀ ਕੁਛ ਹੋਣਾ ਸੀ। ਮੈਂ ਦੇਖੋ ਮੇਰੇ ਭੈਣ ਭਰਾਵਾਂ ਨੂੰ ਕਹਿੰਦਾ ਟਰੱਕ ਵਾਲਿਆਂ ਨੂੰ ਡੈਸ਼ ਕੈਮ ਜ਼ਰੂਰ ਹੋਣਾ ਚਾਹੀਦਾ। ਸਰ ਜੀ ਮੈਂ ਰਾਈਟ ਵੇ ਕੰਪਨੀ ਨੂੰ ਕਾਲ ਕੀਤੀ, ਮੈਂ ਡੈਸ਼ ਕੈਮ ਦਾ, ਮੈਂ ਕਿਹਾ ਭਾਅ ਜੀ ਐਕਸੀਡੈਂਟ ਹੋ ਗਿਆ ਤੇ ਮੈਨੂੰ ਪਤਾ ਮੈਂ ਰਾਈਟ ਆ, ਮੈਨੂੰ ਰਾਈਟ ਵੇ ਕਿੰਨਾ ਕੈਮਰੇ ਦੀ ਵੀਡੀਓ ਭੇਜ ਦਿਓ ਫਟਾਫਟ। ਸਰ ਜੀ ਵੀਡੀਓ ਆ ਗਈ, ਪੁਲਿਸ ਬਹੁਤ ਆ ਗਈ, ਬੜੇ ਬੜੇ ਆਫਿਸਰ, ਮੈਂ ਆਫਿਸਰ ਨੂੰ ਕਿਹਾ ਮੇਰੇ ਕੋਲ ਵੀਡੀਓ ਹੈਗੀ ਆ, ਤੇ ਉਹਨੇ ਜਦੋਂ ਵੀਡੀਓ ਵੇਖੀ ਨਾ ਸਰ ਜੀ, ਮੈਨੂੰ ਕੋਈ ਕੁਐਸਚਨ ਨਹੀਂ ਕੀਤਾ ਪੁਲਿਸ ਨੇ, ਔਰ ਇੱਕੋ ਹੀ ਕੁਐਸਚਨ ਕੀਤਾ ਯੂਅਰ ਓਕੇ, ਮੈਂ ਕਿਹਾ ਮੈਂ ਠੀਕ ਹੈ, ਮੈਨੂੰ ਕੋਈ ਪ੍ਰੋਬਲਮ ਨਹੀਂ। ਕਿਸੇ ਬਹੁਤ ਪੁਲਿਸ ਆਈ ਔਰ ਕਿਸੇ ਨੇ ਵੀ ਮੈਨੂੰ ਇੰਨਾ ਮੇਰੇ ਵੀਡੀਓ ਵੇਖ ਕੇ, ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹਦੀ ਤਾਂ ਗਲਤੀ ਨਹੀਂ, ਗਲਤੀ ਸਾਰੀ ਹੀ ਪੁਲਿਸ ਵਾਲੇ ਦੀ ਸੀ, ਨਿਕਲੀ ਇਸ ਕਰਕੇ ਮੇਰਾ ਬਚਾਅ ਹੋ ਗਿਆ। ਮੇਰੇ ਸਰ ਜੀ ਬਹੁਤ ਹੀ ਵੱਡਾ ਐਕਸੀਡੈਂਟ ਸੀ, ਔਰ ਇੱਕਦਮ ਹੀ ਗਾੜੀ ਆ ਜਾਣਾ, ਔਰ ਉਸ ਪੁਲਿਸ ਅਫਸਰ ਦੀ ਮੈਨੂੰ ਲੱਗਦਾ ਬੱਚਾ ਸੀ ਜਾਂ ਕਹਿ ਲਓ ਛੋਟੀ ਉਮਰ ਦਾ, 25 ਤੋਂ 27 ਸਾਲ ਤੱਕ ਉਹਨੇ ਬਹੁਤ ਹੀ ਕੇਅਰਲੈਸ ਜਿਹੜੀ ਯੂ ਟਰਨ ਮਾਰਨ ਦੀ ਕੋਸ਼ਿਸ਼ ਕੀਤੀ ਮੇਰੇ ਵੀ।
ਸਾਡੇ ਕੋਲ ਵੀਡੀਓ ਵੀ ਆ ਗਈਆਂ, ਤਸਵੀਰਾਂ ਵੀ ਆ ਗਈਆਂ, ਜੇ ਤੁਹਾਡੀ ਇਜਾਜ਼ਤ ਹੋਏ ਤੇ ਫਿਰ ਅਸੀਂ ਇਹ ਦਿਖਾ ਸਕਦੇ ਹਾਂ ਚੈਨਲ ਦੇ ਉੱਤੇ, ਵੀਡੀਓ ਔਰ ਤਸਵੀਰਾਂ ਸਾਰੀਆਂ, ਇਹ ਖਬਰ ਵੀ ਜਾਰੀ ਕਰ ਸਕਦੇ ਹਾਂ।
ਹਾਂ ਮੇਰੀ ਇਸ ਤਰ੍ਹਾਂ ਦੀ, ਮੈਂ ਨਾ ਕੰਪਨੀ ਨਾ ਕੋਈ ਕਰੇਸ਼ਨ ਜੀ, ਬਾਕੀ ਤੁਸੀਂ ਇੰਝ ਕਰੋ ਜਿਹੜੀ ਮੇਰੀ ਵੀਡੀਓ ਆ ਨਾ, ਉਹ ਭਾਵੇਂ ਦਿਖਾ ਸਕਦੇ ਕਿਉਂਕਿ ਉਹ ਚ ਕੰਪਨੀ ਦਾ ਨਮੂਨਾ ਨੀ ਆਉਂਦਾ।
ਹਾਂਜੀ ਜੀ 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 ਠੀਕ ਠੀਕ ਹੈ ਜੀ, ਵੈਰੀ ਸੋਰੀ ਟੂ ਹੀਅਰ ਦਿਸ। ਬਾਕੀ ਮੈਂ ਇਹੀ ਕਹਾਂਗਾ, ਦਾ ਸਿਲਵਰ ਲਾਈਨਿੰਗ ਇਸ ਕਿ ਪ੍ਰਮਾਤਮਾ ਨੇ ਤੁਹਾਨੂੰ ਹੱਥ ਦੇ ਕੇ ਬਚਾ ਲਿਆ, ਮੈਂ ਦੇਖ ਰਿਹਾ ਸਾਰੀਆਂ ਤਸਵੀਰਾਂ ਦੇਖ ਰਿਹਾ, ਵੀਡੀਓ ਦੇਖ ਰਿਹਾ, ਸੋ ਇਹ ਪ੍ਰਮਾਤਮਾ ਨੇ ਤੁਹਾਨੂੰ ਬਚਾ ਲਿਆ, ਕਿਉਂਕਿ ਗੱਡੀ ਦਾ ਨੁਕਸਾਨ ਤੁਹਾਡਾ ਮੈਂ ਦੇਖ ਰਿਹਾ ਕਾਫੀ ਹੋ ਗਿਆ, ਔਰ ਪੁਲਿਸ ਵਾਲੇ ਦੀ ਗੱਡੀ ਵੀ ਜਿੱਦਾਂ ਬਿਲਕੁਲ ਇੱਥੇ ਪੂਰੀ ਤਰ੍ਹਾਂ ਟੁੱਟ ਗਈ ਹੈ ਪੁਲਿਸ ਵਾਲੇ ਦੀ ਵੀ ਗੱਡੀ, ਔਰ ਕਿੱਥੇ ਜਾ ਕੇ ਦੂਰ ਡਿੱਚ ਵਿੱਚ ਗਿਰੀ ਹੋਈ ਹੈ, ਇਹ ਤੇ ਪ੍ਰਮਾਤਮਾ ਨੇ ਹੀ ਤੁਹਾਨੂੰ ਬਚਾਇਆ, ਮੈਂ ਤਾਂ ਇਹੀ ਕਹਾਂਗਾ, ਪ੍ਰਮਾਤਮਾ ਸੁਖ ਰੱਖੇ। ਇਹ ਤੇ ਬੜਾ ਖਤਰਨਾਕ ਤੁਹਾਡਾ ਐਕਸੀਡੈਂਟ ਹੋਇਆ, ਇੱਥੇ ਮੈਂ ਦੇਖ ਰਿਹਾ ਸਾਰਾ ਕੁਝ, ਵੀਡੀਓ ਵੀ ਦੇਖ ਰਿਹਾ ਔਰ ਫੋਟੋਗ੍ਰਾਫ ਵੀ ਦੇਖ ਰਿਹਾ।
ਸਰ ਜੀ ਮੈਂ ਥੈਂਕ ਯੂ ਕਰਦਾ ਹਾਂ ਰੱਬ ਦਾ, ਚਲੋ ਪੁਲਿਸ ਸਾਹਿਬ ਕਿਸੇ ਮਾਂ ਪਿਓ ਦਾ ਬੱਚਾ ਸੀ ਬਚ ਗਿਆ ਜੀ, ਚਾਹੇ ਉਹਦੀ ਗਲਤੀ ਸੀ, ਔਰ ਮੈਂ ਕਿੰਨਾ ਬਹੁਤ ਹੀ ਉਹਦਾ ਬਚਾਅ ਆ, ਮੈਨੂੰ ਉਹਦੀ ਬੜੀ ਕਿੰਨਾ ਕਹਿ ਲਓ ਕਿ ਮਨ ਨੂੰ ਤਸੱਲੀ ਹੋਈ, ਅਦਰਵਾਈਜ਼ ਮੇਰੇ ਬੜਾ ਤਗੜਾ ਸ਼ੌਕ ਹੋਣਾ ਸੀ ਮਨ ਚ ਜੀ।
ਜੀ ਜੀ ਵੈਰੀ ਸੈਡ, ਵੈਰੀ ਸੈਡ ਟੂ ਹੀਅਰ ਦਿਸ ਜੀ, ਬਾਕੀ ਪ੍ਰਮਾਤਮਾ ਬਸ ਇਸੇ ਤਰ੍ਹਾਂ ਸੁੱਖ ਰੱਖੇ, ਬਚਾ ਕੇ ਰੱਖੇ, ਵੈਰੀ ਵੈਰੀ ਸੈਡ ਟੂ ਹੀਅਰ ਦਿਸ। ਸੋ ਬਾਕੀ ਤੁਹਾਡਾ ਮਤਲਬ ਤੁਸੀਂ ਹੁਣ ਉੱਥੇ ਅਮਰੀਕਾ ਚ ਹੋ ਕਿ ਆ ਗਏ ਹੋ ਵਾਪਸ ਹੁਣ ਇੱਥੇ?
ਮੈਂ ਲਾਸਟ ਵੀਕ ਹੋਇਆ ਸੀ ਜੀ, ਮੈਂ ਫਿਰ 1 ਵੀਕ ਮੇਰੇ ਕੋਲ, ਮੈਂ ਕਿਸੇ ਨਾਲ ਗੱਲ ਨਹੀਂ ਕੀਤੀ, ਘਰੇ ਰਿਹਾ, ਹੁਣ ਮੈਂ ਅਮਰੀਕਾ ਆਇਆ ਵਾਂ ਇੱਕ ਗੇੜਾ ਲੈ ਕੇ ਬਸ ਜੀ। ਠੀਕ ਹੈ,
ਅੱਛਾ ਚਲੋ, ਦੁਬਾਰਾ ਜਦ ਤੁਸੀਂ ਇੱਥੇ ਆਉਂਦੇ ਆ ਤਾਂ ਫਿਰ ਤੁਹਾਡੇ ਨਾਲ ਮੁਲਾਕਾਤ ਹੁੰਦੀ ਆ, ਠੀਕ ਹੈ ਜੀ?
ਠੀਕ ਹੈ ਜੀ, ਓਕੇ, ਥੈਂਕ
ਯੂ, ਓਕੇ, ਥੈਂਕ ਯੂ, ਥੈਂਕ ਯੂ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ ਜੀ। ਨਸੀਬ ਸੰਧੂ ਸਾਹਿਬ ਤੁਸੀਂ ਆਉਂਦੇ ਹੋ, ਨੈਕਸਟ ਕਾਲ ਜੀ।
ਸਤਿ ਸ੍ਰੀ ਅਕਾਲ ਜੀ ਯੁੱਧਵੀਰ ਜੀ, ਤੁਹਾਨੂੰ ਔਰ ਤੁਹਾਡੀ ਸਾਰੀ ਟੀਮ ਨੂੰ, ਤੁਹਾਡੇ ਸਾਰੇ ਸੋਚਣ।
ਸਤਿ ਸ੍ਰੀ ਅਕਾਲ ਜੀ
ਯੁੱਧਵੀਰ ਜੀ, ਅਗਦੇਸ਼ ਸਿੰਘ ਨੇ ਜੋ ਦੱਸਿਆ ਆਪਦੇ ਬਾਰੇ, ਸੱਚੇ ਪਾਤਸ਼ਾਹ ਗੁਰੂ ਸਾਹਿਬ ਹਰੇਕ ਤੇ ਕਿਰਪਾ ਕਰਨ, ਇਹ ਜਿਹੜੇ ਟਰੱਕਾਂ ਦੇ ਡਰਾਈਵਰ ਆ, ਬਹੁਤ ਇਹਨਾਂ ਦੀ ਜਿਹੜੀ ਜ਼ਿੰਦਗੀ ਹੈ ਬਹੁਤ ਜ਼ਿਆਦਾ ਸਖ਼ਤ ਮਿਹਨਤ, ਬਹੁਤ 24 ਘੰਟੇ ਟਰੱਕ ਚਲਾਉਣਾ, ਸੜਕਾਂ 'ਤੇ ਰਹਿਣਾ, ਸੱਚੇ ਪਾਤਸ਼ਾਹ ਕਿਰਪਾ ਕਰਨ, ਗੁਰੂ ਸਾਹਿਬ ਇਹਨਾਂ ਦੇ ਸਾਰਿਆਂ ਦੇ ਸੱਤੇ ਮਿਹਰ ਪ੍ਰਾਪਤ ਰੱਖਣ। ਬਾਕੀ ਯੁੱਧਵੀਰ ਜੀ, ਮੈਂ ਬੇਨਤੀ ਤੁਹਾਨੂੰ ਕਰਦਾ, ਰਿਕੁਐਸਟ ਹੀ ਕਰਦਾ, ਸ਼ੈਡੀ ਜੀ ਬੁਰਾ ਨਾ ਮੰਨਣ, ਜਦੋਂ ਸ਼ੈਡੀ ਜੀ ਖ਼ਬਰਾਂ ਦਿੰਦੇ ਆ ਉਹ ਇੰਗਲਿਸ਼ ਦੇ ਵਰਡ ਜ਼ਿਆਦਾ ਯੂਜ਼ ਕਰਦੇ ਆ, ਅਤੇ ਮੈਂ ਬੇਨਤੀ ਕਰੂੰਗਾ ਵੀ ਥੋੜ੍ਹੇ ਜਿਹੇ ਇੰਗਲਿਸ਼ ਜਿਹੜੇ ਵਰਡਸ ਆ ਯੂਜ਼ ਘੱਟ ਕਰਨ, ਕਿ ਜਿਹੜਾ ਨਹੀਂ ਕਿਸੇ ਨੂੰ ਇੰਗਲਿਸ਼ ਵੱਧ ਆਉਂਦੀ, ਉਹਨਾਂ ਦੀ ਸਮਝ ਦੇ ਵਿੱਚ ਤੁਹਾਡੀਆਂ ਖ਼ਬਰਾਂ ਜਿਹੜੀਆਂ ਆ ਜਾਣ। ਇੱਕ ਮੇਰੀ ਹੋਰ ਬੇਨਤੀ ਹੈ ਯੁੱਧਵੀਰ ਜੀ, ਮੈਂ 2-3 ਦਿਨ ਪ੍ਰੋਗਰਾਮ ਦੇਖ ਨਹੀਂ ਸਕਿਆ, ਤੁਹਾਡਾ ਸੁਣ ਨਹੀਂ ਸਕਿਆ, ਅਤੇ ਮੈਂ ਇੱਕ ਇਹ ਬੇਨਤੀ ਕਰਦਾ ਵੀ ਜਿਵੇਂ ਇਹ ਆਪਣੇ ਮਾਨ ਸਾਹਿਬ ਦੀ ਲੜਕੀ ਨੇ ਜੇ ਬਿਆਨ ਦਿੱਤਾ ਹੈ, ਉਹ ਜਿੰਨੇ ਵੀ ਇਸ ਮੈਂ ਉੱਥੇ ਵੇਖੇ ਹੈ ਪੰਜਾਬੀ ਚੈਨਲ ਇੰਡੀਆ ਦੇ ਵਿੱਚ, ਕਿਸੇ ਨੇ ਵੀ ਉਹ ਖਬਰ ਕੋਈ ਉਹਦੀ ਸਾਂਝੀ ਨਹੀਂ ਕੀਤੀ। ਇਹ ਜਿਹੜੀ ਇਹ ਜਿਹੜੀ ਪਾਰਟੀ ਹੈ, ਇਹ ਕੀ ਇਹੋ ਜਿਹੇ ਬਿਲਾ ਲੈ ਕੇ ਆਉਣਾ ਚਾਹੁੰਦੀ ਸੀ? ਇਹੋ ਜਿਹੇ ਬਿਲਾ ਇਹ ਦੂਜੇ ਜਿਵੇਂ ਕਰਦੇ ਸੀ, ਕਹਿੰਦੇ ਇਹ ਦੂਜੀਆਂ ਪਾਰਟੀਆਂ ਇਸ ਤਰ੍ਹਾਂ ਕਰਦੀਆਂ, ਅਤੇ ਹੁਣ ਇਹ ਆਪ ਉਹੀ ਗੱਲ ਕਰਨ ਲੱਗ ਗਏ। ਦੇਖੋ ਵੀ ਉਸ ਲੜਕੀ ਦਾ ਬਿਆਨ ਕਿਸੇ ਵੀ ਚੈਨਲ 'ਤੇ ਮੈਂ ਨਹੀਂ ਸੁਣਿਆ ਵੀ ਜਿਹੜਾ ਕਿਸੇ ਨੇ ਉਹਦਾ ਬਿਆਨ ਲਿਆਂਦਾ ਹੋਵੇ, ਮੂਹਰੇ ਲਿਆਂਦਾ ਹੋਵੇ। ਕਿੱਡੀ ਕਿਸੇ ਗੱਲ ਹੈ ਉਹ, ਜੇ ਉਹਦੀ ਲੜਕੀ ਨੇ ਕਹਿੰਦੇ ਕਿੱਡੀ ਵੱਡੀ ਗੱਲ ਚੀਜ਼ ਹੈ, ਜਦੋਂ ਖੁਦ ਉਹ ਇੱਕ ਜਿਹੜਾ ਪਹਿਲਾ ਮੁੱਖ ਮੰਤਰੀ ਪੰਜਾਬ ਦਾ ਜਿਹਨੂੰ ਨਸ਼ੇ ਦੀ ਹਾਲਤ ਵਿੱਚ ਜਹਾਜ਼ 'ਚੋਂ ਉਤਾਰਿਆ ਹੋਵੇ, ਕਿੰਨੀਆਂ ਉਹਦੀਆਂ ਦਾਰੂ ਪੀ ਕੇ ਕਹਾਣੀਆਂ, ਅਤੇ ਜੇ ਉਹਨੇ ਲੜਕੀ ਨੇ ਕਹਿ ਦਿੱਤਾ ਤਾਂ ਉਹ ਫਿਰ ਇਹ ਮਾਨ ਸਾਹਿਬ ਨੇ ਆਪਦਾ ਪਰਿਵਾਰ ਹੈਂਡਲ ਕਰਨਾ ਹੈ, ਇਹਦੇ 'ਚ ਲੋਕਾਂ ਦਾ ਕੀ ਕਸੂਰ ਹੈ? ਅਤੇ ਜੇ ਚੱਲ ਲੜਕੀ ਨੇ ਕਹਿ ਦਿੱਤਾ, ਇਹਦੀ ਕਿਹੜੀ ਵੱਡੀ ਗੱਲ, ਉਹ ਤਾਂ ਹੁਣ ਲੋਕਾਂ ਨੂੰ ਸਭ ਕੁਛ ਪਤਾ ਹੀ ਹੈ, ਲੋਕ ਦੇਖੀ ਜਾ ਰਹੇ ਆ। ਇਹਦੇ ਬਾਰੇ ਯੁੱਧਵੀਰ ਜੀ ਤੁਹਾਡਾ ਕੀ ਕਹਿਣਾ?
ਮੈਂ ਦੋਨੋਂ ਪੁਆਇੰਟਸ ਵਾਰੀ ਵਾਰੀ ਐਡਰੈਸ ਕਰ ਦਿੰਦਾ। ਪਹਿਲੀ ਚੀਜ਼ ਤੇ ਬਿਲਕੁਲ ਸ਼ੈਲੀ ਜੀ ਨੂੰ ਅਸੀਂ ਰਿਕੁਐਸਟ ਕਰ ਲਾਂਗੇ ਕਿ ਉਹ ਇੰਗਲਿਸ਼ ਦੇ ਜਿਹੜੇ ਵਰਡਸ ਤੁਸੀਂ ਕਹਿ ਰਹੇ ਸੀਗੇ ਕਿ ਯੈਸ ਉਹ ਥੋੜੇ ਘੱਟ ਯੂਜ਼ ਕਰ ਲੈਣਗੇ, ਨੰਬਰ ਵਨ। ਨੰਬਰ ਟੂ, ਅਸੀਂ ਜਦੋਂ ਸਾਡੇ ਕੋਲ ਵੀ ਇਹ, ਕਿਉਂਕਿ ਅਸੀਂ ਦੇਖ ਲਿਆ ਕਿ ਜਦੋਂ ਪੰਜਾਬ ਦੇ ਚੀਫ ਮਿਨਿਸਟਰ ਭਗਵੰਤ ਮਾਨ ਸਾਹਿਬ ਦੀ ਡਾਕਟਰ ਸੀਰਤ ਮਾਨ ਜੀ ਨੇ ਉਹ ਵੀਡੀਓ ਜਾਰੀ ਕੀਤੀ ਹੈ, ਅਤੇ ਵੀਡੀਓ ਤੋਂ ਬਾਅਦ ਉਹ ਮੇਰਾ ਨਹੀਂ ਖਿਆਲ ਵੀ ਕੋਈ ਐਸਾ ਸ਼ਖਸ ਰਹਿ ਗਿਆ ਦੇਸ਼ ਵਿਦੇਸ਼ ਦੇ ਵਿੱਚ ਜਿਹਨੇ ਉਹ ਵੀਡੀਓ ਨਹੀਂ ਦੇਖੀ। ਸੋ ਵੀਡੀਓ ਤਾਂ ਹਰੇਕ ਨੇ ਦੇਖ ਹੀ ਲਈ ਸੀਗੀ। ਫਿਰ ਉਸ ਤੋਂ ਬਾਅਦ ਉੱਥੇ ਪ੍ਰੈਸ ਕਾਨਫਰੰਸ ਵੀ ਕਰਤੀ ਵਿਕਰਮਜੀਤ ਸਿੰਘ ਮਜੀਠੀਆ ਸਾਹਿਬ ਨੇ ਪ੍ਰੈਸ ਕਾਨਫਰੰਸ, ਉਹਨਾਂ ਨੇ ਬੜੇ ਸਾਰੇ ਬਿਆਨ ਦੇ ਦਿੱਤੇ। ਉਹਨਾਂ ਤੋਂ ਬਾਅਦ ਬੀਜੇਪੀ ਵੱਲੋਂ ਬਿਆਨ ਆ ਗਏ, ਫਿਰ ਕਾਂਗਰਸ ਵੱਲੋਂ ਬਿਆਨ ਆ ਗਏ, ਹੋਰ ਅਕਾਲੀ ਦਲ ਵੱਲੋਂ ਵੀ ਆ ਗਏ, ਫਿਰ ਜਿਹੜੇ ਵੈਸੇ ਭਗਵੰਤ ਮਾਨ ਸਾਹਿਬ ਨੂੰ ਨਹੀਂ ਪਸੰਦ ਕਰਦੇ, ਜਿਹੜੇ ਕਿਸੇ ਪਾਰਟੀ ਨਾਲ ਨਹੀਂ ਵੀ ਸੰਬੰਧਿਤ, ਸੋ ਜਿਹਨਾਂ ਨੂੰ ਹਾਲ ਹੀ ਦੇ ਵਿੱਚ ਗ੍ਰਿਫਤਾਰ ਵੀ ਕੀਤਾ ਗਿਆ ਸੀਗਾ, ਤੁਹਾਨੂੰ ਇਸ਼ਾਰਾ ਸਮਝ ਗਏ, ਉਹਨਾਂ ਵੱਲੋਂ ਵੀ ਬਿਆਨ ਆ ਗਏ, ਵੀਡੀਓਜ਼ ਆ ਗਏ। ਸੋ ਬਹੁਤ ਕੁਛ ਹੋ ਗਿਆ ਸੀਗਾ। ਸੋ ਜਦੋਂ ਇੰਨਾ ਕੁਛ ਹੋ ਗਿਆ ਤੇ ਫਿਰ ਸ਼ਨੀਵਾਰ ਸ਼ਾਮ ਨੂੰ ਅਸੀਂ ਚੈਨਲ ਵਾਈਜ਼ ਜਦੋਂ ਕਰਨਾ ਸੀਗਾ ਇਸ ਸੈਟਰਡੇ ਨੂੰ, ਤੇ ਅਸੀਂ ਵੀ ਇਹ ਸੋਚ ਰਹੇ ਸੀਗੇ ਕਿ ਗੱਲ ਜਿਹੜੀ ਹੈ ਕਰਨੀ ਬਣਦੀ ਹੈ ਕਿ ਨਹੀਂ ਬਣਦੀ। ਸੋ ਇਹਦੇ ਵਿੱਚ ਅਸੀਂ ਚਾਹੁੰਦੇ ਸੀਗੇ ਕਿ ਯੈਸ, ਮੀਡੀਆ ਦਾ ਕੰਮ ਇਹ ਨਹੀਂ ਹੈ ਕਿ ਖਬਰ ਨੂੰ ਦਬਾ ਦੇਣਾ, ਔਰ ਦੂਸਰਾ ਅਸੀਂ ਸਾਡੇ ਜਿਹੜੇ ਪ੍ਰੋਗਰਾਮ ਨੇ ਜਿੱਦਾਂ ਹੁਣ ਵੀ ਵਾਈ ਮੀਡੀਆ ਲਾਈਵ ਚੱਲ ਰਿਹਾ, ਇਹਦੇ ਵਿੱਚ ਸਾਡੇ ਆਪਣੇ ਵਿਚਾਰ ਜ਼ਰੂਰ ਹੁੰਦੇ ਨੇ, ਪਰ ਜ਼ਿਆਦਾਤਰ ਜਿਹੜੇ ਕਾਲਰਸ ਨੇ, ਦਰਸ਼ਕ ਨੇ, ਉਹ ਆਪਣੇ ਵਿਚਾਰ ਦਿੰਦੇ ਨੇ। ਸੋ ਆਹ ਜਿਹੜਾ ਮੁੱਦਾ, ਇਹਦੇ 'ਤੇ ਵੀ ਅਸੀਂ ਚਾਹੁੰਦੇ ਸੀਗੇ ਕਿ ਕਾਲਰਸ ਜਾਂ ਦਰਸ਼ਕ ਆਪਣੇ ਵਿਚਾਰ ਦੇਣ। ਸੋ ਉੱਥੇ ਕਾਫੀ ਡਿਟੇਲ ਦੇ ਵਿੱਚ ਇਹ ਸ਼ਨੀਵਾਰ ਸ਼ਾਮ ਨੂੰ ਗੱਲ ਹੋ ਗਈ ਸੀ, ਇਸ ਕਾਰਨ ਅਸੀਂ ਇੱਥੇ ਰੇਡੀਓ 'ਤੇ ਜ਼ਿਆਦਾ ਗੱਲ ਨਹੀਂ ਕੀਤੀ। ਕੱਲ੍ਹ ਥੋੜ੍ਹੀ ਜਿਹੀ ਬਸ ਗੱਲ ਕਰਤੀ ਸੀ ਹਲਕੀ ਜੀ, ਅੱਜ ਵੀ ਅਸੀਂ ਕਰ ਦਿੱਤੀ ਹੈ ਕਿਉਂਕਿ ਉੱਥੇ ਆਲਰੇਡੀ ਸ਼ਨੀਵਾਰ ਸ਼ਾਮ ਨੂੰ ਚੈਨਲ ਵਾਈਜ਼ ਦੇ ਉੱਤੇ ਗੱਲ ਹੋ ਗਈ ਸੀਗੀ ਸਾਰੀ। ਸੋ 2 ਘੰਟੇ ਦੇ ਆਸ ਪਾਸ ਸਾਰੇ ਕਾਲਰਸ ਨੇ ਆਪਣੇ ਆਪਣੇ ਵਿਚਾਰ ਦਿੱਤੇ, ਔਰ ਕਈਆਂ ਨੇ ਕਿਹਾ ਕਿ ਉਹਨਾਂ ਦਾ ਪਰਸਨਲ ਮਾਮਲਾ ਹੈ ਭਗਵੰਤ ਮਾਨ ਸਾਹਿਬ ਦਾ, ਇਹਨੂੰ ਜ਼ਿਆਦਾ ਡਿਸਕਸ਼ਨ ਦੀ ਜ਼ਰੂਰਤ ਨਹੀਂ ਹੈ, ਔਰ ਕਈਆਂ ਨੇ ਕਿਹਾ ਜੀ ਨਹੀਂ, ਇਹ ਚੀਫ ਮਿਨਿਸਟਰ ਸਾਹਿਬ ਦੇ ਬੜੇ ਸੰਗੀਨ ਐਲੀਗੇਸ਼ਨ ਨੇ ਉਹਨਾਂ ਦੀ ਆਪਣੀ ਬੇਟੀ ਦੁਆਰਾ, ਸੋ ਇਹਦੇ ਬਾਰੇ ਗੱਲ ਕਰਨੀ ਬਣਦੀ, ਔਰ ਉਹਨਾਂ ਨੂੰ ਇਹਨੂੰ ਆ ਕੇ ਭਗਵੰਤ ਮਾਨ ਸਾਹਿਬ ਨੂੰ ਇਹਦੇ ਬਾਰੇ ਬਿਆਨ ਦੇਣੇ ਚਾਹੀਦੇ ਨੇ। ਸੋ ਅਸੀਂ ਸਾਰੀ ਗੱਲ ਜੋ, ਹਾਂਜੀ ਗੋ ਹਾਂਜੀ
ਜਦਵੀਰ ਜੀ, ਮੈਂ ਤੁਹਾਨੂੰ ਨਹੀਂ ਕਹਿ ਰਿਹਾ, ਤੁਹਾਡਾ ਤਾਂ ਮੈਂ ਸੁਣ ਲਿਆ ਸੀ ਤੁਸੀਂ ਇਹਦੇ ਬਾਰੇ ਗੱਲਬਾਤ ਕੀਤੀ, ਮੈਂ ਤਾਂ ਜ਼ਿਆਦਾ ਉੱਥੋਂ ਦੇ ਚੈਨਲਾਂ ਦੀ ਗੱਲ ਕਰਦਾ। ਉੱਥੋਂ ਦੇ ਚੈਨਲ ਕਿਸੇ ਨੇ ਵੀ ਕਿਸੇ ਵੀ ਮੈਂ ਨਹੀਂ ਸੁਣਿਆ ਕਿ ਕਿਸੇ ਨੇ ਉਹਨਾਂ ਦਾ ਜਿਹੜਾ ਬਿਆਨ ਆ ਉਹਨਾਂ ਦੀ ਲੜਕੀ ਦਾ ਪੇਸ਼ ਕੀਤਾ ਹੋਵੇ, ਕਿਸੇ ਨੇ ਵੀ ਨਹੀਂ ਕੋਈ ਗੱਲ ਕੀਤੀ। ਇਹਦਾ ਮਤਲਬ ਸਰਕਾਰ ਦਾ ਦਬਾਅ, ਇਹਦਾ ਮਤਲਬ ਇਹ ਜਿਹੜੇ ਖਰੀਦੇ ਹੋਏ, ਇਹ ਤਾਂ ਕਹਿੰਦੇ ਸਾਰੇ ਇੱਥੇ ਕਈ ਮੇਰੇ ਭਰਾ ਇਹ ਮੋਦੀ ਸਰਕਾਰ ਦੇ ਸਾਰੇ ਖਰੀਦੇ ਹੋਏ, ਅਤੇ ਹੁਣ ਫਿਰ ਇਸ ਪਾਰਟੀ ਦੇ ਸਰਕਾਰ ਦੇ ਨਹੀਂ ਖਰੀਦੇ ਹੋਏ। ਕਿਸੇ ਨੇ ਵੀ ਤੁਸੀਂ ਦਿਖਾ ਦਿਓ ਕਿਸੇ ਨੇ ਉੱਥੇ ਇਹ ਬਿਆਨ ਉਸ ਲੜਕੀ ਦਾ ਦਿਖਾਇਆ ਹੋਵੇ, ਕੀ ਇਹ ਸਹੀ ਹੈ?
ਦੇਖੋ ਇਹਦੇ ਕੋਈ ਦੋ ਰਾਏ ਨਹੀਂ ਹੈ ਕਿ ਚਾਹੇ ਸੈਂਟਰ ਦੇ ਵਿੱਚ ਕਾਂਗਰਸ ਰਹੀ ਹੈ, ਉਹਨਾਂ ਨੇ ਵੀ ਆਪਣੀ ਮਰਜ਼ੀ ਕੀਤੀ ਹੈਗੀ ਹੈ, ਮੀਡੀਆ ਦੇ ਉੱਤੇ ਪੂਰਾ ਦਬਾਅ ਉਹਨਾਂ ਨੇ ਵੀ ਪਾਇਆ, ਐਡਵਰਟਾਈਜ਼ਮੈਂਟ ਰੋਕ ਲੈਣੀ ਜਾਂ ਮੀਡੀਆ ਦੇ ਉੱਤੇ ਵੈਸੇ ਦਬਾਅ ਪਾਉਣਾ, ਔਰ ਇਸੇ ਤਰ੍ਹਾਂ ਹੁਣ ਬੀਜੇਪੀ ਜਿਹੜੀ ਹੈਗੀ ਹੈ ਉਹ ਵੀ ਇਸੇ ਤਰ੍ਹਾਂ ਕਰਦੀ ਹੈ ਕਿ ਮੀਡੀਆ ਜਿਹੜਾ ਉਹਦੇ 'ਤੇ ਦਬਾਅ ਪਾਉਣਾ, ਐਡਵਰਟਾਈਜ਼ਮੈਂਟ ਰੋਕ ਲੈਣੀ, ਇਹ ਸਾਰਾ ਕੁਛ ਕਾਂਗਰਸ ਵੀ ਕਰਦੀ ਰਹੀ ਹੈ ਔਰ ਬੀਜੇਪੀ ਵੀ ਇਹ ਸਾਰਾ ਕੁਛ ਕਰਦੀ ਰਹੀ ਹੈ, ਦੋਨੋਂ ਪਾਰਟੀਜ਼ ਇਸ ਤਰ੍ਹਾਂ ਕਰਦੀਆਂ ਸੈਂਟਰ ਦੇ ਵਿੱਚ। ਸਟੇਟ ਲੈਵਲ ਦੀ ਜੇ ਅਸੀਂ ਗੱਲ ਕਰੀਏ, ਬਿਲਕੁਲ ਸਟੇਟ ਲੈਵਲ ਦੇ ਉੱਤੇ ਅਸੀਂ ਦੇਖਿਆ ਹੀ ਹੈ ਕਿ ਜਦੋਂ ਜੇ ਅਸੀਂ ਅਕਾਲੀ ਦਲ ਦੀ ਗੱਲ ਕਰੀਏ ਤਾਂ ਅਕਾਲੀ ਦਲ ਨੇ ਇੱਕ ਚੈਨਲ ਤੋਂ ਇਲਾਵਾ ਕਿਸੇ ਨੂੰ ਚੱਲਣ ਹੀ ਨਹੀਂ ਦਿੱਤਾ, ਗੁਰਬਾਣੀ ਵੀ ਉਹਨਾਂ ਨੂੰ ਦਿੱਤੀ ਹੋਈ ਸੀ, ਹੋਰ ਕਿਸੇ ਨੂੰ ਉਹਨਾਂ ਨੇ ਚੱਲਣ ਨਹੀਂ ਦਿੱਤਾ ਅਕਾਲੀ ਦਲ ਨੇ। ਔਰ ਹੁਣ ਉਸ ਤੋਂ ਬਾਅਦ ਕਾਂਗਰਸ ਪਾਰਟੀ ਆਈ ਸੀ, ਕੈਪਟਨ ਸਾਹਿਬ ਨੇ ਬੜੇ ਵਾਅਦੇ ਕੀਤੇ ਕਿ ਅਸੀਂ, ਮੈਂ ਹੁਣ ਨਾਮ ਨਹੀਂ ਲਵਾਂਗਾ, 2-4 ਚੈਨਲ ਦੇ ਨਾਮ ਤੱਕ ਆਉਣੇ ਸ਼ੁਰੂ ਹੋ ਗਏ ਸੀ ਵੀ ਆਹ 2-3 ਚੈਨਲ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਆ ਜਾਣਗੇ, ਲੇਕਿਨ ਉਹਦੇ ਬਾਵਜੂਦ ਕਾਂਗਰਸ ਪਾਰਟੀ ਦੇ ਸਮੇਂ ਕੋਈ ਜ਼ਿਆਦਾ ਚੈਨਲ ਨਹੀਂ ਆਏ, ਇੱਕ ਚੈਨਲ ਹੋਰ ਜਿਹੜਾ ਉਹਨਾਂ ਨੇ ਆਉਣ ਦਿੱਤਾ। ਠੀਕ ਹੈ, ਹੁਣ ਪੰਜਾਬ ਦੇ ਵਿੱਚ ਮੇਨਲੀ 2 ਹੀ ਚੈਨਲ ਜਿਹੜੇ ਆ ਜ਼ਿਆਦਾ ਚੱਲਦੇ ਆ, ਔਰ ਫਿਰ ਉਹਨਾਂ ਦੋਨਾਂ ਚੈਨਲਸ ਦੇ ਉੱਤੇ ਇੱਕ ਤਾਂ ਇੱਕ ਪਾਰਟੀ ਦਾ ਹੀ ਚੈਨਲ ਇੱਕ ਤਰ੍ਹਾਂ ਦਾ ਅਕਾਲੀ ਦਲ ਦਾ ਹੀ ਆ,
ਥੋੜਾ ਜਿਹਾ ਵਧੀਆ ਲਿੰਕ ਰੱਖਿਆ ਜਾਏ। ਔਰ ਇਹਦੇ ਚ ਵੀ ਕੋਈ ਦੋ ਰਾਏ ਨਹੀਂ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਅਖਬਾਰ ਹੈ ਅਜੀਤ, ਉਹਨਾਂ ਦੇ ਵੀ ਕਿਤੇ ਨਾ ਕਿਤੇ ਇੱਕ ਪਾਰਟੀ ਦੇ ਨਾਲ ਜ਼ਿਆਦਾ ਥੋੜੇ ਜਿਹੇ ਸੰਬੰਧ ਦੇ ਐਲੀਗੇਸ਼ਨ ਲੱਗਦੇ ਰਹਿੰਦੇ ਨੇ। ਔਰ ਉਹਨਾਂ ਦੇ ਜਿਹੜੇ ਓਨਰ ਨੇ ਉਹਨਾਂ ਦਾ ਵੀ ਹੁਣ ਇਸ ਵੇਲੇ 36 ਦਾ ਅੰਕੜਾ ਹੈਗਾ ਭਗਵੰਤ ਮਾਨ ਸਾਹਿਬ ਦੇ ਨਾਲ। ਬਰਜਿੰਦਰ ਸਿੰਘ ਹਮਦਰਦ ਸਾਹਿਬ ਜਿਹੜੇ ਆਪਣੇ ਅਜੀਤ ਦੇ ਜਿਹੜੇ ਮਾਲਕ ਨੇ, ਸੋ ਉਹਨਾਂ ਦਾ ਵੀ ਕਿਤੇ ਨਾ ਕਿਤੇ ਗੱਲਬਾਤ ਜਿਹੜੀ ਹੈ ਉਹਦੇ ਸਵਾਲਾਂ ਦੇ ਘੇਰੇ 'ਚ ਆ ਕੇ ਭਗਵੰਤ ਮਾਨ ਸਾਹਿਬ ਦੇ ਨਾਲ ਜਿਹੜੇ ਉਹ ਸਵਾਲਾਂ ਦੇ ਘੇਰੇ 'ਚ ਉੱਥੇ ਵੀ ਖੜਾ ਮਾਮਲਾ। ਔਰ ਇਹ ਇੱਥੇ ਨਹੀਂ ਰੁਕਦਾ ਜੀ, ਚਾਹੇ ਤੁਸੀਂ ਬਿਹਾਰ ਚਲੇ ਜਾਓ, ਉੱਥੇ ਜਿਹੜੇ ਲੋਕਲ ਚੈਨਲ ਅਖਬਾਰ ਹੈ, ਯੂਪੀ ਦੇ ਵਿੱਚ ਲੋਕਲ ਚੈਨਲ ਅਖਬਾਰ ਹੈ, ਉਹਨਾਂ ਦੇ ਉੱਤੇ ਪ੍ਰੈਸ਼ਰ ਰਹਿੰਦਾ ਹੈ। ਸਾਊਥ ਦੇ ਵਿੱਚ ਸਨ ਟੀਵੀ ਔਰ ਹੋਰ ਬੜਾ ਕੁਛ ਉਹਨਾਂ ਨੇ ਖੋਲਿਆ ਹੋਇਆ ਸੀ ਆਪਣਾ ਹੀ, ਆਪਣੇ ਦਬਾਅ ਪਾਉਣ ਨੂੰ। ਸੋ ਮੀਡੀਆ ਨੂੰ ਕੰਟਰੋਲ ਕਰਨਾ, ਮੀਡੀਆ 'ਤੇ ਦਬਾਅ ਪਾਉਣਾ, ਇਹ ਲਗਭਗ ਕਾਫੀ ਪਾਰਟੀਜ਼ ਐਕਸਰਸਾਈਜ਼ ਕਰਦੀਆਂ ਨੇ। ਆਮ ਆਦਮੀ ਪਾਰਟੀ ਵੀ ਇਹਦੇ 'ਚ ਪਿੱਛੇ ਨਹੀਂ ਰਹੀ। ਦਿੱਲੀ ਦੇ ਵਿੱਚ ਵੱਡਾ ਬਜਟ ਹੁੰਦਾ ਸੀ ਇਹਨਾਂ ਦਾ, ਤਕਰੀਬਨ 450 ਕਰੋੜ ਰੁਪਇਆ ਦਿੱਲੀ ਦੇ ਵਿੱਚ ਬਜਟ ਰਿਹਾ। ਅਸੀਂ ਤਾਂ ਬਜਟ ਦੇਖਿਆ, ਐਸਾ ਨਹੀਂ ਕਿ ਇਕੱਲਾ ਇਹ ਬਿਆਨ ਨਹੀਂ ਸੀਗਾ, 450 ਕਰੋੜ ਆਮ ਆਦਮੀ ਪਾਰਟੀ ਦਾ ਬਿਲਕੁਲ ਬਜਟ ਰਿਹਾ ਮੀਡੀਆ ਵਾਸਤੇ। ਫਿਰ ਪੰਜਾਬ ਦੇ ਵਿੱਚ ਉਹ ਦਿੱਲੀ ਦੇ ਬਜਟ ਤੋਂ ਵਿੱਚੋਂ ਐਡਸ ਵਗੈਰਾ ਚਲਾਉਂਦੇ ਰਹੇ, ਵਰਨਾ ਪੰਜਾਬ ਦੇ ਚੈਨਲ ਦੇ ਉੱਤੇ ਦਿੱਲੀ ਦੀ ਐਡ ਹਿੰਦੀ ਦੇ ਵਿੱਚ, ਪੰਜਾਬ ਦੇ ਚੈਨਲ ਦੇ ਉੱਤੇ ਦਿੱਲੀ ਦੀ ਐਡ ਹਿੰਦੀ ਦੇ ਵਿੱਚ, ਉਹਦਾ ਕੋਈ ਮਤਲਬ ਹੀ ਨਹੀਂ ਬਣਦਾ ਸੀਗਾ। ਸੋ ਉਹ ਉੱਥੇ ਚਲਾਉਂਦੇ ਰਹੇ ਆ ਮੀਡੀਆ ਦੇ ਨਾਲ ਕਰਨ ਲਈ। ਫਿਰ ਗੁਜਰਾਤ ਦੇ ਵਿੱਚ ਇਹਨਾਂ ਨੇ, ਫਿਰ ਜਦੋਂ ਪੰਜਾਬ ਜਿੱਤ ਗਏ, ਫਿਰ ਪੰਜਾਬ ਦੇ ਪੈਸੇ ਗੁਜਰਾਤ ਦੇ ਵਿੱਚ ਕਿਸ ਤਰ੍ਹਾਂ ਲੱਗਦੇ ਰਹੇ ਨੇ ਐਡਵਰਟਾਈਜ਼ਮੈਂਟ ਵਾਸਤੇ, ਗੁਜਰਾਤ ਦੀਆਂ ਅਖਬਾਰਾਂ ਦੇ ਵਿੱਚ ਬੜੇ ਬੜੇ ਫੁੱਲ ਪੇਜ ਕਲਰ ਉੱਥੇ ਅਖਬਾਰਾਂ ਦੇ ਵਿੱਚ ਲਏ ਗਏ ਨੇ। ਸੋ ਬਿਲਕੁਲ ਆਮ ਆਦਮੀ ਪਾਰਟੀ ਕਹਿ ਤਾਂ ਰਹੀ ਸੀਗੀ ਕਿ ਅਸੀਂ ਬਦਲਾਵ ਕਰ ਰਹੇ ਹਾਂ, ਬਟ ਇਸ ਮਾਮਲੇ 'ਚ ਕੋਈ ਬਹੁਤਾ ਕਾਮਯਾਬ ਆਮ ਆਦਮੀ ਪਾਰਟੀ ਵੀ ਹੁੰਦੀ ਨਜ਼ਰ ਨਹੀਂ ਆ ਰਹੀ ਜੀ।
ਹਾਂਜੀ ਯੁੱਧਵੀਰ ਜੀ, ਮੈਂ ਇੱਕ ਹੋਰ ਗੱਲ ਕਰਨੀ ਚਾਹੁੰਦਾ ਸੀ ਵੀ ਦੇਖੋ, ਜੇ ਉਹ ਸਾਰੀ ਦੁਨੀਆ ਕਹੀ ਜਾਂਦੀ ਹੈ, ਆਪੋਜੀਸ਼ਨ ਵੀ ਸਾਰੀ ਕਹੀ ਜਾਂਦੀ ਹੈ, ਅਤੇ ਜੇ ਉਹ ਲੜਕੀ ਨੇ ਕੁਛ ਕਹਿ ਦਿੱਤਾ ਤਾਂ ਇਹਦੇ 'ਚ ਕਿੱਡਾ ਕੋਈ ਇਹਦੀ ਕੋਈ ਵੱਡੀ ਗੱਲ ਬਣ ਗਈ? ਉਹਦਾ ਲੋਕਾਂ ਨੂੰ ਹੁਣ ਪਤਾ ਹੀ ਹੈ, ਬੇਅਦਬੀ ਦੇ ਸਹਾਰੇ 'ਤੇ ਸਰਕਾਰ ਬਣਾਈ, ਕੀ ਬੇਅਦਬੀ ਦਾ ਇਨਸਾਫ ਦਵਾਤਾ? ਕਮਰ ਵਿਜੇ ਪ੍ਰਤਾਪ ਸਿੰਘ ਵੀ ਕਹਿੰਦੇ ਸੀਗੇ ਸਾਡੀ ਸਰਕਾਰ ਆ ਲੈਣ ਦਿਓ, ਕਿੱਧਰ ਗਏ ਕੋਈ ਕਮਰ ਵਿਜੇ ਪ੍ਰਤਾਪ ਸਿੰਘ? ਕਿੱਧਰ ਗਈ ਇਹ ਮਾਨ ਸਰਕਾਰ? ਬੇਅਦਬੀਆਂ ਰੁਕ ਗਈਆਂ, ਨਸ਼ਾ ਰੁਕ ਗਿਆ, ਕੀ ਵੀ ਹੋ ਜੋ ਲੜਕੀ ਨੇ ਕੁਛ ਜੇ ਦੇ ਦਿੱਤਾ ਇਹੋ ਜਿਹਾ ਬਿਆਨ, ਤਾਂ ਇਹ ਮੀਡੀਆ ਇੰਨਾ ਡਰ ਕਦੋਂ ਗਿਆ? ਫਿਰ ਉਹੀ ਜੇ ਅਸੀਂ ਬਦਲਾਅ ਹੀ ਲਿਆਉਣਾ, ਅਸੀਂ ਤਾਂ ਇਹ ਕਲਚਰ ਸਾਰਾ ਖਤਮ ਕਰਨਾ ਜੀ, ਸਾਰਾ ਕੁਛ ਕਰਨਾ, ਫਿਰ ਫਰਕ ਕੀ ਰਹਿ ਗਿਆ ਦੂਜੀਆਂ ਪਾਰਟੀਆਂ ਨਾਲ? ਫਰਕ ਕੀ ਰਹਿ ਗਿਆ? ਮੈਂ ਜਗਤ ਵੀਰ ਜੀ ਬਸ ਇਹੀ ਗੱਲ ਕਹਿਣਾ ਚਾਹੁੰਦੇ, ਤੁਹਾਡਾ ਧੰਨਵਾਦ, ਤੁਸੀਂ ਸਾਨੂੰ ਟਾਈਮ ਦਿੰਦੇ, ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ।
ਠੀਕ ਹੈ ਜੀ, ਥੈਂਕ ਯੂ। ਗੱਲਬਾਤ ਕਾਲਰਸ ਨਾਲ ਇਸੇ ਤਰ੍ਹਾਂ ਜਾਰੀ ਰਹੇਗੀ। ਔਰ ਸ਼ੈਲੀ ਜੀ, ਤੁਹਾਡੇ ਕੋਲੋਂ ਅਸੀਂ ਇੱਥੇ ਇਜਾਜ਼ਤ ਲੈਂਦੇ ਹਾਂ, ਦੁਬਾਰਾ ਤੁਹਾਡੇ ਨਾਲ ਜੁੜਾਂਗੇ ਅੱਗੇ ਚੱਲ ਕੇ। ਸ਼ੈਲੀ ਜੀ ਬਹੁਤ ਬਹੁਤ ਸ਼ੁਕਰੀਆ, ਵਿਲ ਅਗੇਨ ਕਨੈਕਟ ਯੂ ਲੇਟਰ ਔਨ, ਕਿਉਂਕਿ ਸਾਡੇ ਕੁਝ ਕਾਲਰਸ ਔਰ ਸਪੋਂਸਰਸ ਦੋਨੋਂ ਇੰਤਜ਼ਾਰ ਕਰ ਰਹੇ ਨੇ ਜੀ। ਸਰਾ ਜੀ, ਯੂ ਸ਼ੈਲੀ ਜੀ, ਆਪਸੇ ਇਜਾਜ਼ਤ ਲੈਂਦੇ ਹਾਂ, ਥੈਂਕ ਯੂ ਸੋ ਮਚ ਸ਼ੈਲੀ ਜੀ।
ਥੈਂਕ ਯੂ ਸੋ ਮਚ,
ਥੈਂਕ ਯੂ, ਵਿਲ ਕੈਰੀ ਔਨ ਦਾ ਡਿਸਕਸ਼ਨ ਲੇਟਰ ਔਨ। ਸ਼ੈਲੀ ਜੀ ਦੇ ਨਾਲ ਦੁਬਾਰਾ ਇਹਨਾਂ ਸਾਰੇ ਮੁੱਦਿਆਂ 'ਤੇ ਗੱਲ ਕਰਾਂਗੇ। ਲੇਕਿਨ ਸਰਾ ਜੀ, ਸਾਡੇ ਕਾਲਰਸ ਵੀ ਨਾਲ ਕਾਫੀ ਜੁੜੇ ਹੋਏ ਨੇ, ਔਰ ਮੈਨੂੰ ਪਤਾ ਤੁਹਾਡੇ ਨਾਲ ਉਧਰੋਂ ਸਪੋਂਸਰਸ ਵੀ ਨੇ, ਸੋ ਪਹਿਲਾਂ ਜੀ ਸ਼ੁਰੂਆਤ ਕਰ ਲਓ ਤੁਸੀਂ ਆਪਣੇ ਸਪੋਂਸਰਸ ਲੈ ਲਓ, ਫਿਰ ਮੈਂ ਕਾਲਰਸ ਵੀ ਲਗਾਤਾਰ ਨਾਲ ਲੈਣੇ ਆ ਜੀ।
ਬਿਲਕੁਲ ਇਦਵੀਰ ਜੀ, ਹਮਾਰੇ ਸਾਥ ਮੁਬਾਰਕ ਜੀ ਜੁੜੇ ਹੋਏ ਹੈਂ। ਮੁਬਾਰਕ ਜੀ, ਵੈਲਕਮ, ਕੈਸੇ ਹੈਂ ਆਪ?
ਜੀ ਬਹੁਤ ਬੜੀਆ ਸਾਰਾ ਜੀ, ਆਪ ਕੈਸੇ ਹੈਂ?
ਬਿਲਕੁਲ ਬੜੀਆ ਮੁਬਾਰਕ ਜੀ, ਜ਼ਰੂਰ ਹਮਾਰੇ ਲਿਸਟਰ ਸਾਥ ਸ਼ੇਅਰ ਕਰੇ, ਆਪਣੇ ਡੀਲਸ ਕੇ ਬਾਰੇ ਮੇਂ ਇਨਫੋਰਮੇਸ਼ਨ ਵੀ ਜ਼ਰੂਰ ਸ਼ੇਅਰ ਕਰੇ, ਲੋਕੇਸ਼ਨ, ਕੰਟੈਕਟ ਡੀਟੇਲਸ, ਪਲੀਜ਼ ਗੋ ਅਹੈਡ।
ਜੀ ਸਾਰਾ ਜੀ, ਸਭ ਤੋਂ ਪਹਿਲੇ ਸਭੀ ਲਿਸਟਰਸ ਕੋ ਔਰ ਵਾਈ ਮੀਡੀਆ ਟੀਮ ਕੋ ਗੁੱਡ ਮਾਰਨਿੰਗ। ਔਰ ਜੈਸੇ ਕਿ ਕਾਫੀ ਦਿਨੋਂ ਸੇ ਹਮ ਇੱਕ ਪਲਾਨ ਜੋ ਹੈ ਉਸਕੋ ਐਡਵਰਟਾਈਜ਼ ਕਰ ਰਹੇ ਹੈ, ਤੋ ਉਸਕੇ ਬਾਰੇ ਮੈਂ ਥੋੜਾ ਮੈਂ ਜ਼ਿਕਰ ਕਰਨਾ ਚਾਹੂੰਗਾ ਕਿ ਵੋ ਡੇ ਬਾਈ ਡੇ ਬੇਸਿਸ ਤੇ ਅਭੀ ਵੀ ਅਵੇਲੇਬਲ ਹੈ ਹਮਾਰੇ ਪਾਸ। ਤੋ ਜੋ 36 ਡਾਲਰ ਕੀ ਐਨ ਐਵਰੇਜ ਹੈ, 120 ਜੀਬੀ ਔਨ ਈਚ ਲਾਈਨ, ਜੋ 5G ਨੈਟਵਰਕ ਕੇ ਸਾਥ ਹਮ ਬੈਲ ਪੇ ਵੋ ਆਫਰ ਕਰ ਰਹੇ ਹੈ, ਤੋ ਵੋ ਸਟਿਲ ਅਵੇਲੇਬਲ ਹੈ, ਕਾਫੀ ਲੋਕ ਜੋ ਹੈ ਵੋ ਇਨਕੁਆਇਰੀ ਕਰ ਰਹੇ ਹੈ ਉਸਕੀ, ਤੋ ਬਹੁਤ ਸਾਰੇ ਲੋਕ ਉਸਸੇ ਫਾਇਦਾ ਉਠਾ ਚੁੱਕੇ ਹੈ ਔਰ ਕਾਫੀ ਰੈਫਰਲ ਵੀ ਆ ਰਹੇ ਹੈ ਹਮਾਰੇ ਪਾਸ। ਤੋ ਮੈਂ ਬਤਾਨਾ ਚਾਹੂੰਗਾ ਕਿ ਵੋ 36 ਮੇ 120 ਜੀਬੀ ਈਚ ਲਾਈਨ, ਅਗਰ 4 ਲਾਈਨਸ ਲੇਤੇ ਹੈ ਬੈਲ ਬਿਜ਼ਨਸ ਪੇ, ਤੋ ਹਮ ਵੋ ਆਫਰ ਕਰ ਰਹੇ ਹੈ, ਉਸਮੇ ਵੋ ਸ਼ੇਅਰੇਬਲ ਡੇਟਾ ਹੈ, ਉਸਮੇ ਆਪਕੋ ਅਗਰ 4 ਲਾਈਨ ਲੇਤੇ ਹੈ ਤੋ 480, ਅਗਰ 2 ਲਾਈਨ ਲੇਤੇ ਹੈ 240, ਜਿਤਨੀ ਮਰਜ਼ੀ ਲਾਈਨੇ ਲੈ ਲੇ, ਇੱਕ ਸੇ ਜ਼ਿਆਦਾ, ਇੱਕ ਸੇ ਲੈ ਕੇ 15 ਲਾਈਨ ਤੱਕ, ਤੋ ਹਰ ਲਾਈਨ ਪੇ 120 ਜੀਬੀ ਫਾਸਟ ਡੇਟਾ ਹੈ, ਉਸਕੇ ਬਾਅਦ ਸਲੋ ਹੋ ਜਾਤਾ ਹੈ, ਲੇਕਿਨ ਅਨਲਿਮਿਟਡ ਹੀ ਹੈ। ਔਰ ਅਗਰ ਇਸਮੇ ਆਪ ਜ਼ਿਆਦਾ ਲਾਈਨ ਲੇਤੇ ਹੈ ਤੋ ਸ਼ੇਅਰ ਕਰ ਸਕਤੇ ਹੈ ਡੇਟਾ, 1 ਪਰਸਨ ਕੈਨ ਯੂਜ਼ ਮੋਰ ਦੈਨ ਯੂ ਨੋ 120, ਅਦਰ ਪਰਸਨ ਕੈਨ ਯੂਜ਼ ਲੈਸ। ਤੋ ਉਸਮੇ ਇੱਕ ਔਰ ਆਪਸ਼ਨ ਜੋ ਹੈ ਵੋ US ਕੀ ਹੈ, US ਔਰ ਮੈਕਸੀਕੋ ਕੀ, ਅਗਰ ਕੈਨੇਡਾ ਸੇ ਬਾਹਰ ਵੋ ਟਰੈਵਲ ਕਰਕੇ, ਕੈਨੇਡਾ US ਔਰ ਮੈਕਸੀਕੋ ਜੈਸੇ ਮੋਸਟਲੀ ਟਰੱਕ ਡਰਾਈਵਰ ਕਰਕੇ ਹੈ, ਤੋ ਵੋ ਸਿਰਫ ਔਰ ਸਿਰਫ 15 ਡਾਲਰ ਕਾ ਡਿਫਰੈਂਸ ਹੈ, ਜੋ 36 ਕੀ ਲਾਈਨ ਹੈ ਵੋ 51 ਕੀ ਬਣ ਜਾਏਗੀ, ਔਰ ਆਪਕੋ 150 ਜੀਬੀ ਡਾਟਾ ਮਿਲ ਜਾਏਗਾ ਉਸ ਲਾਈਨ ਪੇ, ਯਾ ਸਾਰੀ ਲਾਈਨੇ ਵੀ ਕਰੇਂਗੇ ਤੋ ਸਭੀ ਲਾਈਨ ਪੇ 150 ਜੀਬੀ ਡਾਟਾ ਹੋ ਜਾਏਗਾ। ਇਸਮੇ ਇੱਕ ਔਰ ਅੱਛੀ ਚੀਜ਼ ਇਹ ਹੈ ਕਿ ਇਸਮੇ ਆਪਕੋ ਬੈਕ ਹੋਮ ਕੇ ਇੰਡੀਆ ਕੇ 1000 ਮਿਨਟਸ ਆਪਕੋ ਲਾਂਗ ਡਿਸਟੈਂਸ भी फ्री मिल रहे हैं, आप एवरी मंथ 1000 मिनट्स आपको लॉन्ग डिस्टेंस हर लाइन से कर सकते हैं। ये तो थी वो BYOD जिसमें ब्रिंग योर ओन डिवाइस है, आपको इसमें फोन नहीं मिलता, फोन के लिए आपको डिफरेंट प्लान लेने पड़ते हैं। हमारे पास एक प्लान है जैसे सिंगल यूजर के लिए $50 में 60 GB जिसमें आपको फोन $1 का मिल जाता है, देन $51 में आपको फोन भी मिल रहा है। तो इसमें बहुत सारी और ऑप्शंस में और ऑप्शंस भी हैं जिसमें आपको एक से ज्यादा लाइंस चाहिए और उसमें फोन चाहिए तो वो काफी चीप हो जाता है। तो इसके सभी सर्विसेज के लिए हमें जरूर कॉल करें। और इसके अलावा हमारे पास जो होम इंटरनेट है उसमें बेल का होम इंटरनेट जो कि बिजनेस इंटरनेट है वो भी हम ऑफर कर रहे हैं, जिसमें $59.95 में है वो, और उसमें आपको $200 का गिफ्ट कार्ड मिल रहा है। तो उसमें अगर आपको कैलकुलेट करें तो वो तकरीबन $52 की एवरेज बनती है अगर आप होम इंटरनेट लेते हैं 1000 MBPS की स्पीड से। तो इसके अलावा और बहुत सारी जैसे हॉलीडेज से पहले जो प्रमोशन वो काफी शुरू हो चुकी है हमारे पास, सैमसंग और एप्पल पे काफी हद तक जो डिस्काउंट लग गए हैं जिन लोगों ने कोई गिफ्ट देने हैं या किसी फ्यूचर डेट में, बहुत सारे लोग जो है उन्होंने 24-25 को या ऐसी हॉलीडे डे वाले दिन गिफ्ट देना, तो हम उसको फ्यूचर डेट पे एक्टिवेशन कर सकते हैं। जैसे आज हम सिस्टम में डालेंगे एग्जैक्ट सेम डे वो एक्टिवेट हो जाएगा फोन, आप बेशक घर किसी को गिफ्ट दे दें। तो इस तरह और बहुत सारी ऑप्शंस हैं, तो इन सभी के लिए हमें कॉल करें। हमारा फोन नंबर है 905-840-4567-905-840-4567। और हम सातों दिन खुले हैं, मंडे टू फ्राइडे 11 to 8 और वीकेंड पे 11 to 6। और हम इस वक्त जो है वो एक्सटेंडेड आवर्स के साथ भी चल रहे हैं, जैसे वीकडेज में 8 o'clock क्लोज होते हैं तो रश होता है तो हम लेट भी रुक सकते हैं। तो जरूर हमें कॉल करके इंक्वायरी कर लें, क्योंकि अगर आप ऑनलाइन सर्च करेंगे तो वो क्लोजिंग आवर वही बताता है। तो एक नंबर एक बार फिर बोलना चाहूंगा, 905-840-4567। और वायरलेस लैंड का एड्रेस है 380 बोवेड ड्राइव ईस्ट यूनिट 6 जो कि कैनेडी और बोवेड मेन इंटरसेक्शन बनता है। बोवेड पे अगर ट्रैवल करते हो कैनेडी के फौरन बाद फ्रेशको वाले प्लाजे में हम लोकेटेड है। तो नंबर लास्ट टाइम मैं बोलना चाहूंगा 905-840-4567। थैंक यू वेरी मच सर, आज टाइम देने का।
थैंक यू सो मच मुबारक जी, वी विश यू ऑल द बेस्ट।
थैंक यू
जी अद्वी जी।
थैंक यू जी। और मैं इस तो पहला कि अगे वधीए तुहानूं फटाफट असी क्रिकेट की अपडेट भी सांझी कर रहे हैं और नाल दी नाल कॉल्स भी तुहाडियां लैंदे चले जा रहे हैं। साडे स्पॉन्सर भी लगातार साडे नाल जुड़े हुए ने। 2 wickets इंडिया दीआं बड़ियां जल्दी जल्दी गिर गईआं ने। सो पहली शुभमन गिल बिना खाता खोले आउट हो गए, और शुभमन गिल तो पहला ही तेजस्वी जायसवाल जिहड़े ने यशवी जायसवाल वह भी पहला ही आउट हो गए थे। सो उस तो बाद जबरदस्त बल्लेबाजी, ताबड़तोड़ बल्लेबाजी असीं कह सकते हैं। तिलक वर्मा 27 रन उन्होंने बनाए ने सिर्फ 16 गेंदों के, 4 चौके और 1 छक्का उन्होंने लगाता है। उधरों 8 गेंदों च 15 रन बनाए ने सूर्य कुमार यादव ने। दिस इज गुड टू सी, बावजूद इसके कि 2 विकटा गिर गई ने, बट बहुत एग्रेसिव बैटिंग इंडिया की टीम कर रही है। हजे 5 ओवर पूरे नहीं हुए और इंडिया ने 46 रन बना लेने। दिस इज गुड, दिस शुड बी द स्टाइल, जे विकेट गिर गई ने प्रेशर नहीं लेना चाहिए। सो यह वधिया चीज है मैं नजर आ रही है जी। अगली कॉल जी, अनिल जी तुम आते रहो, गो हैड।
मैं सुमस मानवता के मंगल की कामना करता हूँ, यशवी स्पोर्ट्स जी।
सुप्रभात जी, यशवी स्पोर्ट्स सर।
यशवी जी, एक ही विषय पे बात करना चाहेंगे, 2 पे करना चाहेंगे?
मैं तुहाडे नाल गल करदा जी, मैनू हुक्म हो रहा है कि साडे नाल साडे एक स्पॉन्सर जुड़ गए ने कॉलर, तो थानू भी मैं बेनती कर लूंगा और कॉलर
को बेनती कर लूंगा। वो अति आवश्यक है, पहले आप उनको ले।
हाँ वो अति आवश्यक, पहला जरा स्पॉन्सर ले लीए ते और बड़ी वधिया जानकारी तुहाडे नाल हुणे शेयर करन जा रहे ने साडे अगले जिहड़े स्पॉन्सर ने, वो जानकारी तुसीं ध्यान दे नाल सुननी है। और उस तो बाद फिर कॉल्स लगातार जारी रहणगी, क्रिकेट मैच इंडिया वर्सिज साउथ अफ्रीका जिहड़ा उहदी भी अपडेट तुहाडे नाल जारी रखांगे। मैं स्वागत करना चाहुंदा है कैनेडा भर दे विच पंजाबी भाईचारे च मन्ने परमन्ने मशहूर सिरडी सूझवान अते तरलेदार वकील ब्रिजमोहन साहब साडे नाल ने। ब्रिजमोहन जी बहुत बहुत स्वागत है वाई मीडिया ग्रुप वालों। सर तुहाडा की हाल है, ठीक है जी?
हाँ जी, गुड मॉर्निंग जी सब, राजीव आजी जी।
गुड मॉर्निंग जी, मैं पहले तो तुहानू एक कॉम्प्लीमेंट यह करना चाहना है कि मैं याद है कि मैं तुहाडे ना ऑफिस आया, तो तुहाडे जदों ऑफिस आया तो उत्थे सर तुसीं ना मैनूं ऑडियो एड मैं पहले सुनी नहीं सी कदे जिहड़ी हुण एड चलदी है, तो यह तुसीं मैनूं सुनाई और तुहाडे मैनूं वर्ड्स याद आ। तुसीं कहा भी यह है तो थोड़ी ओल्ड स्कूल आ पर वर्क बड़ा करती है और तुसीं इहनूं प्ले करो। अच्छा मैं भी सुनी, मैं कहा कन्वेंशनल जी एड लग रही है, चंगी एड है, बट चलो देखते हैं, मे बी दिस इज एड इज गुड बट मे बी ही शुड हैव डन समथिंग न्यू, या यह चलेगा हुण सानूं भी इन्ने साल हो गए मीडिया च। सर जब तुहाडी एड चलती है ना जिहदे च वर्ड आउंदे आ तुहाडी अपनी आवाज दे विच, मन्ने परमन्ने मशहूर सिरडी सूझवान तरलेदार, सो बिल्कुल स्टैंड आउट करती है। सो ये तो इस मीडिया से भी पकड़ है, सो ये पहले तो कॉम्प्लीमेंट है।
थैंक यू जी। सेम एड चल रही है जी 1993 तो लेके 1993 तो ये वर्डिंग सेम चलती आ रही है जी, सो अभी कदे नहीं चेंज की थी।
सर ये जरा कंसेप्ट है ना ब्रांडिंग का, ये बहुत घट लोग अंडरस्टैंड करते हैं विद ड्यू रिस्पैक्ट। जरा ब्रांडिंग का कंसेप्ट जिस तरह तुसी हुणे गल कही कि 1993 तो सेम एड चल रही है, ठीक है, सो ये कोई दो राय नहीं है कि चेंज भी करना चाहिए है, कई बार नवी चीजा भी सूट कर दी ने, बट जे थोड़ा कोई स्ट्रोंग ब्रांड है, ब्रांडिंग बहुत बहुत इंपोर्टेंट है। थैंक यू फॉर दैट। और सर हुण जिहड़ा गल कर लैने, क्रिसमस का समय आ गया, लोग इकट्ठे हो रहे हैं, पार्टियां जशन वगैरह भी मनाए जाएंगे, तो कुछ लोगों के जानते हैं कि जो पार्टी होंगी है फिर शराब वगैरह भी और ड्रिंक वगैरह भी सेवन करते हैं, तो कुछ अपनी फोटो जिहड़ियां फिर सोशल मीडिया के उत्ते भी सांझियां कर देंगे ने, पर शराब जे किसी पार्टी च इस्तेमाल हो रही है तो फिर किहड़ियां चीज़ों का ध्यान रखना पड़ेगा, और कई बार ये कोई दिक्कत तो नहीं आ सकती, तुसी इस संबंधी जरा सानू कानूनी पक्ष जरा वो बारे जानकारी दो सर।
डेफिनेटली जी योगवीर जी, यू नो विश्व भर पंजाबी अपनी प्रौनचारी खातरनबाजी लिए मशहूर हैं, पर सानू यह भी पता है भी सोशल मीडिया ने साडे वर्तमान जीवन में कितना बदल दिता जी। शराब वाली या शराब तो बिना वाली पार्टी च भी जे ध्यान ना रख्या जाए तो इस संबंधी कोई ना कोई पुआला पै सकता, खास करके जो हूँ सोशल मीडिया का बोलबाला जी। हूँ अजे तक भी हूँ ऑलमोस्ट कहने 3-4 साल हो गए जी, कोविड ने साडा पिछा नहीं छड्डिया, इस तरह के हालात च सानू होर गल्लां दा भी वधेरे ध्यान रखना चाहिए जी। मेरे कहने का मतलब यह नहीं समझ लेना चाहिए कि भी सानू खुशियां नहीं मनाउणियां चाहिए, पर सब कुछ सुरक्षित रह के करना चाहिए जी।
ठीक है जी। अच्छा एक चीज असं यह भी बड़ी देखते, मतलब गल चलती है हम ए अज जरा क्लीयर कर ही दो कि कानूनी एस्पैक्ट की है, जो मैं ईवन नवा नवा भी कैनेडा आया तद भी सुनता और अज तक भी सुनता, बट अज जरा लीगल एस्पैक्ट शेयर करो। हुण फर्ज कर लो भी कल ब्रिजमोहन साहब किसी ने घर के पार्टी की है और घर के पार्टी हुई, वो ड्रिंक वगैरह उन्होंने सर्व कर दी, हुण जिहड़ा बंदा दूसरा कोई घरों जब वो जाण लगा तो रस्ते दे विच उन्हां दा एक्सीडेंट हो गया, हुण एक्सीडेंट हो गया तो उस हालत दे विच हुण बंदा कहिंदा जी तुसीं मैनूं ऐसा सुणदे हुंदे सी भी वह होस्ट की जिम्मेवारी है, चाहे तुसीं बैंकट हॉल च पार्टी कर रहे हो, चाहे तुसीं घर दे विच पार्टी कर रहे हो, चाहे बाहर रेस्टोरेंट च जिहड़ा होस्ट है उहदी जिम्मेवारी बनती है नहीं बनती, कोई केस कर सकदा है नहीं कर सकदा, एक्सीडेंट तो उस बंदे दा होया, यह जरा ਇਹਦਾ ਕਾਨੂੰਨੀ ਐਸਪੈਕਟ ਜਿਹੜਾ ਡਿਟੇਲ ਚ ਦੱਸੋ।
ਹਾਂਜੀ, ਕੈਨੇਡਾ ਚ ਇਸ ਨੂੰ ਇਸ ਕਾਨੂੰਨ ਨੂੰ ਸੋਸ਼ਲ ਹੋਸਟ ਲਾਇਬਿਲਿਟੀ ਦਾ ਨਾਂ ਦਿੱਤਾ ਗਿਆ ਜੀ, ਭਾਵ ਇਹ ਕਿ ਪਾਰਟੀ ਕਰਨ ਵਾਲੇ ਵਿਅਕਤੀ ਹੋਸਟ ਦੀ ਸੰਬੰਧੀ ਆਪਣੇ ਸ਼ਰਾਬੀ ਮਹਿਮਾਨਾਂ ਪ੍ਰਤੀ ਕੀ ਕਾਨੂੰਨੀ ਜ਼ਿੰਮੇਵਾਰੀ ਬਣਦੀ ਹੈ ਜੀ। ਕਾਨੂੰਨ ਅਨੁਸਾਰ ਹਾਲਾਤ ਨੂੰ ਮੁੱਖ ਰੱਖਦਿਆਂ ਜਿਨ੍ਹਾਂ ਗੈਸਟ ਨੂੰ ਤੁਸੀਂ ਆਪਣੇ ਘਰ ਪਾਰਟੀ ਚ ਸ਼ਰਾਬ ਪਿਲਾਈ ਹੈ, ਜੇ ਰੱਬ ਨਾ ਕਰੇ ਉਹਨਾਂ ਦੇ ਕੋਈ ਸੱਟ ਚੋਟ ਲੱਗ ਜਾਂਦੀ ਹੈ ਜਾਂ ਉਹਨਾਂ ਵੱਲੋਂ ਕਿਸੇ ਹੋਰ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਤਾਂ ਸ਼ਰਾਬ ਪਿਆਉਣ ਵਾਲਾ ਇਸ ਹਾਦਸੇ ਲਈ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਜੀ। ਕੇਵਲ ਸ਼ਰਾਬ ਪਿਆਉਣ ਕਾਰਨ ਸ਼ਰਾਬੀ ਦੇ ਵਿਵਹਾਰ ਕਾਰਨ ਹੀ ਨਹੀਂ ਕੋਈ ਜ਼ਿੰਮੇਵਾਰ ਬਣ ਜਾਂਦਾ, ਯੂ ਨੋ, ਪਰ ਜੇ ਕਿਸੇ ਪਹਿਲਾਂ ਹੀ ਸ਼ਰਾਬ ਪੀਤੀ ਹੋਏ ਵਿਅਕਤੀ ਨੂੰ ਤੁਸੀਂ ਹੋਰ ਸ਼ਰਾਬ ਸਰਵ ਕਰਦੇ ਹੋ ਤਾਂ ਡੈਫੀਨੇਟਲੀ ਜਿਹੜੀ ਬਲਾ ਤੁਹਾਡੇ ਕੋਲ ਪੈ ਸਕਦੀ ਹੈ। ਮੁੱਖ ਦੀ ਗੱਲ ਇਹ ਹੈ ਵੀ ਤੁਸੀਂ ਕਿਸੇ ਨੂੰ ਇੰਨੀ ਨਾ ਪਿਲਾਓ ਕਿ ਉਹ ਸ਼ਰਾਬ 'ਚ ਆਪਣੀ ਸੁੱਧ ਬੁੱਧੀ ਗਵਾ ਦੇਵੇ ਜੀ, ਇਹ ਯਕੀਨੀ ਬਣਾਓ ਕਿ ਉਹ ਯੂ ਨੋ ਸੁੱਖੀ ਸਾਂਦੀ ਆਪਣੇ ਘਰ ਪਹੁੰਚ ਜਾਵੇ ਜੀ। ਮੈਂ ਜੀ ਹੁਣ ਯੂਪੀ ਜੀ ਮੈਨੂੰ ਕੈਨੇਡਾ 'ਚ ਪ੍ਰੈਕਟਿਸ ਕਰਦੇ 30 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ, ਮੈਂ ਅਨੇਕਾਂ ਹੀ ਕਾਰ ਐਕਸੀਡੈਂਟ ਦੇ ਕੇਸ 'ਚ ਮੈਂ ਲੋਕਾਂ ਨੂੰ ਮੁਆਵਜ਼ਾ ਦਵਾਇਆ, ਯੂ ਨੋ, ਮੈਂ ਈਵਨ ਇੱਕ ਮੈਨੂੰ ਕੇਸ ਯਾਦ ਆ ਗਿਆ ਉਹਦੇ 'ਚ ਜਿਹੜਾ ਜਿਹਨੇ ਐਕਸੀਡੈਂਟ ਕੀਤਾ ਸੀ ਜਿਹਦਾ ਕਸੂਰ ਸੀਗਾ ਉਹਦੀ ਆਪਣੀ ਡੈਥ ਹੋ ਗਈ ਸੀਗੀ ਅਤੇ ਸਾਡੇ ਕਲਾਇੰਟ ਦੇ ਬਹੁਤ ਸੀਰੀਅਸ ਸੱਟੇ ਲੱਗੀਆਂ ਸੀਗਾ, ਮੇਰਾ ਕਲਾਇੰਟ ਚਾਰਟਰਡ ਅਕਾਊਂਟੈਂਟ ਸੀਗਾ, ਅਸੀਂ ਯੂ ਨੋ ਜਿਹੜੀ ਬਾਰ ਚੋਂ ਜਿਹੜੀ ਪੱਬ ਚੋਂ ਉਹ ਸ਼ਰਾਬ ਪੀ ਕੇ ਨਿਕਲਿਆ ਸੀ ਅਸੀਂ ਉਸ ਪੱਬ ਨੂੰ ਸੂਹ ਕਰਕੇ ਸਾਰਾ ਮੁਆਵਜ਼ਾ ਉਹਨਾਂ ਤੋਂ ਦਵਾਇਆ ਸੀਗਾ ਜੀ।
ਠੀਕ ਹੈ ਜੀ, ਇਹਦਾ ਖਿਆਲ ਕਰਨਾ ਪਏਗਾ ਤੇ ਪਰ ਇਹ ਤੇ ਗੱਲ ਹੋ ਗਈ ਜੀ ਗੱਡੀ ਚਲਾਉਣ ਦੀ, ਪਰ ਤੁਸੀਂ ਇਹ ਵੀ ਦੱਸੋ ਵੀ ਫਰਜ਼ ਕਰ ਲਓ ਬੰਦਾ ਕਿਸੇ ਦੇ ਘਰੋਂ ਸ਼ਰਾਬ ਪੀ ਕੇ ਨਿਕਲਦਾ ਹੈ ਤੇ ਬਾਅਦ ਵਿੱਚ ਗੱਡੀ ਨਹੀਂ ਚਲਾਉਂਦਾ ਪਰ ਕਿਸੇ ਹੋਰ ਮੁਸੀਬਤ 'ਚ ਫਸ ਜਾਂਦਾ ਹੈ ਤੇ ਕੀ ਜਿਹੜਾ ਮੇਜ਼ਬਾਨ ਹੈ ਹੋਸਟ ਹੈ ਫਿਰ ਵੀ ਕਿਸੇ ਕਾਨੂੰਨੀ ਸ਼ਿਕੰਜੇ 'ਚ ਫਸ ਸਕਦਾ?
ਤੁਸੀਂ ਇਸ ਗੱਲ ਦਾ ਯਕੀਨ ਨਹੀਂ ਕਰੋਗੇ ਕਿ ਜੇ ਉਹ ਸ਼ਰਾਬੀ ਜਾ ਕੇ ਕਿਸੇ ਨਾਲ ਲੜ ਝਗੜ ਪੈਂਦਾ ਤਾਂ ਜਿਸ ਨਾਲ ਉਸਨੇ ਵਰਤਾ ਕੀਤਾ ਹੋਵੇ ਉਹ ਵੀ ਤੁਹਾਨੂੰ ਕਾਨੂੰਨੀ ਲਪੇਟ 'ਚ ਲੈਣ ਦੀ ਕੋਸ਼ਿਸ਼ ਕਰ ਸਕਦਾ ਜੀ, ਪਰ ਕਾਨੂੰਨ ਇਸ ਵੱਲੋਂ ਬਿਲਕੁਲ ਸਪਸ਼ਟ ਹੈ ਵੀ ਜਦੋਂ ਕੋਈ ਤੁਹਾਡੇ ਘਰੋਂ ਚਲਾ ਜਾਵੇ ਤਾਂ ਤੁਸੀਂ ਯੂ ਨੋ ਜਿਸਨੇ ਉਸਨੂੰ ਸ਼ਰਾਬ ਪਿਆਈ ਹੈ ਉਸਦੇ ਬਾਅਦ ਦੇ ਵਤੀਰੇ ਲਈ ਜ਼ਿੰਮੇਵਾਰ ਨਹੀਂ ਹੋ। ਇਹ ਇਸ ਕਰਕੇ ਹੈ ਜੀ ਵੀ ਤੁਸੀਂ ਹੋਸਟ ਹੋਣ ਦੇ ਨਾਤੇ ਇਸ ਗੱਲ ਦੀ ਜ਼ਿੰਮੇਵਾਰੀ ਨਹੀਂ ਲਾ ਸਕਦੇ ਵੀ ਤੁਹਾਡੇ ਘਰੋਂ ਜਾਣ ਵਾਲਾ ਬੰਦਾ ਬਾਹਰ ਜਾ ਕੇ ਕੋਈ ਗੈਰ ਕਾਨੂੰਨੀ ਹਰਕਤ ਕਰੇਗਾ ਜਾਂ ਕਿਸੇ ਗੈਰ ਕਾਨੂੰਨੀ ਹਰਕਤ ਦਾ ਪੀੜਤ ਬਣੇਗਾ ਜੀ, ਪਰ ਜਦੋਂ ਘਰ 'ਚ ਪਾਰਟੀ ਕੀਤੀ ਜਾਂਦੀ ਹੈ ਤਾਂ ਇਹ ਹੋਰ ਪਾਰਟੀਆਂ ਨਾਲੋਂ ਬਿਲਕੁਲ ਵੱਖਰੀ ਹੁੰਦੀ ਹੈ, ਪਰ ਤੁਹਾਡਾ ਇਹ ਫਰਜ਼ ਜ਼ਰੂਰ ਹੈ ਵੀ ਤੁਸੀਂ ਆਪਣੇ ਮਹਿਮਾਨਾਂ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕਰੋ। ਦੈਟਸ ਦ ਜਿਸਟ ਆਫ ਆਰ ਕਨਵਰਸੇਸ਼ਨ ਟੁਡੇ।
ਠੀਕ ਹੈ। ਅੱਛਾ, ਇੱਕ ਹੋਰ ਗੱਲ ਹੈ ਕਿ ਚਲੋ ਐਕਸੀਡੈਂਟ ਦੀ ਗੱਲ ਹੋ ਗਈ, ਲੜਾਈ ਝਗੜੇ ਦੀ ਗੱਲ ਹੋ ਗਈ, ਜੇ ਕੋਈ ਪਾਰਟੀ ਦੇ ਸਮੇਂ ਕੋਈ ਜਿਹੜੀ ਔਰਤ ਹੈ ਉਹ ਕਹਿ ਦੇਵੇ ਕਿ ਜੀ ਕਿਸੇ ਨੇ ਸ਼ਰਾਬੀ ਹਾਲਤ ਦੇ ਵਿੱਚ ਉਹਦੇ ਨਾਲ ਬਦਸਲੂਕੀ ਕੀਤੀ ਹੈ, ਕੋਈ ਛੇੜਖਾਨੀ ਕੀਤੀ ਹੈ, ਤੇ ਕੀ ਫਿਰ ਹੋਸਟ ਦੇ ਉੱਤੇ ਵੀ ਕੋਈ ਕਾਰਵਾਈ ਹੋ ਸਕਦੀ ਹੈ?
ਅਗੇਨ ਤੁਹਾਡਾ ਬਹੁਤ ਵਧੀਆ ਸਵਾਲ ਹੈ ਜੀ। ਯੂ ਨੋ, ਅਸੀਂ ਇਹ ਆਮ ਵੇਖਦੇ ਹਾਂ ਕਿ ਕੰਮ ਕਰਨ ਵਾਲੀ ਥਾਂ ਤੇ ਜਾਂ ਕਿਸੇ ਐਜੂਕੇਸ਼ਨ ਇੰਸਟੀਟਿਊਸ਼ਨ ਚ, ਯੂ ਨੋ, ਕਿਸੇ ਵੀ ਵਿਦਿਅਕ ਅਦਾਰੇ ਚ, ਯੂ ਨੋ, ਨਾਲ ਦਾ ਵਿਅਕਤੀ ਪੜ੍ਹ ਰਹੀ ਜਾਂ ਕੰਮ ਕਰ ਰਹੀ ਔਰਤ ਨਾਲ ਛੇੜਖਾਨੀ ਕਰਦਾ, ਤਾਂ ਭਾਵੇਂ ਉਸ ਐਜੂਕੇਸ਼ਨ ਇੰਸਟੀਟਿਊਸ਼ਨ ਜਾਂ ਉਸ ਇੰਪਲੋਇਰ ਦਾ ਇਸ ਨਾਲ ਕੋਈ ਲੈਣ ਦੇਣ ਦਾ ਕੋਈ ਕੋਈ ਯੂ ਨੋ ਕੋਈ ਲੈਣਾ ਦੇਣਾ ਨਾ ਹੋਵੇ, ਫਿਰ ਵੀ ਜਿਹੜੀ ਵਿਕਟਿਮ ਔਰਤ ਹੈ ਉਸ ਵੱਲੋਂ ਉਸ ਕੰਪਨੀ ਨੂੰ ਜਾਂ ਉਸ ਇੰਸਟੀਟਿਊਸ਼ਨ ਨੂੰ ਇਸ ਪ੍ਰਤੀ ਜ਼ਿੰਮੇਵਾਰ ਫੜਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੀ। ਪਰ ਗੱਲ ਫਿਰ ਉਸ ਇੰਪਲੋਇਰ ਜਾਂ ਉਸ ਵਪਾਰਕ ਅਦਾਰੇ ਜਾਂ ਮੁਖੀ ਦੀ ਡਿਊਟੀ ਆਪਣੇ ਕਰਮਚਾਰੀਆਂ ਸੰਬੰਧੀ ਆਉਂਦੀ ਹੈ ਜੀ। ਪਰ ਜੇ ਤੁਹਾਨੂੰ ਇਸ ਤਰ੍ਹਾਂ ਦੀ ਸੰਭਾਵੀ ਹਰਕਤ ਬਾਰੇ ਪਹਿਲਾਂ ਕੋਈ ਜਾਣਕਾਰੀ ਜਾਂ ਸ਼ੱਕ ਨਹੀਂ ਸੀ, ਤਾਂ ਇਸ ਤਰ੍ਹਾਂ ਦੀ ਹਾਲਤ 'ਚ ਤੁਸੀਂ ਕਿਸੇ ਹੋਰ ਦੀਆਂ ਹਰਕਤਾਂ ਲਈ ਜ਼ਿੰਮੇਵਾਰ ਨਹੀਂ ਠਹਿਰਾਏ ਜਾ ਸਕਦੇ। ਪਰ ਆਮ ਤੌਰ 'ਤੇ ਲੈਟਸ ਸੇ ਜੀ, ਤੁਸੀਂ ਆਪਣੇ ਕੰਮ 'ਤੇ ਪਾਰਟੀ ਕਰਦੇ ਹੋ ਤੇ ਯੂ ਨੋ ਇੰਪਲੋਈ ਤੁਹਾਡੇ 40-50 ਇੰਪਲੋਈਜ਼ ਹੈ ਤੇ ਇੱਕ ਇੰਪਲੋਈ ਕਿਸੇ ਜਨਾਨੀ ਨੂੰ ਚੁੰਡੀ ਪੜ੍ਹ ਦਿੰਦਾ, ਤਾਂ ਜੇ ਉਹ ਜਨਾਨੀ ਆਪਣੇ ਆਪ ਨੂੰ ਯੂ ਨੋ ਫੀਲ ਕਰਦੀ ਹੈ ਵੀ ਉਹਦੇ ਨਾਲ ਧੱਕਾ ਹੋਇਆ, ਤਾਂ ਉਹ ਡੈਫੀਨੇਟਲੀ ਉਸ ਇੰਪਲੋਈ ਨੂੰ ਤੇ ਆਪਣੇ ਇੰਪਲੋਇਰ ਨੂੰ ਸੂ ਕਰ ਸਕਦੀ ਹੈ ਐਜ਼ ਅ ਵਾਈਕੇਰੀਅਸ ਲਾਇਬਿਲਿਟੀ।
ਠੀਕ ਹੈ ਜੀ। ਅੱਛਾ, ਜੇ ਕੋਈ ਫਰਜ਼ ਕਰ ਲਓ ਕੋਈ ਫੀਮੇਲ ਹੈਗੀ ਹੈ, ਉਹਨਾਂ ਨੇ ਜ਼ਿਆਦਾ ਕੋਈ ਡਰਿੰਕ ਕਰ ਲਈ ਹੈ ਤੇ ਉਹ ਖੁਦ ਹੀ ਫਿਰ ਕਿਸੇ ਨੂੰ ਅਪਰੋਚ ਕਰਦੀ ਹੈ, ਤੇ ਬਾਅਦ ਦੇ ਵਿੱਚ ਪੁਲਿਸ ਕੋਲ ਜਾ ਸਕਦੀ ਹੈ ਕਿ ਬਈ ਫੀਮੇਲ ਤਾਂ ਕਹਿ ਸਕਦੀ ਹੈ ਜੀ ਉਹਨੇ ਜ਼ਿਆਦਾ ਸ਼ਰਾਬ ਪੀਤੀ ਹੋਈ ਸੀਗੀ, ਔਰ ਇਹ ਜਿਹੜਾ ਸ਼ਖਸ ਹੈ ਜੀ ਚਾਹੇ ਉਹ ਆਪ ਹੀ ਗਈ ਹੋਵੇ ਉਹਨਾਂ ਕੋਲ, ਤੇ ਉਹ ਕਹਿ ਸਕਦੀ ਹੈ ਜੀ ਉਹਨਾਂ ਨੇ ਗਲਤ ਤਰੀਕੇ ਦੇ ਨਾਲ ਇਹਨਾਂ ਨਾਲ ਫਾਇਦਾ ਉਠਾ ਲਿਆ, ਐਸਾ ਹੋ ਸਕਦਾ?
ਯੂ ਨੋ, ਕਾਨੂੰਨ ਮੰਗ ਕਰਦਾ ਕਿ ਕਿਸੇ ਵੀ ਸੈਕਸੁਅਲ ਐਕਟੀਵਿਟੀ ਲਈ ਸਹਿਮਤੀ ਦੇਣ ਵਾਲਾ ਵਿਅਕਤੀ ਆਪਣੀ ਮਰਜ਼ੀ ਨਾਲ ਅਜਿਹਾ ਕਰ ਰਿਹਾ ਜੀ। ਇੱਕ ਔਰਤ ਜੋ ਬਹੁਤ ਜ਼ਿਆਦਾ ਸ਼ਰਾਬੀ ਹੈ, ਕਈ ਵਾਰ ਆਪਣੀ ਮਰਜ਼ੀ ਨਾਲ ਫੈਸਲੇ ਲੈਣ ਦੇ ਸਮਰੱਥ ਨਹੀਂ ਹੁੰਦੀ। ਜੇਕਰ ਔਰਤ ਤੁਹਾਡੇ ਕੋਲ ਆਪ ਤੁਰ ਕੇ ਆਉਂਦੀ ਵੀ ਹੈ ਅਤੇ ਤੁਹਾਡੇ ਸਰੀਰ ਨੂੰ ਵੀ ਟੱਚ ਕਰਨਾ ਸ਼ੁਰੂ ਕਰ ਦਿੰਦੀ ਹੈ, ਇਸ ਦਾ ਮਤਲਬ ਇਹ ਨਹੀਂ ਵੀ ਕਾਨੂੰਨ ਨੇ ਪਛਾਣ ਲਊਗਾ ਕਿ ਵੀ ਤੁਸੀਂ ਉਹ ਸੈਕਸ ਲਈ ਵੀ ਤੁਹਾਡੇ ਨਾਲ ਤਿਆਰ ਸੀਗੀ ਜਾਂ ਸੈਕਸ ਦੇ ਇਜਾਜ਼ਤ ਦੇਣ ਦੇ ਉਹ ਯੋਗ ਸੀਗੀ ਜੀ। ਸਭ ਤੋਂ ਵਧੀਆ ਗੱਲ ਇਹ ਹੈ ਕਿ ਇਹ ਯਕੀਨੀ ਬਣਾਓ ਵੀ ਤੁਹਾਡੇ ਕੋਲ ਉਸ ਔਰਤ ਵੱਲੋਂ ਸਰੀਰਕ ਸੰਬੰਧ ਬਣਾਉਣ ਦੀ ਇਜਾਜ਼ਤ ਹੈ ਅਤੇ ਕਿਸੇ ਵੀ ਹਾਲਤ 'ਚ ਇਹ ਇਜਾਜ਼ਤ ਸ਼ਰਾਬ, ਦਬਾਅ ਜਾਂ ਕਿਸੇ ਹੋਰ ਚੀਜ਼ ਦੁਆਰਾ ਹਾਸਲ ਨਾ ਕੀਤੀ ਗਈ ਹੋਵੇ ਜੀ। ਸੋ ਯੂ ਨੋ, ਫੋਰ ਐਗਜ਼ਾਮਪਲ, ਤੁਸੀਂ ਪੱਬ ਦੇ ਬਾਹਰ ਕਾਰ ਲਾਈ ਖੜੇ ਹੋ, ਜੇ ਕੋਈ ਸ਼ਰਾਬਨ ਔਰਤ ਆ ਕੇ ਤੁਹਾਡੀ ਗੱਡੀ 'ਚ ਬਹਿ ਜਾਂਦੀ ਹੈ ਜਾਂ ਤੁਹਾਡੇ ਪੱਟਾਂ 'ਤੇ ਬਹਿ ਜਾਂਦੀ ਹੈ, ਇਹਦਾ ਭਾਵ ਅਰਥ ਇਹ ਨਹੀਂ ਕੱਢ ਲੈਣਾ ਚਾਹੀਦਾ ਕਿ ਹੁਣ ਉਹ ਤੁਹਾਡੇ ਨਾਲ ਸੌਣ ਨੂੰ ਵੀ ਤਿਆਰ ਹੈ। ਸੋ ਬੀ ਵੈਰੀ ਵੈਰੀ ਕੇਅਰਫੁਲ, ਕਿਉਂਕਿ ਯੂ ਨੋ ਸੈਕਸ ਕਰਨ ਲਈ ਜਾਂ ਆਪਣੇ ਸਰੀਰਕ ਸੰਬੰਧ ਬਣਾਉਣ ਲਈ ਕੋਈ ਵੀ ਵਿਅਕਤੀ ਤਾਂ ਹੀ ਕੰਸੈਂਟ ਦੇ ਸਕਦਾ ਜੇ ਉਹਨੂੰ ਪਤਾ ਹੈ ਕਿ ਉਹ ਕੰਸੈਂਟ ਦੇਣ ਦੇ ਯੋਗ ਹੈ। ਜੇ ਸ਼ਰਾਬੀ ਇੰਨਾ ਤਾਂ ਉਹਦੀ ਜਿਹੜੀ ਕੰਸੈਂਟ ਉਹ ਮੰਨੀ ਨਹੀਂ ਜਾਊਗੀ ਜੀ।
ਠੀਕ ਹੈ, ਇਹ ਤੇ ਪਤਾ ਲੱਗ ਗਿਆ ਜੀ, ਬਹੁਤ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ ਆਮ ਤੌਰ ਤੇ, ਪਰ ਕਈ ਵਾਰੀ ਬੰਦੇ ਇਹਨਾਂ ਚੀਜ਼ਾਂ ਦਾ ਖਿਆਲ ਨਹੀਂ ਰੱਖਦੇ। ਸੋ ਹੋਰ ਦੱਸੋ ਜੀ, ਕੋਈ ਡਰਿੰਕ ਲੈਂਦੇ ਸਮੇਂ ਜਾਂ ਕਿਸ ਤਰ੍ਹਾਂ ਕਿਹੜੀ ਕਿਹੜੀ ਚੀਜ਼ਾਂ ਦਾ ਹੋਰ ਖਿਆਲ ਕਰਨਾ ਚਾਹੀਦਾ?
ਬਹੁਤ ਸਾਰੀਆਂ ਡਰੱਗਸ ਹਨ ਜੀ ਜਿਹਨਾਂ ਦਾ ਨਾ ਤਾਂ ਕੋਈ ਸਵਾਦ ਹੁੰਦਾ ਨਾ ਕੋਈ ਰੰਗ ਹੁੰਦਾ, ਜਦੋਂ ਉਹਨਾਂ ਨੂੰ ਤੁਹਾਡੇ ਪੀਣ ਵਾਲੀ ਡਰਿੰਕ 'ਚ ਰਲਾ ਦਿੱਤਾ ਜਾਂਦਾ ਜੀ। ਜਿਹਨਾਂ ਮਾਮਲਿਆਂ ਦੀ ਮੈਂ ਹੁਣ ਤਾਈਂ ਪੈਰਵੀ ਕੀਤੀ ਹੈ, ਯੂ ਨੋ, ਵਿਕਟਮ ਨੇ ਕੋਰਟ ਨੂੰ ਸ਼ਕਤੀਹੀਨ ਹੋਣ ਅਤੇ ਆਪਣੇ ਸਰੀਰ ਨੂੰ ਹਿਲਾਉਣ ਦੇ ਯੋਗ ਨਾ ਹੋਣ ਦਾ ਵਰਣਨ ਕੀਤਾ। ਕਈਆਂ ਨੂੰ ਯਾਦ ਹੀ ਨਹੀਂ ਕਿ ਉਹਨਾਂ ਨਾਲ ਕੀ ਵਾਪਰਿਆ ਜੀ। ਤੁਸੀਂ ਵੀ ਸੁਣਿਆ ਹੋਊਗਾ ਇਹਨਾਂ ਨੂੰ ਡੇਟ ਰੇਪ ਡਰੱਗਸ ਕਿਹਾ ਜਾਂਦਾ, ਅਤੇ ਹਰ ਕੋਈ ਜਿਸ ਵਿੱਚ ਮਰਦ ਵੀ ਸ਼ਾਮਲ ਹਨ ਨੂੰ ਯੂ ਨੋ ਵੱਖੋ ਵੱਖਰੇ ਧਿਆਨ ਰੱਖਣ ਦੀ ਲੋੜ ਹੈ ਕਿ ਉਹ ਕਿਸ ਤੋਂ ਡਰਿੰਕ ਲੈਂਦੇ ਹਨ। ਜੇਕਰ ਤੁਸੀਂ ਉਸ ਵਿਅਕਤੀ ਨੂੰ ਨਹੀਂ ਜਾਣਦੇ ਜੋ ਤੁਹਾਨੂੰ ਡਰਿੰਕ ਸਰਵ ਕਰ ਰਿਹਾ, ਤਾਂ ਹਸਪਤਾਲ ਵਿੱਚ ਦਾਖਲ ਹੋਣ ਦਾ ਮੌਕਾ ਲੈਣ ਦੀ ਬਜਾਏ ਆਪਣੀ ਡਰਿੰਕ ਬਾਹਰ ਤੋਂ ਆਪ ਖੁਦ ਲੈ ਕੇ ਆਓ ਜੀ। ਕਈ ਵਾਰ ਯੰਗ ਮੁੰਡੇ ਜੀ ਯੂ ਨੋ ਕਰਦੇ ਤਾਂ ਸ਼ੁਗਲ 'ਚ ਹੈ, ਕੁੜੀਆਂ ਨੂੰ ਯੂ ਨੋ ਡਰਿੰਕ 'ਚ ਕੋਈ ਨਾ ਕੋਈ ਡਰੱਗ ਪਾ ਕੇ ਦੇ ਦਿੰਦੇ ਆ ਜਿਹਦੇ ਨਾਲ ਉਹ ਆਪਣੀ ਸੁਧ ਬੁੱਧ ਗੁਆ ਬੈਠਦੀਆਂ, ਪਰ ਇਹਦੇ ਨਾਲ ਜਿਹੜੇ ਕਾਨੂੰਨੀ ਖਮਿਆਸੇ ਆ ਉਹ ਕਾਫੀ ਮਹਿੰਗੇ ਪੈ ਸਕਦੇ ਆ ਜੀ।
ਠੀਕ ਹੈ। ਅੱਛਾ, ਅਸੀਂ ਇਹ ਦੇਖਿਆ ਹੈਗਾ ਕਿ ਬਹੁਤ ਸਾਰੀਆਂ ਵੱਡੀਆਂ ਜਿਹੜੀਆਂ ਪਾਰਟੀਆਂ ਹੁੰਦੀਆਂ ਨੇ ਜਿਹਦੇ ਵਿੱਚ ਕਿ ਅਸੀਂ ਖਬਰਾਂ 'ਚ ਵੀ ਦੇਖਦੇ ਹਾਂ, ਬਹੁਤ ਸਾਰੇ ਲੋਕਾਂ ਦੀ ਸ਼ਿਕਾਇਤ ਆਉਂਦੀ ਹੈ ਕਿ ਪਾਰਟੀਆਂ ਕਰਨ ਵਾਲੇ ਸ਼ੋਰ ਸ਼ਰਾਬਾ ਜਿਹੜਾ ਪਾ ਰਹੇ ਨੇ, ਸੋ ਇਹਦੇ ਬਾਰੇ ਵੀ ਜਾਣਕਾਰੀ ਦਿਓ ਜਰਾ।
ਹਾਂਜੀ, ਇਸ ਨਾਲ ਕੋਈ ਵੀ ਫਰਕ ਨਹੀਂ ਪੈਂਦਾ ਵੀ ਤੁਹਾਡਾ ਗੁਆਂਢੀ ਸ਼ੋਰ ਮਚਾ ਕੇ ਮੇਰੇ ਆ ਜੀ। ਉਸਦਾ ਕਾਰਨ ਭਾਵੇਂ ਕੋਈ ਪਾਰਟੀ ਹੋਵੇ ਜਾਂ ਉੱਚੀ ਘਾਹ ਕੱਟਣ ਵਾਲੀ ਮਸ਼ੀਨ ਹੋਵੇ ਜਾਂ ਉੱਚੀ ਬੋਲਣ ਯੂ ਨੋ ਭੌਂਕਣ ਵਾਲਾ ਕੁੱਤਾ ਹੀ ਕਿਉਂ ਨਾ ਹੋਵੇ, ਕਾਨੂੰਨ ਵੱਲੋਂ ਹਰ ਤਰ੍ਹਾਂ ਦੇ ਸ਼ੋਰ ਸ਼ਰਾਬੇ ਕਰਨ ਦੀ ਮਨਾਹੀ ਹੈ ਜੀ। ਜੇ ਤੁਹਾਡਾ ਗੁਆਂਢੀ ਬਹੁਤ ਜ਼ਿਆਦਾ ਸ਼ੋਰ ਮਚਾ ਰਿਹਾ ਤਾਂ ਤੁਹਾਨੂੰ ਪਹਿਲਾਂ ਉਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇ ਤੁਸੀਂ ਮਹਿਸੂਸ ਕਰਦੇ ਹੋ ਵੀ ਤੁਸੀਂ ਆਪਣੇ ਗੁਆਂਢੀ ਨਾਲ ਗੱਲਬਾਤ ਨਹੀਂ ਕਰ ਸਕਦੇ ਜਾਂ ਉਹ ਤੁਹਾਡੀ ਗੱਲਬਾਤ ਸੁਣਨ ਨੂੰ ਤਿਆਰ ਹੀ ਨਹੀਂ, ਤਾਂ ਤੁਸੀਂ ਸਿਟੀ ਹਾਲ ਨੂੰ ਵੀ ਕਾਲ ਕਰ ਸਕਦੇ ਹੋ ਅਤੇ ਉਹਨਾਂ ਦੀ ਰਿਪੋਰਟ ਵੀ ਕਰ ਸਕਦੇ ਹੋ। ਅਤੇ ਮੈਂ ਤਾਂ ਜੀ ਇੱਕ ਪੰਜਾਬੀ ਪਾਰਟੀ ਖਿਲਾਫ ਇੱਕ ਰਾਤ 'ਚ ਹੀ ਸੈਂਕੜੇ ਸ਼ਿਕਾਇਤਾਂ ਹੁੰਦੀਆਂ ਵੇਖੀਆਂ ਜੀ। ਜੇ ਤੁਹਾਡਾ ਗੁਆਂਢੀ ਰਾਤ ਨੂੰ ਬਹੁਤ ਜ਼ਿਆਦਾ ਸ਼ੋਰ ਮਚਾ ਰਿਹਾ ਤਾਂ ਤੁਸੀਂ ਪੁਲਿਸ ਨੂੰ ਵੀ ਕਾਲ ਕਰ ਸਕਦੇ ਹੋ। ਮੰਨੋ ਜਾਂ ਨਾ, ਇਹਨੋ ਲੋਕਾਂ ਦੇ ਕੁਝ ਖਾਸ ਹਾਲਾਤ 'ਚ ਇਹਨੋ ਖੱਪ ਪਾਉਣ 'ਤੇ ਵੀ ਕ੍ਰਿਮੀਨਲ ਚਾਰਜਿਸ ਦਾਇਰ ਕੀਤੇ ਗਏ ਹਨ ਜੀ।
ਠੀਕ ਹੈ, ਸਭ ਤੋਂ ਵਧੀਆ ਤਰੀਕਾ ਕੀ ਹੈ ਫਿਰ ਇਹ ਦੱਸੋ ਵੀ ਯਕੀਨੀ ਬਣਾਉਣ ਦਾ ਵੀ ਤੁਹਾਡੇ ਗੁਆਂਢੀ ਜਾਂ ਕੋਈ ਵੀ ਹੋਰ ਬੰਦਾ ਤੁਸੀਂ ਘਰ ਦੇ ਵਿੱਚ ਪਾਰਟੀ ਕਰ ਰਹੇ ਹੋ ਤਾਂ ਤੁਹਾਡੀ ਸ਼ਿਕਾਇਤ ਤੁਹਾਡਾ ਕੋਈ ਪੜੋਸੀ ਨਾ ਕਰੇ।
ਇਹਨਾਂ ਡਿਪੈਂਡ ਕਰਦਾ ਵੀ ਤੁਸੀਂ ਮੈਨੂੰ ਕੁਐਸਚਨ ਵਕੀਲ ਹੁੰਦੇ ਨਾਤੇ ਪੁੱਛ ਰਹੇ ਹੋ ਜਾਂ ਰੈਗੂਲਰ ਯੂਨੋ ਆਮ ਇਨਸਾਨ। ਬਿਲਕੁਲ, ਤੁਸੀਂ ਆਪਣੇ ਗੁਆਂਢੀ ਤੇ ਬਹੁਤ ਜ਼ਿਆਦਾ ਸ਼ੋਰ ਸ਼ਰਾਬਾ ਪਾਉਣ ਲਈ ਯੂਨੋ ਹਰਜਾਨੇ ਦਾ ਦਾਅਵਾ ਵੀ ਕਰ ਸਕਦੇ ਹੋ। ਅਦਾਲਤਾਂ ਇਸ ਲਈ ਹੀ ਬਣੀਆਂ ਹੋਈਆਂ ਕਿ ਅਸੀਂ ਕਾਨੂੰਨ ਨੂੰ ਆਪਣੇ ਹੱਥ 'ਚ ਨਾ ਲਈਏ। ਤੁਸੀਂ ਆਪਣੇ ਗੁਆਂਢੀ ਤੇ ਉਸ ਤੇ ਸ਼ੋਰ ਸ਼ਰਾਬਾ ਕਰਨ ਨਾਲ ਹੋਈ ਪਰੇਸ਼ਾਨੀ ਤੇ ਹਰਜਾਨੇ ਦਾ ਦਾਅਵਾ ਵੀ ਕਰ ਸਕਦੇ ਹੋ। ਯੂਨੋ ਵਕੀਲ ਹੋਣ ਦੇ ਨਾਤੇ ਜੀ ਸਾਡੀ ਸਦਾ ਹੀ ਇਹ ਕੋਸ਼ਿਸ਼ ਰਹਿੰਦੀ ਹੈ ਵੀ ਲੋਕਾਂ ਨੂੰ ਜਾਗਰੂਕ ਕਰੀਏ ਤਾਂ ਕਿ ਉਹਨਾਂ ਦੀ ਜ਼ਿੰਦਗੀ ਇੰਨੀ ਵਧੀਆ ਬਣ ਜਾਵੇ ਤਾਂ ਕਿ ਉਹਨਾਂ ਨੂੰ ਸਾਡੀਆਂ ਸੇਵਾਵਾਂ ਦੀ ਜ਼ਰੂਰਤ ਹੀ ਨਾ ਪਵੇ ਜੀ। ਅਸੀਂ ਇਹ ਵੀ ਨਹੀਂ ਚਾਹੁੰਦੇ ਕਿ ਲੋਕ ਅਦਾਲਤਾਂ 'ਚ ਜਾਣ ਜਾਂ ਆਪਣੇ ਜੀਵਨ 'ਚ ਕਾਨੂੰਨੀ ਝਮੇਲੇ ਨੂੰ ਦਖਲ ਹੋਣ ਦੇਣ ਜੀ। ਸ਼ੋਰ ਸ਼ਰਾਬੇ ਵਾਲੀ ਪਾਰਟੀ ਕਰਨੀ ਤੇ ਯਕੀਨੀ ਬਣਾਉਣਾ ਵੀ ਕੋਈ ਤੁਹਾਡੀ ਸ਼ਿਕਾਇਤ ਵੀ ਨਾ ਕਰੇ, ਇਹਦਾ ਤਾਂ ਜੀ ਸਭ ਤੋਂ ਸੌਖਾ ਤੇ ਸਸਤਾ ਤਰੀਕਾ ਤਾਂ ਇਹੀ ਆ ਵੀ ਤੁਸੀਂ ਆਪਣੇ ਸਾਰੇ ਗੁਆਂਢੀਆਂ ਨੂੰ ਆਪਣੀ ਪਾਰਟੀ 'ਚ ਇਨਵਾਈਟ ਕਰੋ। ਫਿਕਰ ਨਾ ਕਰੋ, ਹੋ ਸਕਦਾ ਕਿ ਸ਼ਾਇਦ ਯੂਨੋ ਤੁਹਾਡੇ ਆਂਢੀ ਗੁਆਂਢੀ ਸਾਰੇ ਨਾ ਵੀ ਪਾਰਟੀ 'ਚ ਆਉਣ, ਪਰ ਜੇ ਸਪੋਜ਼ ਕਰੋ ਰੌਲਾ ਰੱਪਾ ਪੈਂਦਾ ਇਸ ਸਿਚੁਏਸ਼ਨ 'ਚ, ਉਹ ਪੁਲਿਸ ਨੂੰ ਕਾਲ ਕਰਨ ਤੋਂ ਪਹਿਲਾਂ ਦੋ ਵਾਰ ਸੋਚਣਗੇ ਵੀ ਐਟਲੀਸਟ ਸਾਨੂੰ ਵੀ ਇਸ ਪਾਰਟੀ 'ਚ ਬੁਲਾਇਆ ਗਿਆ ਜੀ।
ਠੀਕ ਹੈ, ਅੱਛਾ ਹੁਣ ਕਈ ਵਾਰੀ ਫਰਜ਼ ਕਰ ਲਓ ਵੀ ਜਿਹੜਾ ਹੋਸਟ ਆ ਉਹ ਪਾਰਟੀ ਕਰ ਰਿਹਾ ਤੇ ਉਧਰੋਂ ਕੋਈ ਬੰਦਾ ਆ ਗਿਆ ਪਾਰਟੀ ਦੇ ਵਿੱਚ, ਉਹ ਕੋਈ ਨਸ਼ੀਲੇ ਪਦਾਰਥ ਕੋਈ ਡਰੱਗ ਵਗੈਰਾ ਲੈ ਆ, ਹੁਣ ਕੱਲ ਨੂੰ ਕੋਈ ਪੁਲਿਸ ਆਉਂਦੀ ਆ, ਪੁਲਿਸ ਕਿਆ ਫਿਰ ਜਾਂ ਕੋਈ ਉਹਦੇ ਜਿਹੜਾ ਹੋਸਟ ਹੈ, ਕਿਉਂਕਿ ਹੋਸਟ ਤਾਂ ਕਹੇਗਾ ਜੀ ਮੈਂ ਤਾਂ ਇਹਦੇ ਵਿੱਚ ਇਨਵੋਲਵ ਹੀ ਨਹੀਂ ਸੀਗਾ, ਹੁਣ ਇੱਥੇ 100-200 ਬੰਦਾ ਆ ਗਿਆ, ਪਾਰਟੀ ਚੱਲਦੀ ਪਈ ਹੈ ਤੇ ਆਹ ਬੰਦਾ ਡਰੱਗ ਲੈ ਕੇ ਆ ਗਿਆ, ਪਰ ਕੀ ਹੋਸਟ ਵੀ ਉਹਦੇ ਵਾਸਤੇ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ?
ਇੱਕ ਸਧਾਰਨ ਜਵਾਬ ਵਿੱਚ ਨਹੀਂ ਜੀ, ਜਿੰਨਾ ਚਿਰ ਹੋਸਟ ਨੂੰ ਨਸ਼ਿਆਂ ਬਾਰੇ ਕੋਈ ਜਾਣਕਾਰੀ ਨਹੀਂ ਜੀ। ਸਧਾਰਨ ਚੋਰੀ ਤੋਂ ਲੈ ਕੇ ਵੱਡੇ ਤੋਂ ਵੱਡੇ ਕਤਲ ਤੱਕ ਜੀ, ਹਰ ਕ੍ਰਿਮੀਨਲ ਕੇਸ ਲਈ ਦੋਸ਼ੀ ਨੂੰ ਉਹਦੀ ਨੌਲੇਜ ਹੋਣੀ ਜਾਂ ਉਹਦਾ ਦੋਸ਼ੀ ਦਿਮਾਗ ਹੋਣਾ ਬਹੁਤ ਜ਼ਰੂਰੀ ਹੈ ਜੀ। ਜੇਕਰ ਤੁਸੀਂ ਇਮਾਨਦਾਰੀ ਨਾਲ ਨਹੀਂ ਜਾਣਦੇ ਵੀ ਤੁਹਾਡੇ ਘਰ ਵਿੱਚ ਕੋਈ ਨਸ਼ਾ ਲੈ ਕੇ ਆਇਆ, ਤਾਂ ਤੁਸੀਂ ਅਪਰਾਧ ਲਈ ਦੋਸ਼ੀ ਨਹੀਂ ਪਾਏ ਜਾ ਸਕਦੇ। ਇਸੇ ਕਰਕੇ ਹੀ ਹਰ ਅਪਰਾਧਿਕ ਕੇਸ ਦਾ ਜਿਹੜਾ ਕੋਰਟ ਚੱਲਦਾ, ਮੁਕੱਦਮਾ ਚੱਲਦਾ, ਉਹਦੀ ਇੱਕੋ ਹੀ ਉਹਦਾ ਮੇਨ ਮੋਟਿਵ ਹੁੰਦਾ, ਸੱਚ ਦੀ ਖੋਜ ਜੀ।
ਠੀਕ ਹੈ, ਅੱਛਾ ਹੁਣ ਹੁੰਦਾ ਕੀ ਹੈ ਕਿ ਬੰਦੇ ਕਈ ਵਾਰੀ ਪਾਰਟੀ ਤੇ ਗਏ ਆ, ਜੇ ਉਹਨਾਂ ਦੀ ਕੋਈ ਪਾਰਟੀ ਦੇ ਦਰਮਿਆਨ ਫੋਟੋ ਖਿੱਚ ਕੇ ਉਹਨੂੰ ਸੋਸ਼ਲ ਮੀਡੀਆ ਤੇ ਪਾ ਦੇ ਤੇ ਉਹਦੇ ਤੇ ਕੋਈ ਗਲਤ ਕਮੈਂਟ ਕਰ ਰਿਹਾ, ਤਾਂ ਕੀ ਉਹ ਤੇ ਵੀ ਕਾਨੂੰਨੀ ਕਾਰਵਾਈ ਹੋ ਸਕਦੀ ਹੈ?
ਜਦਵੀਰ ਜੀ, ਅਸੀਂ ਕਿਤੇ ਵੀ ਹੋਈਏ, ਗੁਰਦੁਆਰਾ ਸਾਹਿਬ 'ਚ, ਕਿਸੇ ਪਾਰਟੀ ਜਾਂ ਕਿਸੇ ਦੇ ਘਰ 'ਚ, ਕੁਝ ਵਿਅਕਤੀ ਸਭ ਕੁਝ ਰਿਕਾਰਡ ਕਰਨਾ ਚਾਹੁੰਦੇ ਹਨ ਅਤੇ ਇਸ ਨੂੰ ਸੋਸ਼ਲ ਮੀਡੀਆ ਤੇ ਪਾਉਣ ਤੋਂ ਵੀ ਬਿਲਕੁਲ ਗਰੇਜ਼ ਨਹੀਂ ਕਰਦੇ ਜੀ। ਜੇ ਤੁਸੀਂ ਕਿਸੇ ਵੀ ਕਿਸੇ ਦੀ ਵੀ ਤਸਵੀਰ ਨਾਲ ਝੂਠੀਆਂ ਗੱਲਾਂ ਕਹਿ ਰਹੇ ਹੋ ਜਾਂ ਕਾਨੂੰਨ ਦੇ ਤਹਿਤ ਜਿਸ ਤਰ੍ਹਾਂ ਤੁਸੀਂ ਕੋਈ ਹਰਕਤ ਕਰਦੇ ਹੋ ਤਾਂ ਕਾਨੂੰਨ ਦੇ ਤਹਿਤ ਇਸ ਨੂੰ ਮਾਨਹਾਨੀ ਕਿਹਾ ਜਾਂਦਾ ਜੀ। ਪਰ ਇਹ ਮਾੜੀਆਂ ਚੀਜ਼ਾਂ ਉਸ ਕਿਸਮ ਦੀਆਂ ਹੋਣੀਆਂ ਚਾਹੀਦੀਆਂ ਜਿਸ ਨਾਲ ਕਿਸੇ ਵਿਅਕਤੀ ਜਾਂ ਕਾਰੋਬਾਰਾਂ ਦੀ ਸਾਖ ਨੂੰ ਠੇਸ ਪਹੁੰਚਦੀ ਹੋਵੇ ਜੀ, ਜਾਂ ਕੁਛ ਅਜਿਹਾ ਜੋ ਪਾਠਕ ਜਾਂ ਸ਼ਰੋਤੇ ਨੂੰ ਵਿਅਕਤੀ ਦੇ ਮਾੜੇ ਕਰੈਕਟਰ ਵਾਲਾ ਹੋਣ ਬਾਰੇ ਸੋਚਣ ਲਈ ਮਜਬੂਰ ਕਰ ਦੇਵੇ ਜੀ। ਪਰ ਜੇ ਤਸਵੀਰਾਂ ਸਿਰਫ ਪਾਰਟੀ ਵਿੱਚ ਨਾ, ਤੇ ਕੋਈ ਵਿਅਕਤੀ ਸਿਰਫ ਇਸ ਲਈ ਖੁਸ਼ ਨਹੀਂ ਕਿ ਉਹ ਤਸਵੀਰ 'ਚ ਕਿਵੇਂ ਦਿਖਾਈ ਦੇ ਰਿਹਾ, ਤਾਂ ਕਾਨੂੰਨ ਜਿਹੜੀ ਆਪਣੀ ਐਕਸਪੈਕਟੇਸ਼ਨ ਆਫ ਪ੍ਰਾਈਵੇਸੀ ਹੈ, ਪਰਦੇਦਾਰੀ ਦੇ ਮੁੱਦਿਆਂ ਬਾਰੇ ਹਜੇ ਇੰਨਾ ਸਪਸ਼ਟ ਨਹੀਂ ਹੈ ਜੀ।
ਨਹੀਂ, ਪਰ ਇਹਨੂੰ ਥੋੜਾ ਹੋਰ ਕਲੀਅਰ ਕਰੋ ਕਿ ਫਰਜ਼ ਕਰ ਲਓ ਕਿ ਬੰਦਾ ਪਾਰਟੀ 'ਚ ਕੋਈ ਡਾਂਸ ਕਰ ਰਿਹਾ, ਕੁਛ ਕਰ ਰਿਹਾ, ਉਹਦੀ ਇਜਾਜ਼ਤ ਤੋਂ ਬਿਨਾਂ ਉਹਦੀ ਫੋਟੋ ਖਿੱਚੀ ਜਾ ਸਕਦੀ ਹੈ ਜਾਂ ਉਹਨਾਂ ਦੀ ਵੀਡੀਓ ਬਣਾਈ ਜਾ ਸਕਦੀ ਹੈ ਕਿਸੇ ਪਾਰਟੀ 'ਚ?
ਲੋਕ ਕਿਸੇ ਵੀ ਜਨਤਕ ਸਥਾਨ ਤੇ ਜੋ ਵੀ ਵੀਡੀਓ ਬਣਾਉਣਾ ਚਾਹੁਣ ਉਹ ਬਣਾ ਸਕਦੇ ਹਾਂ ਜੀ, ਜਿਵੇਂ ਕਿ ਫੁੱਟਪਾਥ ਤੇ ਜਾਂ ਤੁਹਾਡੀ ਪਾਰਕ 'ਚ ਪਾਰਟੀ ਹੋ ਰਹੀ ਹੈ, ਉਹ ਇਹ ਵੀਡੀਓ ਤੁਹਾਡੀ ਆਗਿਆ ਤੋਂ ਬਿਨਾਂ ਸੋਸ਼ਲ ਮੀਡੀਆ ਤੇ ਪਾ ਵੀ ਸਕਦੇ ਹਾਂ, ਜਦੋਂ ਤੱਕ ਉਹਨਾਂ ਨੂੰ ਇਸ ਤਰ੍ਹਾਂ ਕਰਨ ਲਈ ਉਸ ਵੀਡੀਓ ਜਾਂ ਉਸ ਪਰਟੀਕੁਲਰ ਤਸਵੀਰ ਲਈ ਕਿਸੇ ਨੇ ਕੋਈ ਭੁਗਤਾਨ ਨਾ ਕੀਤਾ ਹੋਵੇ। ਮੁੱਖਲੀ ਗੱਲ ਤਾਂ ਇਹ ਹੈ ਜੀ ਵੀ ਪਬਲਿਕ ਪਲੇਸ ਤੇ ਦੇਰ ਇਜ਼ ਨੋ ਐਕਸਪੈਕਟੇਸ਼ਨ ਆਫ ਪ੍ਰਾਈਵੇਸੀ, ਭਾਵ ਜਨਤਕ ਸਥਾਨ ਤੇ ਪਰਦੇਦਾਰੀ ਦੀ ਤੁਸੀਂ ਕੋਈ ਉਮੀਦ ਨਹੀਂ ਰੱਖ ਸਕਦੇ ਜੀ। ਕਿਸੇ ਹਾਲ ਚ ਜਾਂ ਕਿਸੇ ਘਰ ਚ ਨਿੱਜੀ ਪਾਰਟੀ ਕਰਨੀ ਕਿਸੇ ਯੂ ਨੋ ਜਨਤਕ ਪਾਰਕ ਜਾਂ ਪਾਰਟੀ ਕਰਨ ਵਾਲੀ ਥਾਂ ਤੋਂ ਬਿਲਕੁਲ ਅਲੱਗ ਹੁੰਦੀ ਹੈ ਜੀ। ਕਾਨੂੰਨ ਉਸ ਪ੍ਰਾਈਵੇਸੀ ਦੇ ਪੱਧਰ ਬਾਰੇ ਬਿਲਕੁਲ ਸਪਸ਼ਟ ਨਹੀਂ ਜਿਸ ਦੀ ਤੁਸੀਂ ਉਮੀਦ ਕਰ ਸਕਦੇ ਹੋ। ਇਸ ਲਈ ਸਭ ਤੋਂ ਸੁਰੱਖਿਅਤ ਚੀਜ਼ ਇਹ ਹੈ ਵੀ ਜਨਤਕ ਤੌਰ ਤੇ ਕੁਝ ਵੀ ਅਜਿਹਾ ਨਹੀਂ ਤੁਹਾਨੂੰ ਕਰਨਾ ਚਾਹੀਦਾ ਜਿਹਦੇ ਲਈ ਤੁਹਾਨੂੰ ਲੇਟਰ ਆਨ ਸੋਸ਼ਲ ਮੀਡੀਆ ਤੇ ਸ਼ਰਮਿੰਦਾ ਹੋਣਾ ਪਵੇ।
ਠੀਕ ਹੈ। ਅੱਛਾ, ਹੁਣ ਇਹ ਵੀ ਹੋ ਸਕਦਾ ਹੈ ਕਿ ਬੰਦਿਆਂ ਨੇ ਇਕੱਠਿਆਂ ਨੇ ਸ਼ਰਾਬ ਪੀਤੀ, ਅਸੀਂ ਕਦੇ ਗੱਲ ਸੁਣ ਲੈਂਦੇ ਹਾਂ ਜੀ ਉਹ ਬੰਦਾ ਰਾਤ ਆਇਆ ਜੀ ਪਾਰਟੀ ਤੋਂ ਵਾਪਸ ਆਇਆ ਤੇ ਉਹ ਫਿਰ ਪੂਰਾ ਹੋ ਗਿਆ, ਸਵੇਰੇ ਨਹੀਂ ਉੱਠ ਸਕਿਆ। ਹੁਣ ਕੱਲ ਨੂੰ ਕਿਤੇ ਉਹਨਾਂ ਦੀ ਬਾਅਦ ਚ ਆਟੋਪਸੀ ਹੁੰਦੀ ਹੈ, ਕੋਈ ਐਲਕੋਹਲ ਪੋਇਜ਼ਨਿੰਗ ਦਾ ਮਾਮਲਾ ਨਿਕਲ ਆਉਂਦਾ ਹੈ ਜਾਂ ਹੋਰ ਕੋਈ ਕਿਸੇ ਤਰ੍ਹਾਂ ਦਾ ਦਿੱਕਤ ਆ ਜਾਂਦੀ ਹੈ, ਤੇ ਜਿਹੜੇ ਬੰਦਿਆਂ ਦੇ ਨਾਲ ਉਹਨੇ ਬੈਠ ਕੇ ਸ਼ਰਾਬ ਪੀਤੀ ਹੁੰਦੀ ਹੈ, ਕੀ ਸ਼ਰਾਬ ਪਿਲਾਉਣ ਵਾਲੇ ਵਿਅਕਤੀ ਦੇ ਉੱਤੇ ਵੀ ਕੋਈ ਕੇਸ ਹੋ ਸਕਦਾ ਹੈ?
ਬਹੁਤ ਸਾਰੇ ਯੂ ਨੋ ਚੰਗੇ ਲੋਕਾਂ ਦੀ ਸ਼ਰਾਬ ਪੀਣ ਦੇ ਨਤੀਜੇ ਵਜੋਂ ਮੌਤ ਹੋ ਗਈ ਹੈ, ਬਹੁਤ ਸਾਰੇ ਹੋਰ ਲੋਕਾਂ ਦੀ ਮੌਤ ਹੋ ਸਕਦੀ ਹੈ ਜੀ। ਯੂ ਨੋ ਜੇ ਪਰਿਵਾਰ ਇਹ ਸਾਬਤ ਕਰ ਸਕੇ ਕਿ ਤੁਸੀਂ ਕਿਸੇ ਨੂੰ ਆਪਣੇ ਘਰ ਚ ਬੁਲਾਇਆ ਸੀ ਤਾਂ ਇਸਦਾ ਮਤਲਬ ਇਹ ਹੈ ਕਿ ਤੁਹਾਡਾ ਫਰਜ਼ ਇਹ ਯਕੀਨੀ ਬਣਾਉਣਾ ਸੀ ਕਿ ਉਹ ਸੁਰੱਖਿਅਤ ਰਹਿਣ ਜੀ। ਤੁਸੀਂ ਸ਼ਰਾਬੀ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਹੋਰ ਸ਼ਰਾਬ ਵਰਤਾਈ ਗਏ, ਜੇ ਤੁਸੀਂ ਉਹਨਾਂ ਨੂੰ ਸ਼ਰਾਬ ਪੀਣ ਲਈ ਮਜਬੂਰ ਕਰਦੇ ਰਹੇ, ਅਤੇ ਮਜਬੂਰ ਕਰਨ ਦਾ ਮਤਲਬ ਇਹ ਨਹੀਂ ਵੀ ਤੁਸੀਂ ਉਹਨਾਂ ਦੇ ਸਿਰ ਤੇ ਬੰਦੂਕ ਰੱਖ ਕੇ ਉਹਨਾਂ ਨੂੰ ਮਜਬੂਰ ਕੀਤਾ, ਪਰ ਕਈ ਵਾਰ ਲੋਕੀ ਸ਼ਬਦਾਵਲੀ ਯੂ ਨੋ ਵਰਡਿੰਗ ਇਹੋ ਜਿਹੀ ਵਰਤਦੇ ਹੈ ਕਿ ਦੂਜਾ ਬੰਦਾ ਸ਼ਰਾਬ ਪੀਣ ਲਈ ਮਜਬੂਰ ਹੋ ਜਾਂਦਾ ਜੀ। ਉਦਾਹਰਨ ਵਜੋਂ ਜੇ ਤੁਸੀਂ ਕਿਸੇ ਨੂੰ ਕਹਿੰਦੇ ਯਾਰ ਤੂੰ ਬੰਦਾ ਜਾਂ ਪਜਾਮਾ, ਤੇਰੇ ਤੋਂ ਇੱਕ ਛੋਟਾ ਜਿਹਾ ਪੈਗ ਨਹੀਂ ਫਿਨਿਸ਼ ਹੋਇਆ ਹੁੰਦਾ ਜੀ। ਯੂ ਨੋ ਜੇ ਕੋਈ ਇਹੋ ਜਿਹੀ ਸਿਚੁਏਸ਼ਨ ਚ ਬੰਦੇ ਦਾ ਨੁਕਸਾਨ ਹੋ ਜਾਏ, ਬੰਦੇ ਦੀ ਡੈਥ ਹੋ ਜਾਏ, ਤਾਂ ਉਸਦਾ ਜਿਹੜਾ ਸਰਵਾਈਵਿੰਗ ਪਰਿਵਾਰ ਹੈ ਉਹ ਤੁਹਾਡੇ ਤੇ ਮੁਕੱਦਮਾ ਕਰ ਸਕਦਾ ਅਤੇ ਮੋਸਟ ਪ੍ਰੋਬਬਲੀ ਜਿੱਤ ਵੀ ਸਕਦਾ ਜੀ।
ਠੀਕ ਹੈ। ਅੱਛਾ, ਹੁਣ ਜੇ ਸ਼ਰਾਬ ਦੀ ਗੱਲ ਨੂੰ ਇੱਕ ਪਾਸੇ ਰੱਖ ਦਿੱਤਾ ਜਾਵੇ, ਕਿਉਂਕਿ ਅਸੀਂ ਦੇਖਦੇ ਹਾਂ ਕਿ ਘਰਾਂ ਦੇ ਵਿੱਚ ਜਦੋਂ ਪਾਰਟੀਜ਼ ਹੁੰਦੀਆਂ ਨੇ ਕਈ ਵਾਰੀ ਲੋਕ ਬੜੇ ਜਜ਼ਬਾਤੀ ਹੋ ਜਾਂਦੇ ਨੇ, ਖਾਸ ਕਰ ਕੋਈ ਪੋਲੀਟੀਕਲ ਗੱਲ ਹੈ ਜਾਂ ਕੋਈ ਧਾਰਮਿਕ ਗੱਲ ਹੈ ਜਾਂ ਹੋਰ ਵੈਸੇ ਵੀ ਕੋਈ ਗੱਲ ਹੈ, ਤੇ ਇੱਕ ਦੂਸਰੇ ਦੇ ਨਾਲ ਅਸੀਂ ਫਿਜ਼ੀਕਲੀ ਲੜਾਈ ਵੀ ਕਰ ਲੈਂਦੇ ਹਾਂ, ਇੱਕ ਦੂਸਰੇ ਨੂੰ ਫਿਜ਼ੀਕਲੀ ਜ਼ਖਮੀ ਵੀ ਹੋ ਜਾਂਦੇ ਹਾਂ ਪਾਰਟੀ ਦੇ ਵਿੱਚ, ਤੇ ਫਿਰ ਜੇ ਕੋਈ ਐਸਾ ਮਾਮਲਾ ਹੋ ਜਾਏ ਤੇ ਫਿਰ ਹੋਸਟ ਦੇ ਉੱਤੇ ਵੀ ਕੋਈ ਦਾਵਾ ਕਰ ਸਕਦਾ ਹੈ, ਕੋਈ ਕੇਸ ਕਰ ਸਕਦਾ?
ਉਹ ਤੁਹਾਡੇ ਤੇ ਮੁਕੱਦਮਾ ਕਰਨ ਦੀ ਕੋਸ਼ਿਸ਼ ਤਾਂ ਜ਼ਰੂਰ ਕਰ ਸਕਦੇ ਹਾਂ ਜੇ ਉਹ ਇਸ ਸੋਚ ਦੇ ਮਾਲਕ ਹਨ ਕਿ ਤੁਹਾਡੇ ਕੋਲ ਪੈਸਾ ਧੇਲਾ ਬਹੁਤ ਹੈ ਜਾਂ ਤੁਸੀਂ ਮਕਾਨ ਦੇ ਮਾਲਕ ਹੋ, ਕੋਈ ਵੀ ਇਸ ਤਰ੍ਹਾਂ ਦੇ ਮੌਕੇ ਦਾ ਲਾਭ ਉਠਾਉਣ ਦਾ ਯਤਨ ਜ਼ਰੂਰ ਕਰ ਸਕਦਾ ਜੀ, ਪਰ ਇਹ ਸਾਬਤ ਕਰਨਾ ਬਹੁਤ ਮੁਸ਼ਕਲ ਹੋਵੇਗਾ। ਹਾਂ, ਜੇ ਜ਼ਖਮੀ ਵਿਅਕਤੀ ਸਾਬਤ ਕਰ ਦੇਵੇ ਕਿ ਤੁਹਾਨੂੰ ਪਤਾ ਸੀ ਚੰਗੀ ਤਰ੍ਹਾਂ ਕਿ ਹਮਲਾਵਰ ਵਿਅਕਤੀ ਇਸ ਤਰ੍ਹਾਂ ਕਰਨ ਦੇ ਯੋਗ ਹੈ ਜੀ, ਇਹ ਨਹੀਂ ਸਮਝਿਆ ਜਾ ਸਕਦਾ ਕਿ ਉਹ ਵਿਅਕਤੀ ਜੋ ਪਾਰਟੀ ਕਰ ਰਿਹਾ ਉਸਨੂੰ ਇਹ ਪਹਿਲਾਂ ਪਤਾ ਸੀ ਕਿ ਇਸ ਤਰ੍ਹਾਂ ਦਾ ਪੰਗਾ ਪੈ ਸਕਦਾ, ਪਰ ਜੇ ਤੁਸੀਂ ਆਪਣੇ ਘਰ ਚ ਉਹਨਾਂ ਲੋਕਾਂ ਨੂੰ ਪਾਰਟੀ ਤੇ ਇਨਵਾਈਟ ਕਰਦੇ ਹੋ ਜੋ ਇੱਕ ਦੂਜੇ ਨੂੰ ਦੇਖ ਕੇ ਜਰ ਵੀ ਨਹੀਂ ਸਕਦੇ ਅਤੇ ਉਹ ਆਪਸ ਸੰਗ ਫਸਾ ਸਕਦੇ ਹਨ ਜਾਂ ਫਸਾ ਲੈਂਦੇ ਹਨ, ਤਾਂ ਉਸ ਸਥਿਤੀ ਚ ਕਿਸੇ ਧਿਰ ਦਾ ਨੁਕਸਾਨ ਹੋਣ ਦੀ ਸੂਰਤ ਚ ਤੁਹਾਨੂੰ ਕਾਨੂੰਨੀ ਜ਼ਿੰਮੇਵਾਰੀ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ। ਸੋ ਜੇ ਤੁਹਾਨੂੰ ਆਲਰੇਡੀ ਪਹਿਲਾਂ ਪਤਾ ਵੀ ਇਹ ਦੋ ਬੰਦੇ ਇੱਕ ਦੂਜੇ ਨੂੰ ਜਰ ਹੀ ਨਹੀਂ ਸਕਦੇ ਤੇ ਇੱਕ ਜਗ੍ਹਾ ਇਕੱਠੇ ਨਹੀਂ ਹੋ ਸਕਦੇ, ਤੁਸੀਂ ਉਹਨਾਂ ਨੂੰ ਇਨਵਾਈਟ ਕਰਦੇ ਹੋ, ਦੋਨੋਂ ਲੜ ਪੈਂਦੇ ਆ, ਦੋਨਾਂ ਚੋਂ ਇੱਕ ਦੀ ਮੌਤ ਹੋ ਜਾਂਦੀ ਹੈ ਜਾਂ ਨੁਕਸਾਨ ਹੋ ਜਾਂਦਾ, ਤਾਂ ਡੈਫੀਨੇਟਲੀ ਯੂ ਨੋ ਤੁਹਾਨੂੰ ਕੋਰਟ ਕਚਹਿਰੀ ਵਿੱਚ ਸੂ ਕੀਤਾ ਜਾ ਸਕਦਾ, ਕਿਉਂਕਿ ਤੁਹਾਤੋਂ ਐਕਸਪੈਕਟ ਕੀਤਾ ਜਾਂਦਾ ਵੀ ਤੁਹਾਡੀ ਰੀਜਨੇਬਲ ਫੋਰਸਾਈਟ ਹੋਣੀ ਚਾਹੀਦੀ ਹੈ, ਤੁਹਾਡੀ ਜਿਹੜੀ ਯੂ ਨੋ ਦੂਰਅੰਦੇਸ਼ੀ ਇੰਨੀ ਹੋਣੀ ਚਾਹੀਦੀ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਵੀ ਇਹ ਇੱਕ ਦੂਜੇ ਦਾ ਨੁਕਸਾਨ ਕਰ ਸਕਦੇ ਹਾਂ, ਤਾਂ ਤੁਸੀਂ ਉਹਦੇ ਬਾਵਜੂਦ ਇਹਨਾਂ ਦੋਨੋਂ ਬੰਦਿਆਂ ਨੂੰ ਆਪਣੇ ਘਰੇ ਸੱਦਿਆ ਜੀ।
ਠੀਕ ਹੈ। ਅੱਛਾ, ਅਸੀਂ ਕਈ ਵਾਰੀ ਇਹ ਵੀ ਦੇਖਿਆ ਹੈ ਕਿ ਲੋਕ ਨਾ ਜਦੋਂ ਬੈਠੇ ਹੁੰਦੇ ਆ ਚਾਰ ਪੰਜ ਜਣੇ ਇਕੱਠੇ, ਚਲੋ ਡਰਿੰਕ ਕਰ ਰਹੇ ਆ, ਨੇੜੇ ਕੋਈ ਬੱਚਾ ਆ ਗਿਆ, ਬੱਚੇ ਨੂੰ ਮਜ਼ਾਕ ਕਹਿਣਗੇ ਲੈ ਵੀ ਬੇਟਾ ਤੂੰ ਵੀ ਥੋੜਾ ਜਿਹਾ ਪੀਲਾ ਜਾਂ ਕੁਛ ਏਦਾਂ ਕਰ ਦਿੰਦੇ, ਹੁਣ ਇਹਦਾ ਵੀ ਕੋਈ ਨੁਕਸਾਨ ਹੋ ਸਕਦਾ?
ਇਹ ਨਾ ਸਮਝੋ ਕਿ ਇਹ ਸਿਰਫ ਯੂ ਨੋ ਬੱਚੇ ਨੂੰ ਇੱਕ ਘੁੱਟ ਸ਼ਰਾਬ ਦੇਣ ਦੀ ਗੱਲ ਹੈ, ਪਰ ਇਸ ਤਰ੍ਹਾਂ ਭੁੱਲ ਕੇ ਵੀ ਨਹੀਂ ਕਰਨਾ ਚਾਹੀਦਾ, ਇਸ ਦੇ ਕਈ ਮਾੜੇ ਸਿੱਟੇ ਨਿਕਲ ਸਕਦੇ ਜੀ। ਪਹਿਲੀ ਗੱਲ ਤਾਂ ਇਹ ਹੈ ਕਿ ਬੱਚੇ ਨੂੰ ਨੁਕਸਾਨ ਪਹੁੰਚਾਉਣ ਵਾਲੀ ਚੀਜ਼ ਆ ਜੀ, ਡੈਫੀਨੇਟਲੀ। ਦੂਜੀ ਗੱਲ, ਤੁਸੀਂ ਬੱਚੇ ਨੂੰ ਇਸ ਬਾਰੇ ਇਹ ਕਹਿ ਕੇ ਉਕਸਾ ਰਹੇ ਹੋ ਕਿ ਸ਼ਰਾਬ ਤਾਂ ਆਮ ਜਿਹੀ ਚੀਜ਼ ਆ ਅਤੇ ਇੱਕ ਪੈਗ ਨਾਲ ਕੀ ਹੋਣ ਲੱਗਾ, ਜੋ ਕਿ ਕਾਨੂੰਨੀ ਜ਼ੁਰਮ ਹੈ ਜੀ। ਆਖਰੀ ਗੱਲ, ਤੁਸੀਂ ਇਸ ਤਰ੍ਹਾਂ ਕਰਕੇ ਬੱਚੇ ਨੂੰ ਖਤਰੇ 'ਚ ਪਾ ਰਹੇ ਹੋ, ਕਿਸੇ ਨੇ ਵੀ ਇਸ ਗੱਲ ਦੀ ਜੇ ਗਾਂਹ ਇਤਲਾਹ ਦੇ ਦਿੱਤੀ ਜਾਂ ਤੁਹਾਡੀ ਚੁਗਲੀ ਕਰ ਦਿੱਤੀ ਤਾਂ ਤੁਹਾਨੂੰ ਇਹ ਸ਼ੁਗਲ ਬਹੁਤ ਮਹਿੰਗਾ ਪੈ ਸਕਦਾ ਜੀ। ਯੂ ਨੋ ਜੇ ਬੱਚੇ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਪਹੁੰਚਣ ਦਾ ਡਰ ਹੋਵੇ ਆਪਣੇ ਪੇਰੈਂਟਸ ਕੋਲੋਂ ਜਾਂ ਕਿਸੇ ਕੋਲੋਂ ਵੀ, ਤਾਂ ਬੱਚਾ ਪੇਰੈਂਟਸ ਕੋਲੋਂ ਖੋਇਆ ਜਾ ਸਕਦਾ ਥਰੂ ਦਾ ਗਵਰਨਮੈਂਟ ਜੀ।
ਠੀਕ ਹੈ। ਔਰ ਪਾਰਟੀ ਚ ਕੋਈ ਸ਼ਰਾਬ ਵਗੈਰਾ ਜੇ ਸਰਵ ਕਰਨੀ ਹੈ ਤਾਂ ਉਹਦੇ ਲਈ ਲਿਕਰ ਲਾਇਸੈਂਸ ਦੀ ਲੋੜ ਪੈਂਦੀ ਹੈ ਜੇ ਪਾਰਟੀ ਚ ਕਿਸੇ ਨੇ ਕਰਨੀ ਹੈ?
ਇਹ ਡਿਪੈਂਡ ਕਰਦਾ ਜੀ, ਆਪਾਂ ਹੁਣ ਤੁਹਾਡਾ ਇਸ ਵੇਲੇ ਪ੍ਰੋਗਰਾਮ ਥਰੂ ਆਊਟ ਕੈਨੇਡਾ ਜਾ ਰਿਹਾ, ਸੋ ਮੈਂ ਉਸ ਤਰੀਕੇ ਨਾਲ ਆਪਣਾ ਜਵਾਬ ਦੇਣ ਦੀ ਕੋਸ਼ਿਸ਼ ਕਰ ਰਿਹਾ, ਕਿਉਂਕਿ ਯੂ ਨੋ ਤੁਹਾਡੀ ਬਹੁਤ ਵੱਡੀ ਆਡੀਅੰਸ ਜਦਵੀਰ ਜੀ, ਇਹ ਮਸਲਾ ਥੋੜਾ ਗੁੰਝਲਦਾਰ ਬਣ ਜਾਂਦਾ ਜੀ। ਜੇ ਕੋਈ ਪ੍ਰਾਈਵੇਟ ਪਾਰਟੀ ਕਰ ਰਿਹਾ ਤਾਂ ਕੀ ਉਸ ਨੂੰ ਵੀ ਡਰਾਈਵਰ ਸੋਰੀ ਆਪਣੀ ਲਿਕਰ ਲਾਇਸੈਂਸ ਦੀ ਲੋੜ ਹੈ? ਇਸ ਲਿਕਰ ਲਾਇਸੈਂਸ ਨੂੰ ਖਾਸ ਮੌਕੇ ਲਈ ਲਾਇਸੈਂਸ ਭਾਵ ਸਪੈਸ਼ਲ ਓਕੇਜ਼ਨ ਲਾਇਸੈਂਸ ਵੀ ਕਿਹਾ ਜਾਂਦਾ ਜੀ। ਜੇ ਤੁਸੀਂ ਖਾਸ ਮੌਕਿਆਂ ਜਿਵੇਂ ਕ੍ਰਿਸਮਸ ਦੇ ਮੌਕੇ ਤੇ ਜਾਂ ਤੇ ਕਿਸੇ ਹਾਲ ਜਾਂ ਪਬਲਿਕ ਪਲੇਸ ਤੇ ਸ਼ਰਾਬ ਵਰਤਾਉਣੀ ਚਾਹੁੰਦੇ ਹੋ ਤਾਂ ਤੁਹਾਨੂੰ ਯੂ ਨੋ ਇਸ ਲਈ ਸਪੈਸ਼ਲ ਲਾਇਸੈਂਸ ਦੀ ਲੋੜ ਹੈ। ਜਿਵੇਂ ਕਿ ਅਲਬਰਟਾ ਚ ਯੂ ਨੋ ਜੇ ਤੁਸੀਂ ਜਿੱਥੋਂ ਵੀ ਸ਼ਰਾਬ ਵਗੈਰਾ ਲੈਂਦੇ ਹੋ ਉੱਥੋਂ ਤੁਸੀਂ ਲਿਕਰ ਲਾਇਸੈਂਸ ਵੀ ਲੈ ਸਕਦੇ ਹੋ। ਸਰਕਾਰ ਸਮਝਦੀ ਹੈ ਵੀ ਇਸ ਤਰ੍ਹਾਂ ਦੇ ਥਾਵਾਂ ਤੇ ਸ਼ਰਾਬ ਕਾਰਨ ਖਤਰਾ ਹੋ ਸਕਦਾ, ਇਸ ਲਈ ਉਹ ਇਸ ਤਰ੍ਹਾਂ ਦੇ ਮੌਕਿਆਂ ਤੇ ਜਦੋਂ ਆਮ ਥਾਂ ਤੇ ਇਸ ਦੀ ਵਰਤੋਂ ਹੁੰਦੀ ਹੈ ਤਾਂ ਇਸ ਤੇ ਖਾਸ ਨਜ਼ਰ ਰੱਖਣਾ ਚਾਹੁੰਦੀ ਹੈ। ਸੋ ਦੈਟਸ ਦਾ ਹੋਲ ਆਈਡੀਆ ਆਫ, ਤਾਂ ਕਿ ਯੂ ਨੋ ਲੋਕਲ ਮਿਊਨਿਸਪਲ ਗਵਰਨਮੈਂਟ ਨੂੰ ਪਤਾ ਹੋਵੇ ਕਿ ਵੀ ਯੂ ਨੋ ਕਿੱਥੇ ਲੋਕਾਂ ਦਾ ਇਕੱਠ ਹੋਣਾ, ਤਾਂ ਕਿ ਲੇਟਰ ਆਨ ਡਾਊਨ ਦਾ ਰੋਡ ਅਗਰ ਉੱਥੇ ਕੋਈ ਰੌਲਾ ਗੌਲਾ ਪੈਂਦਾ ਤਾਂ ਦੇ ਕੈਨ ਹੈਂਡਲ ਇਟ।
ਠੀਕ ਹੈ, ਬੜਾ ਵਧੀਆ ਤੁਸੀਂ ਦੱਸਿਆ। ਅੱਛਾ, ਕਈ ਵਾਰੀ ਇਹ ਹੁੰਦਾ ਬੰਦਾ ਕਹਿੰਦਾ ਜੀ ਲਿਕਰ ਲਾਇਸੈਂਸ ਲੈ ਲਿਆ ਜੀ ਹੁਣ ਕੋਈ ਡਰ ਵਾਲੀ ਗੱਲ ਨਹੀਂ ਹੈ, ਪਰ ਸਵਾਲ ਇਹ ਹੈ ਕਿ ਲਿਕਰ ਲਾਇਸੈਂਸ ਤਾਂ ਲੈ ਲਿਆ ਕਿਸੇ ਨੇ, ਪਰ ਕਿਸੇ ਨੂੰ ਦੂਸਰੇ ਨੂੰ ਸ਼ਰਾਬ ਇੰਨੀ ਪਿਆਤੀ ਵੀ ਉਹ ਫਿਰ ਸ਼ਰਾਬੀ ਹੋ ਗਿਆ, ਔਰ ਕੋਈ ਜੇ ਉਹਦੇ ਕੋਲੋਂ ਕੋਈ ਨੁਕਸਾਨ ਹੋ ਗਿਆ ਤੇ ਫਿਰ ਇਸ ਇਹ ਜਿਹੜਾ ਕੰਮ ਹੈ ਇਹਦੇ ਵਾਸਤੇ ਕਿਸੇ ਨੂੰ ਜ਼ਿੰਮੇਵਾਰ ਵੀ ਠਹਿਰਾਇਆ ਜਾ ਸਕਦਾ?
ਸ਼ਰਾਬ ਪਿਆਉਣ ਦਾ ਲਾਇਸੈਂਸ ਲੈਣ ਵੇਲੇ ਤੁਹਾਨੂੰ ਇਸ ਗੱਲ ਦੀ ਸਹਿਮਤੀ ਦੇਣੀ ਪੈਂਦੀ ਹੈ ਵੀ ਜੇ ਕੋਈ ਸ਼ਰਾਬੀ ਹੋ ਗਿਆ ਤਾਂ ਤੁਸੀਂ ਜ਼ਿੰਮੇਵਾਰ ਹੋਵੋਗੇ ਜੀ। ਇਹ ਸ਼ਰਤ ਵੀ ਉਸ ਸ਼ਰਤ ਵਾਂਗ ਹੀ ਹੈ ਜਿਹੜੀ ਘਰ ਵਰਤਾਈ ਜਾਣ ਵਾਲੀ ਸ਼ਰਾਬ ਲਈ ਹੈ ਜੀ। ਇਸ ਤੋਂ ਪਹਿਲਾਂ ਕਿ ਯੂ ਨੋ ਕਿ ਕੋਈ ਤੁਹਾਡੇ ਤੇ ਇਸ ਤਰ੍ਹਾਂ ਦੀ ਜ਼ਿੰਮੇਵਾਰੀ ਥੋਪਣ ਦੀ ਕੋਸ਼ਿਸ਼ ਕਰੇ, ਤੁਹਾਨੂੰ ਕੁਝ ਗੱਲਾਂ ਦਾ ਵਿਚਾਰ ਕਰਨਾ ਚਾਹੀਦਾ। ਫਾਰ ਐਗਜ਼ਾਮਪਲ, ਕੀ ਤੁਸੀਂ ਛੋਟੀ ਉਮਰ ਵਾਲਿਆਂ ਨੂੰ ਸ਼ਰਾਬ ਪੀਣ ਦੀ ਆਗਿਆ ਦੇ ਰਹੇ ਹੋ? ਕੀ ਤੁਸੀਂ ਕਿਸੇ ਨੂੰ ਪੀਣ ਲਈ ਮਜਬੂਰ ਕਰ ਰਹੇ ਹੋ? ਕੀ ਤੁਸੀਂ ਇਹ ਧਿਆਨ ਚ ਰੱਖਦੇ ਹੋ ਵੀ ਸ਼ਰਾਬ ਪੀਣ ਵਾਲਾ ਸਹੀ ਸਲਾਮਤ ਘਰ ਪਹੁੰਚ ਜਾਵੇਗਾ ਜਾਂ ਨਹੀਂ? ਸੋ ਯੂ ਨੋ ਇਹ ਸਾਰੀਆਂ ਗੱਲਾਂ ਬਾਤਾਂ ਦਾ ਐਜ਼ ਅ ਸੋਸ਼ਲ ਹੋਸਟ ਤੁਹਾਨੂੰ ਖਿਆਲ ਰੱਖਣਾ ਚਾਹੀਦਾ, ਕਿਉਂਕਿ ਇਹ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ।
ਠੀਕ ਹੈ ਜੀ, ਬੜੀ ਵਧੀਆ ਤੁਸੀਂ ਅੱਜ ਜਾਣਕਾਰੀ ਦਿੱਤੀ ਹੈ। ਜਾਣ ਤੋਂ ਪਹਿਲਾਂ ਕੋਈ ਵੀ ਹੋਰ ਗੱਲ ਤੁਸੀਂ ਸ਼ੇਅਰ ਕਰਨਾ ਚਾਹੋ ਬ੍ਰਿਜਮੋਹਨ ਸਾਹਿਬ ਤੇ ਜ਼ਰੂਰ ਕਰੋ, ਔਰ ਸਾਰੇ ਹੀ ਕੈਨੇਡਾ ਭਰ ਦੇ ਵਿੱਚ ਮਸ਼ਹੂਰ ਬ੍ਰਿਜਮੋਹਨ ਐਂਡ ਐਸੋਸੀਏਟਸ। ਸੋ ਬ੍ਰਿਜਮੋਹਨ ਸਾਹਿਬ ਸਾਡੇ ਨਾਲ ਨੇ, ਲਾਇਰ ਨੇ ਬਾਏ ਪ੍ਰੋਫੈਸ਼ਨ। ਕਿਸੇ ਵੀ ਤਰ੍ਹਾਂ ਦੀ ਤੁਸੀਂ ਕੋਈ ਵੀ ਕਾਨੂੰਨੀ ਸਲਾਹ ਮਸ਼ਵਰਾ ਲੈਣਾ ਹੈ ਤਾਂ ਤੁਸੀਂ ਬ੍ਰਿਜਮੋਹਨ ਸਾਹਿਬ ਦੇ ਨਾਲ ਸੰਪਰਕ ਕਰ ਸਕਦੇ ਹੋ। ਸਰ, ਕੋਈ ਹੋਰ ਚੀਜ਼ ਐਡ ਕਰਨਾ ਚਾਹੋ ਬਿਫੋਰ ਆਈ ਲੈਟ ਯੂ ਗੋ, ਉਹ ਵੀ ਜ਼ਰੂਰ ਕਰੋ, ਆਪਣੀ ਕੰਟੈਕਟ ਇਨਫੋਰਮੇਸ਼ਨ ਵੀ ਜ਼ਰੂਰ ਦਿਓ ਜੀ।
ਹਾਂਜੀ, ਯੂ ਨੋ ਜਦਵੀਰ ਜੀ, ਚਾਹੇ ਕੋਈ ਜ਼ਿਆਦਾ ਸ਼ਰਾਬ ਦਾ ਸੇਵਨ ਕਰ ਰਿਹਾ ਹੋਵੇ ਜਾਂ ਡਾਂਸ ਫਲੋਰ ਤੇ ਆਪਣੀ ਸਾਲੀ ਨਾਲ ਬਹੁਤ ਜ਼ਿਆਦਾ ਗਾਹ ਪਾ ਰਿਹਾ ਹੋਵੇ, ਹਰ ਵਿਅਕਤੀ ਕੋਲ ਫੋਨ ਕੈਮਰਾ ਤਿਆਰ ਬਰ ਤਿਆਰ ਹੁੰਦਾ ਜੀ। ਇਹ ਚੰਗਾ ਜਾਂ ਮਾੜਾ, ਬਸ ਹੁਣ ਦੁਨੀਆਂ ਨੇ ਇਹੀ ਰੂਪ ਤਿਆਰ ਕਰ ਲਿਆ ਜੀ। ਇਸ ਆਉਣ ਵਾਲੇ ਛੁੱਟੀਆਂ ਦੇ ਮੌਸਮ ਚ ਤੁਸੀਂ ਪੂਰਾ ਆਨੰਦ ਮਾਣੋ, ਪਰ ਨਾਲ ਹੀ ਨਾਲ ਸੇਫ ਰਹੋ, ਸੁਰੱਖਿਅਤ ਰਹੋ, ਅਤੇ ਯਾਦ ਰੱਖੋ ਵੀ ਜੇ ਕੋਈ ਹੋਰ ਨਹੀਂ ਵੀ ਵੇਖ ਰਿਹਾ ਤਾਂ ਪਰਮਾਤਮਾ ਦੀ ਨਜ਼ਰ ਤਾਂ ਹਰ ਸਮੇਂ ਸਾਡੇ ਤੇ ਰਹਿੰਦੀ ਹੈ, ਉਸ ਤੋਂ ਅਸੀਂ ਕਿਵੇਂ ਛੁਪਾਂਗੇ ਜੀ। ਬਸ ਇੱਕੋ ਗੱਲ ਚੇਤੇ ਰੱਖਣ ਦੀ ਲੋੜ ਹੈ ਕਿ ਨਾ ਕਿਸੇ ਨਾਲ ਕੋਈ ਵਧੀਕੀ ਕਰਨੀ ਹੈ ਤੇ ਨਾ ਹੀ ਕਿਸੇ ਵੱਲੋਂ ਕਿਸੇ ਵੀ ਕੀਮਤ ਤੇ ਕੋਈ ਕੀਤੀ ਵਧੀਕੀ ਚੱਲਣੀ ਹੈ ਜੀ। ਇਨਸਾਫ ਸਾਡੇ ਸਭ ਲਈ ਹੈ, ਕਿਸੇ ਖਾਸ ਅਮੀਰ ਲੋਕਾਂ ਦੀ ਜ਼ਗੀਰ ਨਹੀਂ। ਸਾਡੀ ਕੰਟੈਕਟ ਇਨਫੋਰਮੇਸ਼ਨ ਤੁਸੀਂ ਗੂਗਲ ਤੇ ਜਾਓ, bridgemohan.com ਪਾ ਕੇ ਤੁਸੀਂ ਸਾਡੇ ਬਾਰੇ ਸਭ ਕੁਛ ਸਾਡੇ ਬਾਰੇ ਪਤਾ ਕਰ ਸਕਦੇ ਹੋ ਜੀ। ਆਖਿਰ ਚ ਇੱਕ ਗੱਲ ਹਮੇਸ਼ਾ ਲਈ ਲੜ ਬੰਨ ਲਓ ਕਿ ਵੀ ਤੁਸੀਂ ਆਪਣੀ ਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਕਾਨੂੰਨ ਦੇ ਦਾਇਰੇ ਚ ਰਹਿ ਕੇ ਇੰਨੀ ਵਧੀਆ ਬਤੀਤ ਕਰੋ ਤਾਂ ਕਿ ਤੁਹਾਨੂੰ ਕਿਸੇ ਵਕੀਲ, ਦਲੀਲ ਜਾਂ ਅਪੀਲ ਦੀ ਲੋੜ ਹੀ ਨਾ ਪਵੇ ਜੀ। ਕਿਸੇ ਵੀ ਤਰ੍ਹਾਂ ਦਾ ਕੋਈ ਸੀਰੀਅਸ ਕਾਰ ਐਕਸੀਡੈਂਟ 'ਚ ਲੱਗੀਆਂ ਸੱਟਾਂ ਦਾ, ਗੰਭੀਰ ਸੱਟਾਂ ਦਾ ਕਲੇਮ ਹੋਵੇ, ਪੁਲਿਸ ਵਾਲਿਆਂ ਨੇ ਸੀਰੀਅਸ ਕ੍ਰਿਮੀਨਲ ਚਾਰਜਿਸ ਲਗਾ ਦਿੱਤੇ ਹੋਣ, ਜਾਂ ਫਿਰ ਇਮੀਗ੍ਰੇਸ਼ਨ ਦਾ ਕੋਈ ਵੀ ਸੰਗੀਨ ਮਾਮਲਾ ਹੋਵੇ, ਫੈਡਰਲ ਕੋਰਟ ਦੀ ਅਪੀਲ ਕਰਨੀ ਹੈ, ਕਾਲ ਅਸ ਬਿਕੋਜ਼ ਵੀ ਆਰ ਓਨਲੀ ਅ ਫੋਨ ਕਾਲ ਅਵੇ। ਆਪਣੇ ਕਿਸੇ ਵੀ ਕਾਨੂੰਨੀ ਮਸਲੇ ਲਈ ਜ਼ਹਿਨ 'ਚ ਸਿਰਫ ਇੱਕ ਗੱਲ ਬਿਠਾ ਲਓ, ਵਨ ਕਾਲ ਦੈਟਸ ਆਲ। ਸਾਡਾ ਫੋਨ ਨੰਬਰ ਹੈ ਜੀ 416-994-8989, 416-994-8999। ਸਾਡਾ ਦਫ਼ਤਰ ਹੈ ਜੀ 2250 ਬੋਵੇ ਡਰਾਈਵ ਈਸਟ ਬ੍ਰੈਂਪਟਨ, ਯੂਨਿਟ ਨੰਬਰ 302, ਬਿਲਕੁਲ ਬ੍ਰੈਂਪਟਨ ਹਾਸਪਿਟਲ, ਸਿਵਿਕ ਹਾਸਪਿਟਲ ਦੇ ਬਿਲਕੁਲ ਨਾਲ ਜੀ। ਅਸੀਂ ਹਾਲ 'ਚ ਹੀ ਇੱਕ ਕਾਰ ਐਕਸੀਡੈਂਟ ਦੇ ਕੇਸ 'ਚ ਇੱਕ ਬੱਚੇ ਨੂੰ ਯੂ ਨੋ ਜਿਹਨੂੰ ਕਾਫ਼ੀ ਸੰਗੀਨ ਸੱਟਾਂ ਲੱਗੀਆਂ ਸੀ, ਉਹਨੂੰ ਆਲਮੋਸਟ ਓਵਰ $5 million ਦੀ ਹੁਣੀ ਸੈਟਲਮੈਂਟ ਕਰਾਈ ਹੈ ਜੀ। ਸੋ ਪਿਛਲੇ ਆਲਮੋਸਟ 30 ਸਾਲਾਂ ਦਾ ਮੇਰੇ ਕੋਲ ਤਜਰਬਾ ਜੀ, ਕਾਰ ਐਕਸੀਡੈਂਟ ਲੱਗੀਆਂ ਸੱਟਾਂ ਦਾ, ਲੋਕਾਂ ਨੂੰ ਮੁਆਵਜ਼ਾ ਦਿਵਾਉਣ ਦਾ, ਕੋਰਟ ਕਚਹਿਰੀ ਵਿੱਚ ਕੇਸ ਲੜਨ ਦਾ, ਕਿਸੇ ਵੀ ਤਰ੍ਹਾਂ ਦਾ ਕੋਈ ਤੁਹਾਡਾ ਸੀਰੀਅਸ ਯੂ ਨੋ ਕ੍ਰਿਮੀਨਲ ਕੇਸ ਆ, ਪੁਲਿਸ ਵਾਲਿਆਂ ਨੇ ਝੂਠਾ ਕੇਸ ਪਾ ਦਿੱਤਾ ਤੁਹਾਡੇ ਤੇ ਡਰੱਗਸ ਦਾ ਜਾਂ ਝੂਠਾ ਕਤਲ ਦਾ ਕੇਸ ਲਾ ਯੂ ਨੋ ਤੁਹਾਡੇ ਤੇ ਇਲਜ਼ਾਮ ਲਾ ਦਿੱਤੇ ਹੈ, ਕਾਲ ਅਸ ਐਨੀ ਟਾਈਮ ਬਿਕੋਜ਼ ਵੀ ਆਰ ਓਨਲੀ ਅ ਫੋਨ ਕਾਲ ਅਵੇ। ਯੁੱਧਵੀਰ ਜੀ ਬਹੁਤ ਬਹੁਤ ਧੰਨਵਾਦ, ਤੁਹਾਡਾ ਲੱਖਾਂ ਦੀ ਤਦਾਦ 'ਚ ਤੁਹਾਡੇ ਅੱਜ ਦੇ ਸ਼ੋਅ ਤੇ ਤੁਹਾਡਾ ਪ੍ਰੋਗਰਾਮ ਸੁਣ ਰਹੇ ਹਾਂ, ਐਵਰੀ ਮੰਥ ਤੁਸੀਂ ਮੈਨੂੰ ਮੌਕਾ ਦਿੰਦੇ ਹੋ, ਦਿਲੋਂ ਧੰਨਵਾਦ। ਥੈਂਕ ਯੂ ਜੀ, ਹੈਪੀ ਹੋਲੀਡੇਜ਼।
ਥੈਂਕ ਯੂ, ਤੁਹਾਡਾ ਵੀ ਦਿਲੋਂ ਧੰਨਵਾਦ ਸਰ। ਆਈ ਐਮ ਨੋਟ ਜਸਟ ਟ੍ਰਾਇੰਗ ਟੂ ਰੈਸੀਪ੍ਰੋਕੇਟ, ਬਟ ਬੜਾ ਮਜ਼ਾ ਆਉਂਦਾ ਤੁਹਾਡੇ ਨਾਲ। ਪਿਛਲੀ ਵਾਰ ਵੀ ਬੜੀ ਡਿਟੇਲ ਸਾਰੀ ਜਾਣਕਾਰੀ ਤੁਸੀਂ ਸ਼ੇਅਰ ਕੀਤੀ ਸੀ, ਔਰ ਇਹ ਇੰਨੇ ਵਧੀਆ ਡਿਟੇਲ ਦੇ ਵਿੱਚ ਸਾਰੇ ਤੁਸੀਂ ਸਵਾਲਾਂ ਦੇ ਜਵਾਬ ਦਿੱਤੇ, ਆਪਣਾ ਤੁਸੀਂ ਸਮਾਂ ਕੱਢਦੇ ਹੋ। ਆਈ ਨੋ ਵੀ ਆਰ ਵੈਰੀ ਵੈਰੀ ਬਿਜ਼ੀ, ਸੋ ਇਹਦੇ ਲਈ ਬ੍ਰਿਜਮੋਹਨ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਜਿਸ ਤਰ੍ਹਾਂ ਹੁਣੇ ਬ੍ਰਿਜਮੋਹਨ ਸਾਹਿਬ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਮਸ਼ਵਰੇ ਦੀ ਜ਼ਰੂਰਤ ਹੈ, ਤੇ ਤੁਸੀਂ ਬਸ ਯਾਦ ਰੱਖੋ ਬ੍ਰਿਜਮੋਹਨ ਸਾਹਿਬ ਨੂੰ 2250 ਪਵੇਡ ਦੇ ਉੱਤੇ ਇਹਨਾਂ ਦਾ ਆਫਿਸ ਹੈਗਾ, ਬੜਾ ਸ਼ਾਨਦਾਰ, ਮੈਨੂੰ ਉੱਥੇ ਜਾਣ ਦਾ ਮੌਕਾ ਵੀ ਮਿਲਿਆ। 416-994-8989 ਨੰਬਰ ਫਿਰ ਨੋਟ ਕਰੋ, 416-994-8989। ਥੈਂਕ ਯੂ ਸੋ ਮਚ ਸਰ, ਔਰ ਫਿਰ ਤੁਹਾਡੇ ਨਾਲ ਗੱਲਬਾਤ ਸਰ ਜਾਰੀ ਰਹੇਗੀ, ਐਂਡ ਵਿਸ਼ਿੰਗ ਯੂ ਹੈਪੀ ਹੋਲੀਡੇਜ਼, ਮੈਰੀ ਕ੍ਰਿਸਮਸ।
ਥੈਂਕ ਯੂ ਜੀ।
ਔਰ ਜੀ, ਕਾਲ ਦਾ ਸਿਲਸਿਲਾ ਜਿਹੜਾ ਇਸੇ ਤਰ੍ਹਾਂ ਜਾਰੀ ਰਹੇਗਾ। ਅਨਿਲ ਜੀ, ਤੁਸੀਂ ਆਉਂਦੇ ਹੋ ਜੀ?
ਹਾਂਜੀ ਜੀ।
ਹਾਂਜੀ, ਤੁਸੀਂ ਆਪਣੀ ਗੱਲ ਪੂਰੀ ਕਰ ਲਓ, ਫਿਰ ਤੁਹਾਡੇ ਤੋਂ ਬਾਅਦ ਹਰਭਜਨ ਜੀ ਨੇ, ਬਾਕੀ ਸਾਰੀਆਂ ਕਾਲ ਇਸ ਤਰ੍ਹਾਂ ਜਾਰੀ ਰੱਖਾਂਗੇ। ਜੀ, ਗੋ ਅਹੈਡ ਸਰ ਅਨਿਲ ਜੀ।
ਅੱਛਾ, ਵਿਸ਼ੇ ਦੋ ਹੈ, ਇੱਕ ਹੀ ਕਰਨਾ ਚਾਹੇਂਗੇ, ਦੋ ਕਰਨਾ ਚਾਹੇਂਗੇ?
ਤੁਹਾਡੀ ਮਰਜ਼ੀ ਹੈ ਜੀ, ਤੁਸੀਂ ਜਿੱਦਾਂ ਹੁਕਮ ਕਰੋਗੇ ਕਰ ਲਾਂਗੇ। ਪਹਿਲਾਂ ਮੈਂ ਬਸ ਕੁਇਕਲੀ ਕ੍ਰਿਕਟ ਦਾ ਇੱਕ 30 ਸੈਕਿੰਡ ਲਵਾਂਗਾ। 86 for 3, ਤੀਸਰੀ ਵਿਕਟ ਵੀ ਇੰਡੀਆ ਦੀ ਗਿਰ ਗਈ ਹੈਗੀ ਹੈ, ਔਰ ਮੈਂ ਇੱਥੇ ਦੱਸ ਦਵਾਂਗੇ ਤਿਲਕ ਵਰਮਾ ਆਊਟ ਹੋ ਗਏ ਨੇ, ਲੇਕਿਨ ਕਪਤਾਨ ਸੂਰਯ ਕੁਮਾਰ ਯਾਦਵ ਵਧੀਆ ਪ੍ਰਦਰਸ਼ਨ ਕਰ ਰਹੇ ਨੇ, 27 ਗੇਂਦਾਂ 'ਚ ਇੱਕ ਹੋਰ ਛੱਕਾ ਲਗਾ ਦਿੱਤਾ। ਲਓ ਜੀ, ਇੱਕ ਹੋਰ ਛੱਕਾ, ਸੋ ਤੀਸਰਾ ਛੱਕਾ ਹੈ ਸੂਰਯ ਕੁਮਾਰ ਯਾਦਵ ਦਾ, ਸੋ 49 ਦੇ ਉੱਤੇ ਪਹੁੰਚ ਗਏ ਨੇ ਸਿਰਫ 28 ਗੇਂਦਾਂ 'ਚ, 5 ਚੌਕੇ ਔਰ 3 ਛੱਕੇ, ਕੈਪਟਨ ਲੀਡਿੰਗ ਫਰੋਮ ਦਾ ਫਰੰਟ, 92 ਫੋਰ ਦਾ ਲਾਸ ਆਫ 3 ਵਿਕਟ। ਸੋ 10 ਓਵਰ 92 ਰਨ ਬਣ ਗਏ ਨੇ, 10 ਓਵਰਾਂ 'ਚ 3 ਵਿਕਟਾਂ ਗਿਰ ਗਈਆਂ ਨੇ। ਜੇ ਇੰਡੀਆ ਵਿਕਟ ਥੋੜੀ ਸੰਭਾਲ ਕੇ ਖੇਲੇਗਾ ਤੇ ਮਾਮਲਾ ਠੀਕ ਰਹੇਗਾ। ਜੀ ਹਾਂਜੀ, ਗੋ ਅਹੈਡ ਜੀ ਅਨਿਲ ਜੀ, ਗੋ ਅਹੈਡ।
ਹਾਂ ਜੀ ਦੀਦੀ ਜੀ, ਮੈਂ ਇਸੀ ਚੁਲਤ ਵਿਸ਼ੇ ਚੱਲ ਰਿਹਾ ਅੱਜ ਕੱਲ੍ਹ, ਮੈਂ ਉਸੀ ਵਿਸ਼ੇ ਕੇ ਉੱਪਰ ਵੀ ਪਹਿਲੇ ਆਪਸੇ ਇੱਕ ਥੋੜੀ ਜਿਹੀ ਚਰਚਾ ਚਾਹੂੰਗਾ ਕਿ ਜੋ ਮਿਸੇ ਸਾਗਾ ਔਰ ਇਨਕੋ ਅਲੱਗ ਅਲੱਗ ਕਰਨੇ ਕੀ, ਕੈਨੇਡਨ ਔਰ ਬ੍ਰੰਟਨ ਕੋ ਅਲੱਗ ਕਰਨੇ ਕਾ ਜੋ ਵਿਸ਼ੇ ਚੱਲ ਰਿਹਾ, ਯਦਿ ਇਸਮੇ ਡਗ ਫੋਰਡ ਸਾਹਿਬ ਇਸ ਵਿਸ਼ੇ ਕੋ ਨਿਰਸਤ ਕਰ ਦੇਤੇ ਹੈ, ਕੈਂਸਲ ਕਰ ਦੇਤੇ ਹੈ, ਤੋ ਇਸਕਾ ਉਨਕੋ ਰਾਜਨੀਤੀ ਮੇਂ ਕਿਤਨਾ ਫਾਇਦਾ ਹੋਗਾ, ਔਰ ਯਦਿ ਇਸਕੋ ਬੋਨੀ ਕ੍ਰਮੀ ਇਸਕੋ ਔਰ ਉਠਾਤੀ ਹੈ ਤੋ ਉਸਕਾ ਉਨਕੋ ਕਿਤਨਾ ਨੁਕਸਾਨ ਹੋਗਾ, ਆਪਕਾ ਕਿਆ ਆਪਕੀ ਕਿਆ ਇਸ ਕੇ ਬਾਰੇ?
ਹਾਂ, ਬਹੁਤ ਵਧੀਆ ਤੁਹਾਡਾ ਸਵਾਲ ਹੈ ਸਰ। ਐਸਾ ਹੈ ਕਿ ਉਸ ਵੇਲੇ ਤੇ ਬੋਨੀ ਕ੍ਰੋਮਬੀ ਜੀ ਜਦੋਂ ਮੇਅਰ ਸੀਗੇ, ਉਸ ਵੇਲੇ ਤੇ ਕੋਈ ਇੰਨੀ ਗੱਲ ਨਹੀਂ ਸੀਗੀ ਕਿ ਉਹਨਾਂ ਨੇ ਓਨਟੇਰੀਓ ਲਿਬਰਲ ਲੀਡਰਸ਼ਿਪ ਰੇਸ ਦੇ ਵਿੱਚ ਆਉਣਾ, ਔਰ ਉਸ ਵੇਲੇ ਤੇ ਫਿਰ ਇਹ ਸਾਰੀ ਗੱਲ ਮਤਲਬ ਹੋ ਗਈ ਕਿ ਠੀਕ ਹੈ ਜੀ, ਅਸੀਂ ਚਲੋ ਜਿਹੜਾ ਮਿਸਿਸ ਆਗਾ ਨੂੰ ਅਲੱਗ ਕਰਨ ਦੀ ਗੱਲ ਹੈ, ਹੇਜ਼ਲ ਮਕੈਲੀਅਨ ਉਹਨਾਂ ਦੇ ਨਾਲ ਵੀ ਡਗ ਫੋਰਡ ਸਾਹਿਬ ਦੇ ਬੜੇ ਵਧੀਆ ਤਲੁਕਾਤ ਰਹੇ ਨੇ, ਸੋ ਜਦੋਂ ਉਹ ਮੇਅਰ ਸੀਗੇ ਜਾਂ ਮੇਅਰ ਤੋਂ ਬਾਅਦ ਵੀ, ਤੋ ਉਹਨਾਂ ਦੇ ਨਾਲ ਵੀ ਹੇਜ਼ਲ ਮਕੈਲੀਅਨ ਹੋਣਾ ਨਾ, ਕਿਉਂਕਿ ਉਹਨਾਂ ਨੇ ਲੀਡ ਕੀਤਾ ਸੀ ਇਹ ਸਾਰੇ ਕੰਮ ਨੂੰ 2005 ਦੇ ਵਿੱਚ। ਉਸ ਵੇਲੇ ਬੋਨੀ ਕ੍ਰੋਮਬੀ ਜੀ ਤਾਂ ਸਿਆਸਤ 'ਚ ਹਜੇ ਨਵੇਂ ਕਦਮ ਰੱਖ ਰਹੇ ਸੀਗੇ, ਸੋ ਇਹ ਸਾਰੀ ਗੱਲਬਾਤ ਉੱਥੇ ਹੋਈ ਸੀਗੀ। ਫਿਰ ਉਸ ਤੋਂ ਬਾਅਦ ਉਹਨਾਂ ਦੀ ਹੇਜ਼ਲ ਮਕੈਲੀਅਨ ਤੋਂ ਬਾਅਦ ਬੋਨੀ ਕ੍ਰੋਮਬੀ ਜੀ ਦੇ ਨਾਲ ਗੱਲਬਾਤ ਚੱਲਦੀ ਰਹੀ ਕਿ ਠੀਕ ਹੈ ਜੀ, ਮਿਸਿਸ ਆਗਾ ਅਸੀਂ ਅਲੱਗ ਕਰ ਦਿੰਦੇ ਹਾਂ। ਹੁਣ ਸਵਾਲ ਇਹ ਹੈ ਕਿ ਜਦੋਂ ਮਿਸਿਸ ਆਗਾ ਨੂੰ ਉਸ ਵੇਲੇ ਅਲੱਗ ਕਰਨ ਦੀ ਗੱਲ ਕੀਤੀ ਸੀ, ਕਿਆ ਉਸ ਵੇਲੇ ਲੋਕਾਂ ਦੇ ਹਿੱਤ ਦੇ ਵਿੱਚ ਗੱਲ ਹੋਈ ਸੀ ਜਾਂ ਕੋਈ ਇਹ ਡੀਲ ਬੈਕਰੂਮ ਡੀਲ ਬਣੀ ਸੀ? ਇਹਦੇ ਤੇ ਸਵਾਲ ਮੈਰਿਟ ਸਟਾਈਲ ਐਨਡੀਪੀ ਲੀਡਰ ਖੜੇ ਕਰਦੇ ਨੇ, ਉਹਨਾਂ ਦਾ ਕਹਿਣਾ ਹੈ, ਮੈਰਿਟ ਸਟਾਈਲ ਉਹਨਾਂ ਦਾ ਐਲੀਗੇਸ਼ਨ ਹੈ ਕਿ ਇਹ ਤਾਂ ਬੈਕਰੂਮ ਡੀਲ ਸੀ ਇਹਨਾਂ ਦੋਹਾਂ ਦੀ ਆਪਸ ਦੇ ਵਿੱਚ, ਇਹਦੇ ਨਾਲ ਲੋਕਾਂ ਦਾ ਕੀ ਫਾਇਦਾ ਹੋ ਰਿਹਾ, ਤਾਂ ਹੀ ਤਾਂ ਹੁਣ ਵਾਪਸ ਜਾ ਰਹੇ ਨੇ। ਹੁਣ ਉਹਨਾਂ ਨੂੰ ਇਹ ਲੱਗ ਰਿਹਾ ਕਿ ਜੀ ਇਹ ਮਿਸਿਸ ਆਗਾ ਵੀ ਅਲੱਗ ਹੋਣ ਦੀ ਖੁਆਇਸ਼ ਰੱਖਦੇ ਨੇ ਬੋਨੀ ਕ੍ਰੋਮਬੀ ਜੀ, ਔਰ ਬੋਨੀ ਕ੍ਰੋਮਬੀ ਜੀ ਅੱਜ ਕੱਲ੍ਹ ਤੁਹਾਨੂੰ ਪਤਾ ਬੜੇ ਐਕਟਿਵ ਹੋਏ ਨੇ, ਤੁਸੀਂ ਉਹਨਾਂ ਦੀ ਸਪੀਚ ਸੁਣੋ, ਵਿਕਟਰੀ ਸਪੀਚ, ਰੈਜ਼ੀਲੀਅੰਸ ਉਹਨਾਂ ਨੇ ਕਿਹਾ ਜੀ, ਵਰਡ ਫਾਰ ਟੂਡੇਜ਼ ਰੈਜ਼ੀਲੀਅੰਸ, ਪਰ ਉਹ ਤਾਂ ਰੈਜ਼ੀਲੀਅੰਸ ਇੱਕ ਦੋ ਵਾਰੀ ਯੂਜ਼ ਕੀਤਾ, ਸਾਰੇ ਸਪੀਚ ਦੇ ਵਿੱਚ ਤਾਂ ਡਗ ਫੋਰਡ ਹੀ ਹੋਈ ਪਈ ਸੀਗੀ, ਔਰ ਉਹਨਾਂ ਦੇ ਖਿਲਾਫ ਉਹਨਾਂ ਨੇ ਖੁੱਲ੍ਹ ਕੇ ਅਟੈਕ ਕਰਨੇ ਸ਼ੁਰੂ ਕਰ ਦਿੱਤੇ, ਉੱਧਰੋਂ ਇਹਨਾਂ ਨੇ ਵੀ ਉਹਨਾਂ 'ਤੇ ਅਟੈਕ ਕਰਨੇ ਸ਼ੁਰੂ ਕਰ ਦਿੱਤੇ। ਸੋ ਇਹ ਤਾਂ ਕੋਸ਼ਿਸ਼ ਕਰਨਗੇ ਵੀ ਹੁਣ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਜਿਹੜਾ ਹੈ, ਜਿਹੜਾ ਬੋਨੀ ਕ੍ਰੋਮਬੀ ਜੀ ਕਰਨ, ਚਾਹੇ ਮਿਸਿਸ ਆਗਾ ਨੂੰ ਅਲੱਗ ਕਰਨ ਦਾ ਕੰਮ ਹੈ, ਉਹ ਇਹਨਾਂ ਦੇ ਨਾਲ ਕੋਈ ਸਪੋਰਟ ਨਹੀਂ ਕਰਨਗੇ। ਹੁਣ ਡਗ ਫੋਰਡ ਸਾਹਿਬ ਤੇ ਖੁੱਲ੍ਹ ਕੇ ਜਿਹੜੀ ਹੈ ਉਹ ਲੜਾਈ ਸ਼ੁਰੂ ਹੋ ਚੁੱਕੀ ਹੈ ਹੁਣ ਦੋਨਾਂ ਦੀ, ਡਗ ਫੋਰਡ ਸਾਹਿਬ ਦੀ ਤੇ ਬੋਨੀ ਕ੍ਰੋਮਬੀ ਜੀ ਦੀ। ਬਾਕੀ ਮੈਂ ਤੇ ਸਰ ਇਹੀ ਕਹਾਂਗਾ ਕਿ ਇੱਕ ਸੁਪਰ ਸਿਟੀ ਬਣ ਜਾਣਾ ਚਾਹੀਦਾ, ਪੀਲ ਸੁਪਰ ਸਿਟੀ, ਔਰ ਪੀਲ ਸੁਪਰ ਸਿਟੀ ਦੇ ਵਿੱਚ ਇੱਕ ਮੇਅਰ ਹੋਵੇ, 15 ਟੋਟਲ ਕੌਂਸਲਰ ਹੋਣ, ਦੈਟਸ ਇਟ। ਤੁਹਾਨੂੰ 16ਵੇਂ ਕੌਂਸਲਰ ਦੀ ਜ਼ਰੂਰਤ ਨਹੀਂ ਹੈ, ਇੱਕ ਸਿਟੀ ਹਾਲ ਤੋਂ ਸਾਰਾ ਕੰਮ ਚੱਲੇਗਾ, ਇੱਕ ਮੇਅਰ ਤੋਂ ਕੰਮ ਚੱਲੇਗਾ, ਬਹੁਤ ਸਾਰਾ ਖਰਚਾ ਬਚੇਗਾ, ਐਫੀਸ਼ੀਐਂਸੀ ਜਿਹੜੀ ਹੈ ਵਧੇਗੀ, ਔਰ ਕੰਪੀਟੈਂਟ ਲੋਕ ਜਿਹੜੇ ਨੇ ਇਲੈਕਟ ਹੋ ਕੇ ਆਉਣਗੇ, ਨਹੀਂ ਤੇ ਫਿਰ ਇਸੇ ਤਰ੍ਹਾਂ ਸਿਲਸਿਲਾ ਚੱਲ ਰਿਹਾ। ਤੁਸੀਂ ਦੂਸਰਾ ਸਵਾਲ ਵੀ ਜ਼ਰੂਰ ਪੁੱਛਣਾ ਜੀ, ਬਹੁਤ ਛੋਟੀ ਜਿਹੀ ਰਿਕਾਰਡਡ ਬ੍ਰੇਕ ਲੈ ਰਹੇ ਹਾਂ, ਤੁਸੀਂ ਕਿਤੇ ਨਹੀਂ ਜਾਣਾ, ਕਿਉਂਕਿ ਤੁਹਾਡਾ ਦੂਸਰਾ ਸਵਾਲ ਵੀ ਜ਼ਰੂਰ ਜਵਾਬ ਦੇਵਾਂਗੇ, ਇਸ ਤੋਂ ਬਾਅਦ ਹਰਭਜਨ ਸਿੰਘ ਜੀ ਔਰ ਬਾਕੀ ਕਾਲਰਸ ਦੇ ਨਾਲ ਵੀ ਗੱਲ ਕਰਾਂਗੇ, ਸਰਾ ਜੀ ਨਾਲ ਵੀ ਗੱਲ ਹੋਏਗੀ, ਛੋਟੀ ਜਿਹੀ ਰਿਕਾਰਡਡ ਬ੍ਰੇਕ ਤੋਂ ਬਾਅਦ।
ਯੂ ਆਰ ਲਿਸਨਿੰਗ ਟੂ ਰੇਡੀਓ ਵਾਇਰ 24/7।
Big hearts, bigger transfers and biggest smiles. Transfer more with ICICI Bank Money to India and get offers to send up to 30 please visit icicibank.ca or download the Money to India Canada app to know more. Terms and conditions apply.
Simmi, aa tenu bebe naal mila ke liyaan.
Bebe aa gayi? Sachi?
Haan, bebe di rasoi aa gayi.
Matlab?
Bebe di rasoi, dadi te maa de hath de swaad da khana. Hun Brampton vich. Tusi sare aao, khao te khushi manao. Swere 9 baje to raat 10 baje tak.
Kitthe?
2500 North Park Drive, Unit 14, Brampton, Awani Wala Plaza. Main intersection, airport.